And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ ਤੇ ਇਸ ਸੈਗਮੈਂਟ ਨੂੰ ਸਪਾਂਸਰ ਕਰ ਰਹੇ ਨੇ ਨੀਟ ਇਮੀਗ੍ਰੇਸ਼ਨ। ਜੇ ਤੁਸੀਂ ਵਿਜ਼ਟਰ ਵੀਜ਼ਾ, ਪਰਮਨੈਂਟ ਰੈਜ਼ੀਡੈਂਸੀ, ਵਰਕ ਪਰਮਿਟ, ਸਪਾਊਸ, ਫੈਮਿਲੀ ਜਾਂ ਨੈਨੀ ਸਪਾਂਸਰਸ਼ਿਪ ਕਰਾਉਣੀ ਆ, ਨੀਟ ਇਮੀਗ੍ਰੇਸ਼ਨ ਹਰ ਤਰ੍ਹਾਂ ਦੇ ਕੇਸਿਸ ਵਿੱਚ ਮਾਹਰ ਨੇ। ਇੱਕ ਦਫ਼ਤਰ ਸਰੀ ਦੇ ਯੋਰਕ ਸੈਂਟਰ 'ਚ, ਦੂਜਾ ਐਬਟਸਫਰਡ ਦੇ ਸੀਡਰ ਪਾਰਕ ਪਲੇਸ ਵਿੱਚ ਹੈ। ਨੀਟ ਇਮੀਗ੍ਰੇਸ਼ਨ ਜੈਸਾ ਨਾਮ ਵੈਸਾ ਕਾਮ, ਬਿਲਕੁਲ ਸਾਫ਼ ਸੁਥਰਾ। 604-547-7100 ਨੀਟ ਇਮੀਗ੍ਰੇਸ਼ਨ। ਸੋਨੂੰ ਹੇਅਰ ਕੱਟ ਵੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ। ਸੋਨੂੰ ਹੇਅਰ ਕੱਟ ਦੀਆਂ ਟੋਟਲ 14 ਲੋਕੇਸ਼ਨਸ ਨੇ ਤੇ ਹੁਣ ਇਹਨਾਂ ਨੇ ਸੋਨੂੰ ਬਿਊਟੀ ਕਾਲਜ ਵੀ ਖੋਲ੍ਹ ਦਿੱਤਾ ਹੈ, ਜਿੱਥੋਂ ਤੁਸੀਂ ਹੇਅਰ ਸਟਾਈਲਿਸਟ ਅਤੇ ਬਾਰਬਰਿੰਗ, ਫਰੈਸ਼ਅਪ ਵਰਗੇ ਸ਼ਾਰਟ ਟਰਮ ਕੋਰਸਿਸ ਕਰ ਸਕਦੇ ਹੋ। ਗ੍ਰੈਂਡ ਓਪਨਿੰਗ ਦੇ ਮੌਕੇ ਕੋਰਸ ਫੀਸ ਤੇ ਵਿਸ਼ੇਸ਼ ਡਿਸਕਾਊਂਟ ਵੀ ਦੇ ਰਹੇ ਨੇ ਫੋਰ ਅ ਲਿਮਿਟਿਡ ਟਾਈਮ ਓਨਲੀ। ਹੋਰ ਜਾਣਕਾਰੀ ਲਈ ਕਾਲ 604-581-4565, 604-581-4565। ਸੋਨੂੰ ਹੇਅਰ ਕੱਟ ਵਾਲਿਆਂ ਦਾ ਫੋਨ ਨੰਬਰ ਹੈ। ਜਿਹੜੀ ਕੱਲ੍ਹ ਹੁਣ ਵੋਟਾਂ ਦੀ ਗਿਣਤੀ ਮਿਣਤੀ ਪੂਰੀ ਹੋਈ ਆ, ਉਸ ਤੋਂ ਬਾਅਦ ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਹਾਂ ਕਿ ਸਰੀ ਗਿਲਫਰਡ ਵਾਲੀ ਸੀਟ ਗੈਰੀ ਬੈਗ ਉਸ ਨੂੰ ਜਿੱਤਣ ਦੇ ਵਿੱਚ ਕਾਮਯਾਬ ਹੋ ਗਏ ਨੇ। 27 ਵੋਟਾਂ ਦੇ ਫਰਕ ਨਾਲ ਗੈਰੀ ਬੈਗ ਨੇ ਉੱਥੇ ਜਿੱਤ ਦਰਜ ਕੀਤੀ ਆ। ਗੈਰੀ ਬੈਗ 2017 ਦੇ ਵਿੱਚ ਪਹਿਲੀ ਵਾਰ ਇਸ ਸੀਟ ਨੂੰ NDP ਵੱਲੋਂ ਜਿੱਤੇ ਸਨ। ਉਸ ਤੋਂ ਬਾਅਦ ਫਿਰ 2020 ਦੀਆਂ ਚੋਣਾਂ ਦੇ ਵਿੱਚ ਦੁਬਾਰਾ ਤੋਂ ਜਿੱਤੇ ਅਤੇ ਜਦੋਂ ਹੁਣ ਵੋਟਾਂ ਪਈਆਂ ਸੀ ਅਤੇ 19 ਤਰੀਕ ਨੂੰ ਇਲੈਕਸ਼ਨ ਨਾਈਟ ਜਦੋਂ ਵੋਟਾਂ ਦੀ ਗਿਣਤੀ ਹੋਈ, ਉਦੋਂ ਗੈਰੀ ਬੈਗ 102 ਵੋਟਾਂ ਤੋਂ ਪਿੱਛੇ ਸਨ। BC ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹੋਣਵੀਰ ਰੰਧਾਵਾ 19 ਤਰੀਕ ਨੂੰ ਇਲੈਕਸ਼ਨ ਨਾਈਟ 102 ਵੋਟਾਂ ਦੀ ਲੀਡ ਲੈ ਕੇ ਇਸ ਸੀਟ 'ਤੇ ਅੱਗੇ ਸੀ, ਪਰ ਜਦੋਂ ਹੁਣ ਐਬਸੈਂਟੀ ਬੈਲਟਸ ਅਤੇ ਮੇਲ ਇਨ ਬੈਲਟਸ ਦੀ ਗਿਣਤੀ ਹੋਈ ਓਵਰ ਦ ਵੀਕਐਂਡ ਅਤੇ ਕੱਲ੍ਹ ਉਹ ਮੁਕੰਮਲ ਹੋਈ ਆ, ਉਹਦੇ ਨਤੀਜੇ ਵਜੋਂ ਹੁਣ 27 ਵੋਟਾਂ ਦੇ ਫਰਕ ਨਾਲ ਗੈਰੀ ਬੈਗ ਨੇ ਇਹ ਸੀਟ ਜਿੱਤ ਲਈ ਆ। ਇਹ ਇੱਕ ਸੀਟ ਇਸ ਕਰਕੇ ਇੰਨੀ ਜ਼ਿਆਦਾ ਮਹੱਤਵਪੂਰਨ ਸੀ ਕਿ ਇਸ ਦੇ ਨਤੀਜੇ ਤੋਂ ਪਹਿਲਾਂ BC ਕੰਜ਼ਰਵੇਟਿਵਸ ਕੋਲ ਸੀਗੀਆਂ 45 ਸੀਟਾਂ ਅਤੇ BC NDP ਕੋਲ ਸੀਗੀਆਂ 46 ਸੀਟਾਂ। ਮੈਜੋਰਿਟੀ ਲਈ ਚਾਹੀਦੀਆਂ ਨੇ 47, ਸੋ 47 ਵਾਲਾ ਅੰਕੜਾ ਕਿਸੇ ਦੇ ਕੋਲ ਵੀ ਨਹੀਂ ਸੀ। ਪਰ ਕੱਲ੍ਹ ਜਦੋਂ ਇਹ ਸੀਟ ਹੁਣ ਫਲਿੱਪ ਹੋ ਗਈ ਆ ਤਾਂ BC ਕੰਜ਼ਰਵੇਟਿਵਸ ਦੇ ਕੋਲ 44 ਸੀਟਾਂ ਅਤੇ ਹੁਣ BC NDP ਦੇ ਕੋਲ 47 ਸੀਟਾਂ ਨੇ। ਅਜੇ ਵੀ 2 ਸੀਟਾਂ 'ਤੇ ਜੁਡੀਸ਼ੀਅਲ ਰੀਕਾਊਂਟ ਹੋਣਾ ਹੈ ਅਤੇ ਇਹ ਜਿਹੜੀਆਂ 2 ਸੀਟਾਂ ਹੈਗੀਆਂ ਨੇ, ਇੱਕ ਤਾਂ ਆਹੀ ਹੁਣ ਸਰੀ ਗਿਲਫਰਡ ਵਾਲੀ ਸੀਟ ਇਹਦੇ 'ਤੇ, ਅਤੇ ਦੂਜੀ ਸੀਟ ਹੈਗੀ ਆ ਕਲੋਨਾ ਸੈਂਟਰ ਦੀ। ਕਲੋਨਾ ਸੈਂਟਰ ਵਾਲੀ ਸੀਟ ਦੇ 38 ਵੋਟਾਂ ਦਾ ਫਰਕ ਆ ਅਤੇ ਇਹ ਵਾਲੀ ਸਰੀ ਗਿਲਫਰਡ ਵਾਲੀ ਸੀਟ 'ਤੇ 27 ਵੋਟਾਂ ਦਾ ਫਰਕ ਆ। ਅਤੇ ਕਲੋਨਾ ਸੈਂਟਰ ਦੇ ਵਿੱਚ ਜਿਹੜੇ BC ਕੰਜ਼ਰਵੇਟਿਵ ਕੈਂਡੀਡੇਟ ਨੇ ਕ੍ਰਿਸਟੀਨਾ ਲੋਵਨ, ਉਹ 38 ਵੋਟਾਂ ਦੇ ਫਰਕ ਨਾਲ ਜਿੱਤੇ ਨੇ। ਇਲੈਕਸ਼ਨ ਨਾਈਟ 'ਤੇ ਉਹਨਾਂ ਦਾ ਜਿਹੜਾ ਮਾਰਜਨ ਸੀ ਵੋਟਾਂ ਦਾ ਉਹ 148 ਦਾ ਸੀ, ਸੋ ਜਦੋਂ ਆਹ ਮੇਲ ਇਨ ਬੈਲਟਸ ਅਤੇ ਐਬਸੈਂਟੀ ਬੈਲਟਸ ਗਿਣੇ ਗਏ ਉੱਥੇ ਵੀ ਮਾਰਜਨ ਆਫ ਵਿਕਟਰੀ ਘੱਟਤੇ ਗਿਆ ਕੰਜ਼ਰਵੇਟਿਵਸ ਦਾ, ਪਰ ਫਿਰ ਵੀ ਸੀਟ ਬਚਾਉਣ ਦੇ ਵਿੱਚ ਕਾਮਯਾਬ ਰਹਿ ਗਏ। ਜੇ ਇੱਥੇ ਸਰੀ ਗਿਲਫਰਡ ਵਾਲੀ ਸੀਟ ਦੀ ਗੱਲ ਕਰੀਏ ਤਾਂ ਜੁਡੀਸ਼ੀਅਲ ਰੀਕਾਊਂਟ ਦਾ ਜਿਹੜਾ ਫਾਰਮੂਲਾ ਹੈ, ਜਿਹਦੇ ਬਾਰੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਗੱਲ ਕਰਦੇ ਰਹੇ ਹਾਂ ਕਿ ਕਿਸੇ ਵੀ ਰਾਈਡਿੰਗ ਦੇ ਵਿੱਚ ਕਿੰਨੀਆਂ ਵੋਟਾਂ ਪਈਆਂ, ਜੇ ਉਹਦਾ 0.2% ਤੋਂ ਘੱਟ ਦਾ ਫਰਕ ਹੋਵੇ ਤਾਂ ਫਿਰ ਜੁਡੀਸ਼ੀਅਲ ਰੀਕਾਊਂਟ ਹੁੰਦਾ ਹੈ। ਜੁਡੀਸ਼ੀਅਲ ਰੀਕਾਊਂਟ ਹੈ ਕੀ ਸ਼ਾਇਦ, ਉਹਦੇ ਬਾਰੇ ਵੀ ਅੱਗੇ ਚੱਲ ਕੇ ਗੱਲ ਕਰਦੇ ਹਾਂ। ਸੋ ਜੇ ਸਰੀ ਗਿਲਫਰਡ ਵਾਲੀ ਸੀਟ ਦੀ ਗੱਲ ਕਰੀਏ ਤਾਂ ਇੱਥੇ ਜੁਡੀਸ਼ੀਅਲ ਰੀਕਾਊਂਟ ਵਾਸਤੇ ਜਿਹੜਾ ਥਰੈਸ਼ਹੋਲਡ ਸੀ ਉਹ ਸੀ 38 ਵੋਟਸ। ਜੇ ਕਿਤੇ ਗੈਰੀ ਬੈਗ ਦੀ ਜਿੱਤ ਦਾ ਫਰਕ 38 ਵੋਟਾਂ ਤੋਂ ਜ਼ਿਆਦਾ ਦਾ ਹੁੰਦਾ ਤਾਂ ਫਿਰ ਆਟੋਮੈਟਿਕ ਜੁਡੀਸ਼ੀਅਲ ਰੀਕਾਊਂਟ ਨਹੀਂ ਸੀ ਹੋਣਾ, ਕਿਉਂਕਿ ਉਸ ਰਾਈਡਿੰਗ ਦੇ ਵਿੱਚ ਟੋਟਲ ਜਿੰਨੀਆਂ ਵੋਟਾਂ ਪਈਆਂ ਇਸ ਇਲੈਕਸ਼ਨ ਦੇ ਵਿੱਚ, ਜਿਹੜਾ ਮਾਰਜਨ ਆਫ ਵਿਕਟਰੀ ਸੀ ਉਹਦੇ ਫਿਰ 0.2% ਤੋਂ ਜ਼ਿਆਦਾ ਹੋਣਾ ਸੀ। ਸੋ 0.2% ਜਿਹੜਾ ਥਰੈਸ਼ਹੋਲਡ ਬਣਦਾ, ਦੈਟ ਇਜ਼ 38 ਵੋਟਸ। ਪਰ ਕਿਉਂਕਿ ਮਾਰਜਨ ਆਫ ਵਿਕਟਰੀ 38 ਵੋਟਾਂ ਤੋਂ ਘੱਟ ਆ, 27 ਵੋਟਾਂ ਦਾ ਜੁਡੀਸ਼ੀਅਲ ਰੀਕਾਊਂਟ ਹੋਏਗਾ ਸਰੀ ਗਿਲਫਰਡ ਦਾ। ਜਿਹੜੀ ਕਲੋਨਾ ਵਾਲੀ ਸੀਟ ਹੈ, ਕਲੋਨਾ ਸੈਂਟਰ ਵਾਲੀ ਸੀਟ ਜਿੱਥੇ ਮਾਰਜਨ ਆਫ ਵਿਕਟਰੀ ਰਿਹਾ 38 ਵੋਟਾਂ ਦਾ ਸਾਰੀਆਂ ਵੋਟਾਂ ਗਿਣੀਆਂ ਜਾਣ ਤੋਂ ਬਾਅਦ, ਉੱਥੇ ਜੁਡੀਸ਼ੀਅਲ ਰੀਕਾਊਂਟ ਦਾ ਥਰੈਸ਼ਹੋਲਡ ਸੀ 49 ਕਿ ਜੇ ਕਿਤੇ ਮਾਰਜਨ ਆਫ ਵਿਕਟਰੀ 49 ਵੋਟਾਂ ਤੋਂ ਜ਼ਿਆਦਾ ਦਾ ਹੁੰਦਾ ਤਾਂ ਫਿਰ ਉੱਥੇ ਆਟੋਮੈਟਿਕ ਰੀਕਾਊਂਟ ਨਹੀਂ ਸੀ ਹੋਣਾ। ਪਰ ਕਿਉਂਕਿ ਮਾਰਜਨ ਆਫ ਵਿਕਟਰੀ ਹੈ 38 ਵੋਟਸ ਦਾ, 38 ਵੋਟਾਂ ਦਾ, ਸੋ ਉੱਥੇ ਜੁਡੀਸ਼ੀਅਲ ਰੀਕਾਊਂਟ ਹੋਏਗਾ। DVDB ਸਰਕਾਰ ਬਣਾਉਣ ਵਾਸਤੇ ਹੁਣ ਆਪਣਾ ਦਾਅਵਾ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਪੇਸ਼ ਕਰਨਗੇ, ਕਿਉਂਕਿ ਲੈਫਟੀਨੈਂਟ ਗਵਰਨਰ ਜੈਨਟ ਆਸਟਨ ਵੱਲੋਂ ਕੱਲ੍ਹ ਉਹਨਾਂ ਨੂੰ ਇਸ ਚੀਜ਼ ਵਾਸਤੇ ਸੱਦਾ ਦੇ ਦਿੱਤਾ ਗਿਆ ਹੈ। ਹੁਣ ਸਭ ਤੋਂ ਵੱਡੀ ਜਿਹੜੀਆਂ ਕੁਝ ਸਿਰਦਰਦੀਆਂ ਹੋ ਸਕਦੀਆਂ ਨੇ ਉਹ ਕੀ ਨੇ, ਕਿਉਂਕਿ ਰੇਜ਼ਰ ਥਿਨ ਮੈਜੋਰਿਟੀ ਹੈ, ਸਿਰਫ 47 ਸੀਟਾਂ ਹੀ ਨੇ, 47 ਹੀ ਚਾਹੀਦੀਆਂ ਨੇ ਮੈਜੋਰਿਟੀ ਲਈ। ਪਹਿਲੀ ਗੱਲ ਤਾਂ ਇਹ ਵੀ ਸਪੀਕਰ ਕੌਣ ਬਣੂ, ਸਪੀਕਰ ਜੇ ਰਾਜ ਚੌਹਾਨ ਬਣਦੇ ਨੇ ਬੀਸੀ ਐਨਡੀਪੀ ਦੇ ਤਾਂ ਫਿਰ ਸਪੀਕਰ ਦਾ ਕੰਮ ਤਾਂ ਹੁੰਦਾ ਨਿਊਟਰਲ ਰਹਿ ਕੇ ਵਿਧਾਨ ਸਭਾ ਦੇ ਵਿੱਚ ਵਿਚਰਨ ਦਾ, ਕਿਉਂਕਿ ਉਹ ਪਾਰਟੀਜ਼ਨਸ਼ਿਪ ਦੇ ਵਿੱਚ ਨਹੀਂ ਪੈ ਸਕਦੇ। ਜਿਹੜੀ ਕਿਸੇ ਵੀ ਮਤੇ 'ਤੇ ਵੋਟਿੰਗ ਹੋਣੀ ਹੁੰਦੀ ਆ, ਸਪੀਕਰ ਫਿਰ ਟਾਈ ਬ੍ਰੇਕ ਵਾਲੀ ਵੋਟ ਪਾਉਂਦਾ, ਕਿਉਂਕਿ ਜੇ ਐਨਡੀਪੀ ਦੇ ਰਾਜ ਚੌਹਾਨ ਜਾਂ ਕੋਈ ਵੀ ਹੋਰ ਐਨਡੀਪੀ ਦਾ ਮੈਂਬਰ ਜੇ ਸਪੀਕਰ ਬਣਦਾ ਤਾਂ ਐਨਡੀਪੀ ਦੀਆਂ ਫਿਰ 47 ਤੋਂ ਇਫੈਕਟਿਵਲੀ ਸੀਟਾਂ ਘੱਟ ਕੇ ਰਹਿ ਗਈਆਂ 46। ਬੀਸੀ ਕੰਜ਼ਰਵੇਟਿਵ ਦੀਆਂ ਸੀਟਾਂ ਹੁਣ ਨੇ 44, 44 ਸੀਟਾਂ, 2 ਸੀਟਾਂ ਨੇ ਗ੍ਰੀਨ ਪਾਰਟੀ ਦੀਆਂ। ਹੁਣ ਜੇ ਕਿਸੇ ਮਸਲੇ 'ਤੇ ਜੇ ਗ੍ਰੀਨ ਪਾਰਟੀ ਵੀ ਸਰਕਾਰ ਦੇ ਕਿਸੇ ਮਤੇ ਨਾਲ ਸਹਿਮਤ ਨਹੀਂ ਆ, ਕੰਜ਼ਰਵੇਟਿਵ ਵੀ ਸਹਿਮਤ ਨਹੀਂ ਹੈਗੇ, ਤਾਂ ਫਿਰ ਦੋਨੋਂ ਪਾਸੇ ਵੋਟਾਂ ਹੋ ਗਈਆਂ 46-46। ਅਜਿਹੇ ਵਿੱਚ ਸਪੀਕਰ ਵਾਸਤੇ ਸਿਰਦਰਦੀ ਵੱਧ ਜਾਂਦੀ ਹੈ, ਕਿਉਂਕਿ ਟਾਈ ਬ੍ਰੇਕਰ ਵੋਟ ਹੋਣੀ ਆ ਉਹਨਾਂ ਦੀ, ਅਤੇ ਕਿਉਂਕਿ ਸਪੀਕਰ ਦਾ ਨਿਊਟਰਲ ਹੋਣਾ ਜ਼ਰੂਰੀ ਆ, ਸਪੀਕਰ ਦੇ ਕੰਮਕਾਜ ਕਰਨ ਦੇ ਤਰੀਕੇ ਦੇ ਵਿੱਚੋਂ ਨਿਊਟਰੈਲਿਟੀ ਦਾ ਪ੍ਰਭਾਵ ਹੋਣਾ ਜ਼ਰੂਰੀ ਆ। ਜੇ ਕਦੇ ਕਦਾਈ ਕੋਈ ਇੱਕਾ ਦੁੱਕਾ ਅਜਿਹੀ ਵੋਟ ਆਵੇ ਜਿੱਥੇ ਟਾਈ ਬ੍ਰੇਕ ਕਰਨ ਦੇ ਵਾਸਤੇ ਸਪੀਕਰ ਨੂੰ ਵੋਟ ਪਾਉਣੀ ਪਏ, ਉਹ ਗੱਲ ਵੱਖਰੀ ਆ, ਪਰ ਜੇ ਰੈਗੂਲਰਲੀ ਅਜਿਹਾ ਹੋਣ ਲੱਗ ਜਾਵੇ ਤਾਂ ਸਪੀਕਰ ਵਾਸਤੇ ਵੀ ਇਹ ਬਹੁਤ ਵੱਡੀ ਪ੍ਰੋਬਲਮ ਬਣ ਸਕਦੀ ਹੈ। ਸੋ ਪਹਿਲਾ ਹੈਡਿਕ ਤਾਂ ਇਹੀ ਹੋਏਗਾ ਕਿ ਸਪੀਕਰ ਕਿਹਨੂੰ ਚੁਣਦੇ ਨੇ। ਦੂਜੀ ਗੱਲ ਇਹ, ਜਦੋਂ ਮਾਰਜਨ ਇੰਨਾ ਰੇਜ਼ਰ ਥਿਨ ਹੋਵੇ ਤਾਂ ਜਿੰਨੀਆਂ ਵੀ ਵੋਟਾਂ ਹੋਣੀਆਂ ਉਹਦੇ ਵਿੱਚ ਦੋਹਾਂ ਪਾਰਟੀਆਂ ਦੀ, ਜਾਂ ਹੁਣ ਕਹਿ ਲਓ ਤਿੰਨਾਂ ਪਾਰਟੀਆਂ ਦੀ, ਇਸ ਗੱਲ ਨੂੰ ਲੈ ਕੇ ਕੋਸ਼ਿਸ਼ ਹੋਣੀ ਆ ਕਿ ਸਾਰੇ ਜਿਹੜੇ ਮੈਂਬਰ ਨੇ ਉਹ ਵਿਧਾਨ ਸਭਾ ਦੇ ਵਿੱਚ ਮੌਜੂਦ ਹੋਣ ਫੋਰ ਐਵਰੀ ਵੋਟ, ਬਿਕੋਜ਼ ਐਵਰੀ ਵੋਟ ਇਜ਼ ਗੋਇੰ ਟੂ ਕਾਊਂਟ। ਜੇ ਤੱਕ ਐਬਸੋਲਿਊਟ ਮੈਜੋਰਿਟੀ ਕਿਸੇ ਪਾਰਟੀ ਕੋਲ ਹੋਵੇ, ਮੰਨ ਲਓ ਜੇ ਕਿਸੇ ਵੀ ਪਾਰਟੀ ਦੀਆਂ 51, 52, 55 ਸੀਟਾਂ ਆ ਜਾਂਦੀਆਂ, ਈਵਨ 48, 49 ਵੀ ਆ ਜਾਂਦੀਆਂ, ਤੁਹਾਡੇ ਕੋਲ ਮਾੜੀ ਜੀ ਗੁੰਜਾਇਸ਼ ਹੁੰਦੀ ਆ, ਵਿਗਲ ਰੂਮ ਹੁੰਦਾ, ਪਲੇਇੰਗ ਰੂਮ ਹੁੰਦਾ ਕਿ ਇੱਕ ਅੱਧਾ ਮੈਂਬਰ ਜੇ ਨਹੀਂ ਵੀ ਆਇਆ ਦੈਟਸ ਓਕੇ, ਪਰ ਬਾਈ ਚਾਂਸ ਫੋਰ ਵਟ ਐਵਰ ਵੇਰੀਅਸ ਰੀਜ਼ਨਸ ਕੋਈ ਮੈਂਬਰ ਜੇ ਨਹੀਂ ਪਹੁੰਚ ਸਕਦਾ ਤਾਂ ਉਹ ਕਿਸੇ ਵੀ ਇੱਕ ਧਿਰ ਵਾਸਤੇ ਸਮੱਸਿਆ ਬਣ ਸਕਦੀ ਆ, ਕਿਉਂਕਿ ਬਿਲਕੁਲ ਹੀ ਐਨ ਕਾਂਟੇ ਦੀ ਟੱਕਰ ਹੈ ਅਤੇ ਜਿਹੜੇ ਮਾਰਜਨਸ ਨੇ ਉਹ ਬਹੁਤੇ ਕੋਈ ਹੈ ਨਹੀਂ। ਇੱਕ ਜਿਹੜੀ ਹੋਰ ਪੋਟੈਂਸ਼ੀਅਲ ਸਿਰਦਰਦੀ ਬਣ ਸਕਦੀ ਆ, ਹੁਣ ਦੇਖੋ 4 ਸਾਲ ਦੀ ਟਰਮ ਹੈ, 4 ਸਾਲ ਦੀ ਟਰਮ ਕਿ ਕੋਈ ਵੀ ਸਰਕਾਰ ਪੂਰੀ ਕਰਦੀ ਹੈ ਕਿ ਨਹੀਂ, ਖਾਸ ਤੌਰ 'ਤੇ ਜਦੋਂ ਇੰਨਾ ਘੱਟ ਮਾਰਜਨ ਹੋਵੇ, ਇਹ ਤਾਂ ਸਮਾਂ ਹੀ ਦੱਸਿਆ ਕਰਦਾ, ਪਰ ਓਵਰ ਦ ਕੋਰਸ ਆਫ ਦ 4 ਈਅਰਸ ਜੇ ਕੋਈ ਬਾਏ ਇਲੈਕਸ਼ਨ ਹੋ ਜਾਂਦਾ ਅਤੇ ਉਸ ਬਾਏ ਇਲੈਕਸ਼ਨ ਦੇ ਵਿੱਚ ਐਨਡੀਪੀ ਜੇ ਉਹ ਸੀਟ ਹਾਰ ਜਾਂਦੇ ਨੇ, ਫਿਰ ਤਾਂ ਬਹੁਤ ਵੱਡੀ ਪ੍ਰੋਬਲਮ ਆ, ਫਿਰ ਤਾਂ ਜਿਹੜੀ ਸਾਰੀ ਕੈਲਕੂਲੇਸ਼ਨ ਆ ਸਥਿਤੀ ਉਹ ਬਦਲ ਗਈ, ਫਲਿੱਪ ਹੋ ਸਕਦੀ ਆ। ਜੇ ਐਗਜ਼ਾਮਪਲ ਕਿਤੇ ਵੀ ਕੋਈ ਬਾਏ ਇਲੈਕਸ਼ਨ ਹੁੰਦਾ ਅਤੇ ਉਸ ਬਾਏ ਇਲੈਕਸ਼ਨ 'ਤੇ ਜਿੱਥੇ ਮੌਜੂਦਾ ਸਮੇਂ ਐਨਡੀਪੀ ਦਾ MLA ਆ, ਉੱਥੇ ਜੇ ਮੰਨ ਲਓ ਬੀਸੀ ਕੰਜ਼ਰਵੇਟਿਵ ਜਿੱਤ ਜਾਂਦੇ ਨੇ, ਦੈਨ ਵਾਟ, ਫਿਰ ਜਿਹੜੀ ਸਥਿਤੀ ਆ ਉਹ ਚੇਂਜ ਹੋ ਜਾਣੀ ਆ, ਫਿਰ ਉਹ 45-45 'ਤੇ ਗੱਲ ਆ ਜਾਣੀ ਆ, ਜਾਂ 45-46 'ਤੇ, ਤਾਂ ਫਿਰ ਜੇ ਗ੍ਰੀਨ ਪਾਰਟੀ ਉੱਧਰ ਸਾਥ ਦੇਵੇ ਥਿੰਗਸ ਕੁਡ ਫਲਿੱਪ। ਇਫ ਦੇਰ ਇਜ਼ ਮੋਰ ਦੈਨ ਵਨ ਬਾਏ ਇਲੈਕਸ਼ਨ ਅਤੇ ਉਹਦੇ ਵਿੱਚ ਜੇ ਸੀਟਾਂ ਇਫ ਦੇ ਐਕਸਚੇਂਜ ਹੈਂਡਸ ਤਾਂ ਫਿਰ ਉਹ ਸਮੱਸਿਆ ਹੋਰ ਵੱਡੀ ਬਣ ਸਕਦੀ ਆ। ਹਾਂ, ਬਾਏ ਇਲੈਕਸ਼ਨ ਦੇ ਵਿੱਚ ਇਹ ਵੀ ਹੋ ਸਕਦਾ ਕਿ ਜਿਹੜੀ ਪਾਰਟੀ ਐਨਡੀਪੀ ਕੋਲ ਹੁਣ 47 ਸੀਟਾਂ ਨੇ, ਮੇ ਬੀ ਜੇ ਕਦੇ ਆਉਂਦੇ 4 ਸਾਲਾਂ 'ਚ ਕਦੇ ਬਾਏ ਇਲੈਕਸ਼ਨ ਹੁੰਦਾ, ਜੇ ਐਨਡੀਪੀ ਉਹ ਸੀਟ ਜਿੱਤ ਜਾਂਦੀ ਆ ਤਾਂ ਫਿਰ ਉਹਨਾਂ ਵਾਸਤੇ ਜਿਹੜਾ ਕੰਫਰਟ ਮਾਰਜਨ ਹੈ ਉਹ ਹੋਰ ਵੱਧ ਸਕਦਾ। ਸੋ ਇਹ ਸਾਰੀਆਂ ਚੀਜ਼ਾਂ ਨੇ, ਅਜੇ ਦੇਖਣਾ ਹੋਏਗਾ ਤਾਂ ਦ ਨੈਕਸਟ ਥਿੰਗ ਟੂ ਸੀ ਇਹ ਹੋਏਗੀ ਕਿ ਸਪੀਕਰ ਕਿਹਨੂੰ ਬਣਾਇਆ ਜਾਂਦਾ। ਹੁਣ ਕੁਇਕਲੀ ਇਹ ਵੀ ਗੱਲ ਕਰ ਲਈਏ ਜਿਹੜਾ ਇਹ ਜੁਡੀਸ਼ੀਅਲ ਰੀਕਾਊਂਟ ਹੋਣਾ ਸਰੀ ਗਿਲਫਰਡ ਅਤੇ ਕਲੋਨਾ ਸੈਂਟਰ ਦੀ ਰਾਈਡਿੰਗ ਦੇ ਵਿੱਚ, ਕਿਉਂਕਿ ਇੱਥੇ ਮਾਰਜਨ ਆਫ ਵਿਕਟਰੀ ਰਾਈਡਿੰਗ ਦੇ ਵਿੱਚ ਪਈਆਂ ਟੋਟਲ ਵੋਟਾਂ ਦੇ 0.2% ਤੋਂ ਘੱਟ ਹੈ, ਉਹ ਮਾਰਜਨ ਥਰੈਸ਼ਹੋਲਡ ਕੀ ਨੇ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ, ਉਹਦੇ ਵਿੱਚ ਮੈਂ ਦੁਬਾਰਾ ਨਹੀਂ ਪਾਵਾਂਗਾ। ਜੁਡੀਸ਼ੀਅਲ ਰੀਕਾਊਂਟ ਸੁਪਰੀਮ ਕੋਰਟ ਆਫ BC ਦੀ ਨਿਗਰਾਨੀ ਹੇਠ ਕੀਤਾ ਜਾਂਦਾ। ਇਹਦੇ ਵਿੱਚ ਜਿਹੜੀਆਂ ਰਾਈਡਿੰਗਸ ਦੇ ਜੁਡੀਸ਼ੀਅਲ ਰੀਕਾਊਂਟ ਹੋਣੇ ਨੇ ਉਹਨਾਂ ਦੀਆਂ ਸਾਰੀਆਂ ਜਾਂ ਕੁਝ ਵੋਟਾਂ ਸ਼ਾਮਲ ਹੋ ਸਕਦੀਆਂ ਨੇ। ਜੁਡੀਸ਼ੀਅਲ ਰੀਕਾਊਂਟ ਦੀ ਟਾਈਮਲਾਈਨ ਕੀ ਰਹੇਗੀ? ਇਹ BC ਦਾ ਜਿਹੜਾ ਆਪਣਾ ਇਲੈਕਸ਼ਨਸ ਐਕਟ ਹੈ ਉਹਦੇ ਵਿੱਚ ਇਹ ਕਲੀਅਰਲੀ ਲਿਖਿਆ ਹੋਇਆ ਕਿ ਜਿਹੜੀ ਜੁਡੀਸ਼ੀਅਲ ਰੀਕਾਊਂਟ ਹੈ ਇਸ ਨੂੰ ਛੇਤੀ ਤੋਂ ਛੇਤੀ, ਇਹ ਜਦੋਂ ਫਾਈਨਲ ਕਾਊਂਟ ਮੁਕੰਮਲ ਹੋ ਜਾਂਦਾ ਉਹ ਤੋਂ 7 ਦਿਨਾਂ ਬਾਅਦ, ਦੈਟ ਇਜ਼ ਦ ਅਰਲੀਐਸਟ ਵੈਨ ਇਟ ਕੈਨ ਸਟਾਰਟ। ਸੋ ਕੱਲ੍ਹ ਫਾਈਨਲ ਰੀਕਾਊਂਟ ਖਤਮ ਹੋਇਆ, ਜੇ ਉਹਦੇ ਵਿੱਚ 7 ਦਿਨ ਜੋੜੀਏ, 7 ਦਿਨ ਬੇਸਿਕਲੀ ਦੇਣੇ ਪੈਂਦੇ ਨੇ, 4 ਨਵੰਬਰ ਤੱਕ ਦਾ ਉਹ ਸਮਾਂ ਬਣਦਾ, ਕਿਉਂਕਿ 2 ਸੀਟਾਂ ਤਾਂ ਅਜਿਹੀਆਂ ਨੇ ਆਹ ਗਿਲਫਰਡ ਅਤੇ ਕਲੋਨਾ ਵਾਲੀਆਂ ਜਿਨ੍ਹਾਂ ਦੇ ਉੱਪਰ ਆਟੋਮੈਟਿਕ ਜੁਡੀਸ਼ੀਅਲ ਰੀਕਾਊਂਟ ਹੋ ਰਿਹਾ, ਪਰ ਜਿਹੜੀਆਂ ਬਾਕੀ ਦੀਆਂ ਸੀਟਾਂ ਨੇ ਜਿੱਥੇ ਮਾਰਜਨ ਆਫ ਵਿਕਟਰੀ ਥੋੜ੍ਹਾ ਹੀ ਆ, ਉੱਥੋਂ ਕੋਈ ਵੀ ਉਮੀਦਵਾਰ ਜਾਂ ਕੋਈ ਵੀ ਪਾਰਟੀ ਆਪਣੇ ਲੈਵਲ 'ਤੇ ਜੁਡੀਸ਼ੀਅਲ ਰੀਕਾਊਂਟ ਦੀ ਅਰਜ਼ੀ ਵੀ ਦੇ ਸਕਦੀ ਆ। ਸੋ ਜਿਹੜਾ ਇਹ 7 ਦਿਨਾਂ ਦਾ ਸਮਾਂ ਹੈ ਇਲੈਕਸ਼ਨਸ ਐਕਟ ਦੇ ਵਿੱਚ ਦਿੱਤਾ ਹੋਇਆ ਕਿ ਫਾਈਨਲ ਕਾਊਂਟ ਮੁਕੰਮਲ ਹੋਣ ਤੋਂ ਬਾਅਦ 7 ਦਿਨ ਦੇ ਬਾਅਦ ਹੀ ਜੁਡੀਸ਼ੀਅਲ ਰੀਕਾਊਂਟ ਸ਼ੁਰੂ ਹੋ ਸਕੇਗਾ। ਇਹ 7 ਦਿਨ ਦਾ ਪਰਪਸ ਇੱਕ ਇਹ ਵੀ ਆ ਕਿ ਜੇ ਕਿਸੇ ਉਮੀਦਵਾਰ ਜਾਂ ਕਿਸੇ ਪੋਲੀਟੀਕਲ ਪਾਰਟੀ ਨੇ ਜੁਡੀਸ਼ੀਅਲ ਰੀਕਾਊਂਟ ਵਾਸਤੇ ਅਰਜ਼ੀ ਲਗਾਉਣੀ ਹੋਵੇ, ਉਹਨਾਂ ਰਾਈਡਿੰਗਸ ਦੇ ਵਿੱਚੋਂ ਜਿੱਥੇ ਆਟੋਮੈਟਿਕ ਜੁਡੀਸ਼ੀਅਲ ਰੀਕਾਊਂਟ ਨਹੀਂ ਹੋਣਾ ਤਾਂ ਉਹਨਾਂ ਨੂੰ ਉਹਦੇ ਵਾਸਤੇ ਵਕਤ ਮਿਲ ਸਕੇ। ਸੋ ਦ ਅਰਲੀਐਸਟ ਜੁਡੀਸ਼ੀਅਲ ਰੀਕਾਊਂਟ ਸਟਾਰਟ ਹੋ ਸਕਦਾ ਉਹ ਹੋਏਗਾ 5 ਨਵੰਬਰ। ਫਿਰ ਐਕਟ ਦੇ ਵਿੱਚ ਇਹ ਵੀ ਲਿਖਿਆ ਹੋਇਆ ਕਿ ਜਿਹੜੀ ਰੀਕਾਊਂਟ ਦੀ ਡੇਟ ਹੈ ਉਹ ਫਾਈਨਲ ਜਿਹੜਾ ਕਾਊਂਟ ਹੋਇਆ ਉਹਦੇ 15 ਦਿਨਾਂ ਦੇ ਅੰਦਰ ਅੰਦਰ ਹੋਣੀ ਚਾਹੀਦੀ ਆ। ਸੋ ਇਹਦੇ ਮੁਤਾਬਕ ਤੁਸੀਂ ਇਹ ਵੇਖ ਲਓ ਕਿ ਲੱਗਦਾ ਇਹ ਹੈ ਕਿ ਜਿਹੜੀ ਫਾਈਨਲ ਰੀਕਾਊਂਟ ਹੋਇਆ, ਫਾਈਨਲ ਕਾਊਂਟ ਹੋਇਆ ਕੱਲ੍ਹ, ਇਹਦੇ ਵਿੱਚ ਆਪਾਂ 15 ਦਿਨ ਹੋਰ ਜੋੜ ਕੇ ਵੇਖ ਲਈਏ। ਸੋ ਇਹ 10-12-15 ਤਰੀਕ ਤੱਕ ਮੋਸਟ ਲਾਈਕਲੀ ਨਵੰਬਰ ਦੇ ਵਿੱਚ ਇਹ ਜਿਹੜੀ ਕਹਾਣੀ ਹੈ ਕਲੀਅਰ ਹੋ ਸਕਦੀ ਹੈ। ਜੁਡੀਸ਼ੀਅਲ ਰੀਕਾਊਂਟ ਦੇ ਵਿੱਚ ਸਥਿਤੀ ਬਣਦੀ ਕੀ ਹੈ, ਚਾਂਸਿਸ ਕੀ ਨੇ? ਦੇਖੋ 2020 ਦੇ ਵਿੱਚ ਜੇ ਐਗਜ਼ਾਮਪਲ ਲਈਏ, ਵੈਸਟ ਵੈਨਕੂਵਰ ਸੀ ਟੂ ਸਕਾਈ, ਉੱਥੇ ਜੁਡੀਸ਼ੀਅਲ ਰੀਕਾਊਂਟ ਹੋਇਆ ਸੀ। ਜਿਹੜਾ ਮਾਰਜਨ ਆਫ ਵਿਕਟਰੀ ਸੀਗਾ ਜੁਡੀਸ਼ੀਅਲ ਰੀਕਾਊਂਟ ਤੋਂ ਬਾਅਦ, ਬਸ ਉਹ ਸ਼ਰਿੰਕ ਹੋ ਗਿਆ ਸੀ, ਪਰ ਜਿਹੜੀ ਸੀਟ ਸੀ ਉਹ ਫਲਿੱਪ ਨਹੀਂ ਸੀ ਹੋਈ। ਜਦੋਂ ਵੈਸਟ ਵੈਨਕੂਵਰ ਸੀ ਟੂ ਸਕਾਈ ਦੇ ਪਹਿਲਾਂ ਨਤੀਜੇ ਸੀ, ਉਹਦੇ ਵਿੱਚ ਜਿਹੜੇ ਉਮੀਦਵਾਰ ਜਿੱਤੇ ਸੀ ਉਹ 60 ਵੋਟਾਂ ਦੇ ਫਰਕ ਤੋਂ ਅੱਗੇ ਸੀ, ਪਰ ਜਦੋਂ ਜੁਡੀਸ਼ੀਅਲ ਰੀਕਾਊਂਟ ਹੋਇਆ ਉਹ ਮਾਰਜਨ ਆਫ ਵਿਕਟਰੀ 60 ਤੋਂ ਘੱਟ ਕੇ 41 ਵੋਟਾਂ ਦਾ ਰਹਿ ਗਿਆ ਸੀ। ਦੈਟ ਵਾਜ਼ ਦੀ ਓਨਲੀ ਥਿੰਗ। ਸੋ ਅੱਛਾ, ਜੁਡੀਸ਼ੀਅਲ ਰੀਕਾਊਂਟ ਦੇ ਨਤੀਜੇ ਅਪੀਲ ਵੀ ਕੀਤੇ ਜਾ ਸਕਦੇ ਨੇ। ਅਪੀਲ ਕਰਨ ਦੀ ਡੈਡਲਾਈਨ ਹੋਇਆ ਕਰਦੀ ਹੈ 2 ਡੇਜ਼ ਆਫਟਰ ਦ ਰੀਕਾਊਂਟ ਰਿਜ਼ਲਟਸ ਆਰ ਡਿਕਲੇਅਰਡ, ਅਤੇ ਫਿਰ ਉਸ ਤੋਂ ਬਾਅਦ ਉਸ ਅਪੀਲ ਦੇ ਉੱਪਰ ਵੀ 10 ਦਿਨਾਂ ਦੇ ਅੰਦਰ ਅੰਦਰ ਹੀਅਰਿੰਗ ਹੋਣੀ ਚਾਹੀਦੀ ਹੈ। ਹੋਪਫੁਲੀ ਵੈਸੇ ਉਹ ਨੌਬਤ ਨਹੀਂ ਆਏਗੀ, ਪਰ ਹੁਣ ਇਹ 2 ਸੀਟਾਂ 'ਤੇ ਜੁਡੀਸ਼ੀਅਲ ਰੀਕਾਊਂਟ ਹੋਏਗਾ, ਸਰੀ ਗਿਲਫਰਡ ਅਤੇ ਕਲੋਨਾ ਸੈਂਟਰ ਦੇ ਵਿੱਚ। ਪਰ ਜੇ ਓਵਰਆਲ ਵੇਖੀਏ ਇਹਨਾਂ ਚੋਣਾਂ ਦੇ ਵਿੱਚ, ਇਸ ਇਲੈਕਸ਼ਨ ਦੀ ਜੇ ਕੋਈ ਸਭ ਤੋਂ ਵੱਡੀ ਕਹਾਣੀ, ਸਭ ਤੋਂ ਵੱਡੀ ਸਟੋਰੀ ਜੇ ਰਹੀ ਆ, ਤਾਂ ਉਹ BC ਕੰਜ਼ਰਵੇਟਿਵ ਪਾਰਟੀ ਦਾ ਜਿਸ ਤਰ੍ਹਾਂ ਦਾ ਸਰਜ ਹੋਇਆ ਐਤਕੀ ਇਲੈਕਸ਼ਨ ਦੇ ਵਿੱਚ ਸੂਬਾਈ ਪੋਲੀਟਿਕਸ ਦੇ ਵਿੱਚ, ਆਈ ਥਿੰਕ ਦੈਟ ਇਜ਼ ਵਨ ਆਫ ਦ ਬਿਗੈਸਟ ਸਟੋਰੀਜ਼। ਕਿਉਂਕਿ 2020 ਦੇ ਵਿੱਚ ਪਾਰਟੀ ਨੇ ਨਾ ਕੋਈ ਸੀਟ ਜਿੱਤੀ ਸੀ, 2% ਤੋਂ ਵੀ ਘੱਟ ਵੋਟ ਸ਼ੇਅਰ ਇਹਨਾਂ ਨੇ ਹਾਸਲ ਕੀਤਾ ਸੀ। ਪਰ ਐਤਕੀ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਹੁਣ BC ਕੰਜ਼ਰਵੇਟਿਵ ਨੇ 44 ਸੀਟਾਂ ਜਿੱਤ ਲਈਆਂ ਨੇ, ਓਫਿਸ਼ੀਅਲ ਓਪੋਜੀਸ਼ਨ ਬਣ ਗਏ ਨੇ, ਅਤੇ ਜਿਹੜੇ ਨਤੀਜੇ ਨੇ ਉਹਨਾਂ ਨੂੰ ਜੌਨ ਰਸਟਡ ਨੇ ਵੀ ਕਬੂਲ ਕਰ ਲਿਆ ਹੈ। ਉਹਨਾਂ ਨੇ ਅੱਜ ਵੈਸੇ 2 ਵਜੇ ਇੱਕ ਪ੍ਰੈਸ ਕਾਨਫਰੰਸ ਵੀ ਕਰਨੀ ਹੈ, DVDB 11 ਵਜੇ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ। ਪਰ ਹੁਣ ਓਵਰਆਲ ਸਰਕਾਰ ਅੱਗੇ, ਹੁਣ NDP ਦੀ ਬਣਨ ਵਾਲਾ ਰਾਹ ਜਿਹੜਾ ਪੱਧਰਾ ਹੋ ਗਿਆ। ਸੋ ਇਹ ਕੁੱਲ ਮਿਲਾ ਕੇ ਸਾਰੀ ਗੱਲਬਾਤ। ਬ੍ਰੇਕ ਲੈ ਲਈਏ ਛੋਟੀ ਜਿਹੀ, ਇੱਕ ਬ੍ਰੇਕ ਤੋਂ ਬਾਅਦ ਇਸੀ ਚੀਜ਼ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਕੁਝ ਮਿੰਟਾਂ ਵਾਸਤੇ ਸਾਬਕਾ BC ਕੈਬਨਿਟ ਮੰਤਰੀ ਮਾਈਕ ਡੀਜੋਂਗ ਸ਼ਾਮਲ ਹੋ ਰਹੇ ਨੇ। ਉਹਨਾਂ ਦਾ ਰਿਐਕਸ਼ਨ ਜਾਣਦੇ ਹਾਂ ਕਿ ਇਸ ਸਾਰੀ ਸਥਿਤੀ ਨੂੰ ਉਹ ਕਿਵੇਂ ਵੇਖਦੇ ਨੇ, ਅਤੇ ਪੋਟੈਂਸ਼ਲੀ ਕਿਹੜੇ ਕਿਹੜੇ ਹੈਡੇਕਸ ਹੋ ਸਕਦੇ ਨੇ ਇੰਨੀ ਰੇਜ਼ਰ ਥਿਨ ਮੈਜੋਰਿਟੀ ਦੇ ਨਾਲ। ਪ੍ਰੋਗਰਾਮ ਦੇ ਵਿੱਚ ਹੁਣ ਗੱਲਬਾਤ ਕਰਨ ਲਈ ਸਾਡੇ ਨਾਲ ਮਾਈਕ ਡੀਜੋਂਗ ਸ਼ਾਮਲ ਹੋ ਰਹੇ ਨੇ, ਜਿਹੜੇ ਕਿ 30 ਸਾਲ ਤੋਂ ਵੀ ਵੱਧ ਸਮੇਂ MLA ਰਹੇ ਐਬਟਸਫਰਡ ਤੋਂ, ਅਤੇ BC ਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਰਹੇ, ਬੜੇ ਉੱਚ ਅਹੁਦਿਆਂ 'ਤੇ, ਹਾਈ ਪ੍ਰੋਫਾਈਲ ਕੈਬਨਿਟ ਪੋਜੀਸ਼ਨਸ 'ਤੇ ਰਹੇ। ਐਤਕੀ ਇਲੈਕਸ਼ਨ ਇਹਨਾਂ ਨੇ ਨਹੀਂ ਸੀ ਲੜਿਆ, ਸਗੋਂ ਹੁਣ ਫੈਡਰਲ ਸਿਆਸਤ ਦੇ ਵਿੱਚ ਪੈਰ ਧਰਨਾ ਚਾਹੁੰਦੇ ਨੇ, ਅਤੇ ਐਬਟਸਫਰਡ ਸਾਊਥ ਲੈਂਗਲੀ ਵਾਲੀ ਸੀਟ ਤੋਂ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਵੱਲੋਂ ਨੋਮੀਨੇਸ਼ਨ ਸੀ ਕਰ ਰਹੇ ਨੇ। ਪਰ ਜਿਹੜੀ ਅੱਜ ਆਪਾਂ ਉਹਨਾਂ ਨਾਲ ਗੱਲ ਕਰਨੀ ਆ ਉਹ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਜਿਹੜੇ ਨਤੀਜੇ ਹੁਣ ਪੈਂਡਿੰਗ ਦ ਰਿਜ਼ਲਟਸ ਆਫ ਦ ਜੁਡੀਸ਼ੀਅਲ ਰੀਕਾਊਂਟਸ ਔਨ 2 ਸੀਟਸ ਜਿਹੜੇ ਹੁਣ ਆਲਮੋਸਟ ਫਾਈਨਲਾਈਜ਼ ਹੋ ਚੁੱਕੇ ਨੇ, ਉਸ ਬਾਰੇ ਗੱਲ ਕਰਦੇ ਹਾਂ। ਮਿਸਟਰ ਡੀਜੋਂਗ, ਅ ਵੈਰੀ ਗੁੱਡ ਮਾਰਨਿੰਗ ਟੂ ਯੂ।
PJ, good morning, Sat Sri Akal, and happy Diwali to all the Connect FM listeners.
Sat Sri Akal, and happy Diwali to you as well in advance, Mr. DeJong. Is this what you had been anticipating? I remember the last time we spoke, I said, could you share your prediction of who is going to win how many seats? And you said that you wanted to keep it close to your chest. Is this what you had envisioned could have potentially happened?
I didn't anticipate it being quite this close, quite frankly. I thought that the NDP, based on the campaigns, might do a little better, even though I heard a lot of discontent out there. This really does confirm just how dissatisfied British Columbians are with the state of the province and the job Mr. Eby and the NDP have done. And, Vijay, the divide between urban British Columbia, meaning Metro Vancouver, Southern Vancouver Island, and the rest of British Columbia, rural British Columbia, is more pronounced than ever.
Mm. What do you think the potential headaches could be for an NDP government with just a razor-thin margin of 47 seats? I mean, they've been in a much more precarious situation in the past, in 2017, when they did not have enough seats on their own to form a majority. But now they've got this razor-thin margin. This could still potentially bring some headaches for them. What are some of those?
VJ, it starts with the logistics of operating the House. The first thing you need to know is that during the course of a legislative session, it's not uncommon for a minister to want to, or the premier for that matter, to attend a conference. It might be a first minister's conference.
Mm.
This government in particular loves to make announcements. No one's going anywhere.
Mm.
When the House is in session, every one of those NDP MLAs, every one of those ministers, including the premier, is going to have to be there, and they are going to have to rely on the speaker in many instances to break tie votes. That's how precarious their majority is.
Just for the benefit of the listeners, could you please elaborate a bit on the speaker having to being the tiebreaker, and if that happens every far too often, the potential problems that could bring?
Well, people tend to focus on the big votes, the throne speech, the budget, and that's appropriate because those clearly are important indicators of the direction the government wants to move in. But on a day-to-day basis, legislation is introduced in the House, and the opposition debates those bills section by section. And it's not unusual, Vijay, for a bill to enjoy general support, but for individual sections to cause concern. In this situation where the NDP, where there's a speaker in the chair, the opposition, the conservative official opposition, and the two Green members may well vote against individual sections. They may vote against the bill itself. But the government is going to have to rely upon the speaker, because in a tie vote, the speaker is called upon to break the tie. Now, we don't know who the speaker will be. I'm sure Mr. Shohan, who was the speaker, probably would like to have the job back. We don't know if that will happen, but it is an indication of just how precarious the government's position will be, and we may see evidence of that on a daily basis.
You mentioned that nobody could go anywhere because of the logistics, and given how the seat allocation is after the election results, the BC Legislative Assembly does not have the provision of a virtual vote, does it?
Well, there is a virtual session, and has been in the past.
Mm-hmm.
The issue there, however, is the government can't abuse that. There's a very strict set of rules for why a member can't be absent or can be absent and rely upon that, and that does not include making life easier for the government because they didn't secure a healthier majority. So it's a very interesting point you make, because the government may try to make use of that technology,
mm-hmm.
but under the present rules, they would be making misuse of it, because it's not there to make the government's job easier.
Mm. Is there also some chatter to revive BC United or BC Liberal Party or a fourth party in the province? Do you see that, given how the kind of voting that we've seen, the kind of results that we've seen, is there now space for a fourth party to maybe come back up, and maybe it could be the BC Liberals?
Well, I'm not hearing it. I think that, quite frankly, Mr. Rustad and the Conservative Party of British Columbia surprised a lot of people by how quickly they were able to coalesce and very nearly form a government. Were it not for some BC United candidates in a few select ridings, we would be talking about Premier-elect John Rustad. So I think in the next number of months, the free enterprise movement in British Columbia is going to be watching to see the degree to which John Rustad and his group of newly elected MLAs, many of them, most of them, in fact, with very little experience, whether they can come together and form a professional, cohesive opposition that demonstrates they have the capacity and are ready to govern.
And that's very important, isn't that, Mr. DeJong? Because given this is perhaps one of the strongest oppositions that the BC electorate has sent to the legislature, and the strongest opposition, the members of that opposition are, like you pointed out, do not have much of any political experience. So that could be a challenge for the BC Conservatives.
AJ, there's no question. It's the biggest official opposition. What Mr. Rustad and his team now have to demonstrate is the second part of that equation, that they are the strongest opposition. And that will require them coming together, working together. I think they're capable of it, but they have to demonstrate that they can do it. There are, as in any large group, there are different opinions and different ideas. But what Mr. Rustad needs to do, in addition to holding this very weak NDP government to account, is demonstrate to British Columbians that there is a coherent vision for how to rebuild a sagging economy and provide some hope to British Columbians who are beginning to lose hope.
I do want to ask you another prediction if you want to share. Do you think this setup is going to last 4 years, or is it too soon to say?
No. No, this government will not last. This will not last for 4 years, even with the razor-thin majority that they enjoy. And by the way, one thing I know, as people are getting up, they're getting ready, or they're on their way to work, and they're listening to Connect FM. If, as we talk about some of these very, very close races, Surrey, Mr. Baig, and a few other constituencies, there are some people listening to you and I right now who did not take 20 minutes to go vote. And I want those people to contemplate just for a minute how much of a difference their vote could have made, not just within their constituency, but to which party was forming government.
It does make me wonder, it's an excellent point, Mr. De Jong, but given the kind of weather that we had on Election Day, do you think that now governments and our Elections Act should probably need to look at a provision that if such an a rare weather event occurs on the final voting day, there should be some different kind of provisions, maybe extend the election by a day? I know it's easier said than done, but do you think that given the kind of climate change and the kind of climatic effects we are undergoing, there needs to be that sort of a provision?
Well, I suppose you can look at it, but look, there were no shortage of opportunities to vote in advance polls, and of course, almost a million British Columbians took advantage of those opportunities. So I don't think the question really is about opportunity. I think it's more about a will and a commitment. And you know, I know there's always something going on, and I say this in a completely non-partisan way. If you are someone who liked the government, you very, very nearly saw that government fail. And if you were someone that was opposed to the NDP government and didn't vote, you may well have given up on your opportunity to influence the outcome. So just a reminder, when we see these results that come down to 5, 10, or 20 votes, it's a reminder of how important it is that we exercise our democratic rights. And what worries me is our participation rates continue to fall in not just British Columbia, but in Canada. So a good reminder to us that each one of us possesses the ability to bring influence in our democracy.
Time to bring in mandatory voting and maybe a fine if somebody doesn't go to vote?
I'm a greater believer in incentives than in punishments. I know in some countries they create a tax incentive for those people who take time to vote. I think it's unfortunate that we have to have the conversation. For me, it's it just seems logical. You know, we're coming up in a week and a half to Remembrance Day. People died so we can go vote, and I think it's a duty we owe to the people who fought to preserve those and secure those rights for us. But who knows? Maybe maybe a tax incentive would promote the idea or encourage more people than presently vote to do so.
Mr. De Jong, always a pleasure chatting with you. Thank you so much for your time this morning.
PJ, thank you, and again, happy Diwali to you and all your Connect FM listeners.
Thank you so much. Thanks a lot. And same to you. Bye-bye.
Sat Sri Akal.
Thank you. Mike Dijon, Galbat kar rahe san. Interesting Galbat hui, jiriyan kuch galana ne dasiyan. Hun khas taur te
ਉਹਨਾਂ ਪੁੱਛਿਆ ਸੀ ਤੁਹਾਡਾ ਰਿਐਕਸ਼ਨ ਕੀ ਹੈ ਇਹਨਾਂ ਨਤੀਜਿਆਂ ਨੂੰ ਲੈ ਕੇ, ਕਿ ਪਿਛਲੀ ਵਾਰ ਜਦੋਂ ਗੱਲ ਹੋਈ ਸੀ ਉਹਨਾਂ ਨੂੰ ਪੁੱਛਿਆ ਸੀ ਵੀ ਪ੍ਰੈਡਿਕਸ਼ਨ ਦੱਸੋ ਵੀ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਆਉਣਗੀਆਂ, ਉਦੋਂ ਕਹਿੰਦੇ ਵੀ ਹਾਲੇ ਮੈਂ ਦੱਸਣੀ ਨਹੀਂ ਪ੍ਰੈਡਿਕਸ਼ਨ। ਮੈਂ ਉਹਨੂੰ ਪੁੱਛਿਆ ਸੀ ਤੁਹਾਨੂੰ ਲੱਗਦਾ ਸੀ ਵੀ ਇਸੇ ਤਰ੍ਹਾਂ ਦੀ ਸਿਚੁਏਸ਼ਨ ਬਣੇਗੀ, ਉਹਨਾਂ ਕਿਹਾ ਵੀ ਮੈਨੂੰ ਇੰਨੀ ਐਂਟੀਸਪੇਸ਼ਨ ਨਹੀਂ ਸੀ ਵੀ ਇੰਨੀ ਕਾਂਟੇ ਦੀ ਟੱਕਰ ਹੋ ਜਾਣੀ ਆ। ਫਿਰ ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਪੋਟੈਂਸ਼ਲੀ ਇਹਦੇ ਵਿੱਚ ਸਿਰਦਰਦੀਆਂ ਕਿਹੜੀਆਂ ਕਿਹੜੀਆਂ ਹੋ ਸਕਦੀਆਂ ਨੇ। ਉਹਨਾਂ ਨੇ ਇਹੀ ਕਿਹਾ ਕਿ ਜਿਹੜੇ ਲੌਜਿਸਟਿਕਸ ਨੇ ਉਹ ਸਰਕਾਰ ਨੂੰ ਮੈਨੇਜ ਕਰਨੇ ਬੜੇ ਮੁਸ਼ਕਲ ਹੋ ਜਾਣਗੇ 47 ਸੀਟਾਂ ਦੇ ਨਾਲ, ਜੇ ਸਪੀਕਰ ਵੀ NDP ਦੇ ਬਣਦੇ ਨੇ, ਜੇ ਨਹੀਂ ਵੀ ਬਣਦੇ, ਜੇ ਸਪੀਕਰ ਕੋਈ ਹੋਰ ਵੀ ਮੈਂਬਰ ਬਣ ਜਾਂਦਾ ਉਹਦੇ ਬਾਰੇ ਚਲੋ ਜਦੋਂ ਸਪੀਕਰ ਦੀ ਨਿਯੁਕਤੀ ਵਾਲੀ ਗੱਲ ਛਿੜਦੀ ਆ ਉਹ ਸਾਰੀ ਗੱਲ ਕਰਾਂਗੇ। ਪਰ ਉਹਨਾਂ ਆਖਿਆ ਕਿ ਜਦੋਂ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੁੰਦਾ ਉਦੋਂ ਕਈ ਵਾਰੀ ਕੋਈ ਵੱਖੋ ਵੱਖਰੀਆਂ ਕਾਨਫਰੰਸਿਸ ਚੱਲ ਰਹੀਆਂ ਨੇ, ਕਿਤੇ ਕੋਈ ਮੀਟਿੰਗ ਆ, ਕੋਈ ਵੀ ਮੈਂਬਰ ਹੋਵੇ ਭਾਵੇਂ ਉਹ ਪ੍ਰੀਮੀਅਰ ਹੀ ਹੋਣ, ਇਹਦਾ ਮਤਲਬ ਇਹ ਹੋਏਗਾ ਫਿਰ ਉਹ ਉਹਨਾਂ ਮੀਟਿੰਗਸ ਨੂੰ ਅਟੈਂਡ ਕਰਨ ਵਾਸਤੇ ਨਹੀਂ ਜਾ ਸਕਣਗੇ, ਕਿਉਂਕਿ ਐਵਰੀਬਡੀ ਹੈਜ਼ ਟੂ ਬੀ ਪ੍ਰੈਜੈਂਟ ਇਨ ਦਾ ਲੈਜਿਸਲੇਟਿਵ ਅਸੈਂਬਲੀ, ਤਾਂ ਕਿ ਜਿਹੜੇ ਜਿਹੜੇ ਮੁੱਦਿਆਂ 'ਤੇ ਮਤਿਆਂ 'ਤੇ ਵੋਟ ਹੋਣੀ ਆ ਵੋਟਿੰਗ ਹੋ ਸਕੇ। ਫਿਰ ਮੈਂ ਉਹਨਾਂ ਨੂੰ ਇਹ ਵੀ ਪੁੱਛਿਆ ਸੀ ਵੀ ਵਰਚੁਅਲ ਵੋਟਿੰਗ ਵਾਲੀ ਜਿਹੜੀ ਆ ਪ੍ਰੋਵੀਜ਼ਨ ਆ ਕਿ ਉਹ ਨਹੀਂ ਵਰਤਿਆ ਜਾ ਸਕਦਾ। ਉਹਨਾਂ ਕਿਹਾ ਵੀ ਵਰਚੁਅਲ ਵੋਟਿੰਗ ਵਾਲਾ ਪ੍ਰੋਵੀਜ਼ਨ ਹੈ ਤਾਂ ਹੈ, ਪਰ ਉਹਦੇ ਨਾਲ ਸੰਬੰਧਿਤ ਜਿਹੜੇ ਕੁਝ ਰੂਲਸ ਨੇ ਉਹਦਾ ਮਕਸਦ ਜਦੋਂ ਸਰਕਾਰ ਕੋਲ ਇੰਨਾ ਰੇਜ਼ਰ ਥਿਨ ਮਾਰਜਨ ਹੋਵੇ, ਕਹਿੰਦੇ ਮੇਰਾ ਮੰਨਣਾ ਇਹ ਆ ਵੀ ਉਹਦਾ ਮਕਸਦ ਸਰਕਾਰ ਦਾ ਕੰਮ ਸੌਖਾ ਕਰਨ ਵਾਸਤੇ ਨਹੀਂ ਹੁੰਦਾ, ਕਿ ਸਰਕਾਰ ਆਪਣੀ ਇਸ ਤਰ੍ਹਾਂ ਦੀ ਜਦੋਂ ਕੜਿੱਕੀ ਦੇ ਵਿੱਚ ਫਸੀ ਹੋਵੇ ਤਾਂ ਫਿਰ ਉਹ ਵਰਚੁਅਲ ਵੋਟਿੰਗ ਵਾਲਾ ਪ੍ਰੋਵੀਜ਼ਨ ਇਸਤੇਮਾਲ ਕਰ ਲਵੇ। ਕਹਿੰਦੇ ਟੈਕਨੋਲੋਜੀ ਦੀ ਵਰਤੋਂ ਕੀਤੀ ਜਾ ਸਕਦੀ ਆ, ਹੁੰਦਾ ਰਿਹਾ ਟੈਕਨੋਲੋਜੀ ਦੇ ਸਹਾਰੇ ਨਾਲ ਵੋਟਾਂ ਪੈਂਦੀਆਂ ਰਹੀਆਂ ਨੇ, ਪਰ ਕਹਿੰਦੇ ਜਦੋਂ ਅਸੀਂ ਕਿਸੇ ਵੀ ਮਤੇ 'ਤੇ ਵੋਟਿੰਗ ਕਰਦੇ ਹਾਂ ਵਿਧਾਨ ਸਭਾ 'ਚ, ਕਈ ਵਾਰੀ ਕੀ ਹੁੰਦਾ ਵੀ ਕਿਸੇ ਬਿੱਲ ਨੂੰ ਲੈ ਕੇ ਸਮੁੱਚੇ ਤੌਰ 'ਤੇ ਇਨ ਪ੍ਰਿੰਸੀਪਲ 'ਤੇ ਸਪੋਰਟ ਹੁੰਦੀ ਆ, ਪਰ ਜਿਹੜੀ ਉਸ ਬਿੱਲ ਦੇ ਵਿੱਚ ਵੱਖੋ ਵੱਖਰੀਆਂ ਪ੍ਰੋਵੀਜ਼ਨਸ ਹੁੰਦੀਆਂ ਨੇ, ਵੱਖੋ ਵੱਖਰੇ ਉਹਦੀਆਂ ਮਦਾਂ ਹੁੰਦੀਆਂ ਨੇ, ਉਹਨਾਂ ਨੂੰ ਲੈ ਕੇ ਜਦੋਂ ਡਿਸਕਸ਼ਨ ਚੱਲਦੀ ਆ, ਫਿਰ ਹੋ ਸਕਦਾ ਕਿ ਜਦੋਂ ਉਹਦੇ ਉੱਪਰ ਵੋਟਿੰਗ ਹੋਣੀ ਆ ਸਪੈਸੀਫਿਕ ਪ੍ਰੋਵੀਜ਼ਨਸ 'ਤੇ, ਅਤੇ ਜਦੋਂ ਮਾਰਜਨ ਇੰਨਾ ਘੱਟ ਆ, ਫਿਰ ਜਦੋਂ ਸਪੀਕਰ ਨੂੰ ਟਾਈ ਬ੍ਰੇਕਰ ਦੀ ਵੋਟ ਵਾਰ ਵਾਰ ਪਾਉਣੀ ਪੈਣੀ ਆ, ਤਾਂ ਫਿਰ ਉੱਥੇ ਸਮੱਸਿਆ ਭਣਪ ਸਕਦੀ ਆ, ਉੱਥੇ ਪ੍ਰੋਬਲਮ ਪੈਦਾ ਹੋ ਸਕਦੀ ਆ। ਦੂਜੀ ਫਿਰ ਮੈਂ ਉਹਨਾਂ ਨੂੰ ਇਹ ਵੀ ਗੱਲ ਪੁੱਛੀ ਸੀ ਕਿ ਵੀ ਇਹ ਦੱਸਿਓ ਕਿ ਇਹਦੇ ਨਾਲ ਕੀ ਕੋਈ ਇਸੇ ਚੌਥੀ ਪਾਰਟੀ ਦੀ ਵੀ ਗੱਲ ਇਸ ਵੇਲੇ ਚੱਲਦੀ ਪਈ ਆ ਸੂਬੇ ਦੇ ਵਿੱਚ, ਵੀ ਤੁਹਾਨੂੰ ਲੱਗਦਾ ਕਿ ਹੁਣ ਉਹ ਸਪੇਸ ਕ੍ਰੀਏਟ ਹੋਈ ਆ ਕਿ BC ਯੂਨਾਈਟਿਡ ਜਾਂ BC ਲਿਬਰਲਸ ਹੁਣ ਦੁਬਾਰਾ ਤੋਂ ਰਿਵਾਈਵ ਹੋ ਕੇ ਚੌਥੀ ਧਿਰ ਬਣ ਸਕਦੇ ਨੇ ਸੂਬੇ 'ਚ? ਉਹਨਾਂ ਕਿਹਾ ਵੀ ਮੈਂ ਅਜਿਹੀ ਗੱਲਬਾਤ ਅਜੇ ਤੱਕ ਕੋਈ ਸੁਣੀ ਨਹੀਂ, ਕਹਿੰਦੇ ਪਰ ਲੱਗਦਾ ਇਹੀ ਆ ਵੀ BC ਕੰਜ਼ਰਵੇਟਿਵਸ ਵਾਸਤੇ ਹੁਣ ਉਹ ਜਿਹੜੀ ਜ਼ਮੀਨ ਆ ਉਹ ਪੱਕੀ ਆ, ਕਿ ਉਹਨਾਂ ਨੇ ਹੁਣ ਆਪਣੀ ਜੌਨ ਰਸਟੈਡ ਨੇ ਜਿਹੜੀ ਸਾਰੀ ਹੁਣ ਓਪੋਜੀਸ਼ਨ ਦੇ ਧਿਰ ਵਜੋਂ ਭੂਮਿਕਾ ਨਿਭਾਉਣੀ ਆ। ਫਿਰ ਉਹਨਾਂ ਨੇ ਇਹ ਵੀ ਗੱਲ ਹੋਈ ਕਿ BC ਦੇ ਇਤਿਹਾਸ ਵਿੱਚ ਇੰਨੀ ਮਜ਼ਬੂਤ ਓਪੋਜੀਸ਼ਨ ਕਦੇ ਆਈ ਕੋਈ ਨਹੀਂ, ਪਰ ਜਿਹੜੇ ਹੁਣ ਇਸ ਓਪੋਜੀਸ਼ਨ ਦੇ ਵਿੱਚ MLA ਚੁਣ ਕੇ ਗਏ ਨੇ BC ਕੰਜ਼ਰਵੇਟਿਵਸ ਦੇ, ਉਹਨਾਂ ਦੇ ਵਿੱਚੋਂ ਬਹੁਤੇ ਅਜਿਹੇ ਨੇ ਜਿਨ੍ਹਾਂ ਨੂੰ ਕੋਈ ਜ਼ਿਆਦਾ ਸਿਆਸੀ ਤਜਰਬਾ ਨਹੀਂ ਹੈ। ਦੈਟ ਡਜ਼ ਨੋਟ ਮੀਨ ਕਿ ਉਹਨਾਂ ਦੀ ਕਾਰਗੁਜ਼ਾਰੀ ਵਧੀਆ ਨਹੀਂ ਰਹੇਗੀ ਜਾਂ ਉਹਨਾਂ ਦੇ ਵਿੱਚ ਪੋਟੈਂਸ਼ੀਅਲ ਨਹੀਂ ਹੋਏਗਾ, ਪਰ ਇਹ ਗੱਲ ਸਹੀ ਆ ਕਿ BC ਕੰਜ਼ਰਵੇਟਿਵਸ ਦੇ ਬਹੁਤ ਸਾਰੇ ਜਿਹੜੇ ਰੁਕੀ MLAs ਨੇ ਉਹਨਾਂ ਨੂੰ ਵਿਧਾਨ ਸਭਾ ਦੇ ਤੌਰ ਤਰੀਕੇ ਸਿਆਸਤ ਦੇ ਵਿੱਚ ਕਿਹੜੇ ਦਾਅਵੇਜ਼ ਹੁੰਦੇ ਨੇ ਉਹਨਾਂ ਬਾਰੇ ਇੰਨੀ ਜਾਣਕਾਰੀ ਨਹੀਂ ਆ। ਸੋ ਇਹੀ ਉਹਨਾਂ ਵਾਸਤੇ ਇੱਕ ਚੈਲੰਜ ਵੀ ਹੋਏਗਾ। ਮਾਈਕ ਡੀਜੋਂਗ ਨੇ ਵੀ ਇਸ ਗੱਲ ਦੀ ਹਾਮੀ ਭਰੀ ਆ ਕਿ ਇਹ ਉਹਨਾਂ ਵਾਸਤੇ ਇੱਕ ਚੁਣੌਤੀ ਬਣੀ ਰਹੇਗੀ। ਬਾਕੀ ਉਹਨਾਂ ਨੇ ਗੱਲ ਇਹ ਵੀ ਕਹੀ ਵੀ BC ਕੰਜ਼ਰਵੇਟਿਵਸ ਦੇ ਜਿਹੜੇ ਕੁਝ ਉਮੀਦਵਾਰ ਨੇ, ਜੇ ਉਹ ਉਮੀਦਵਾਰ ਕੁਝ ਵੱਖਰੇ ਹੁੰਦੇ ਤਾਂ ਸ਼ਾਇਦ ਅੱਜ ਅਸੀਂ ਗੱਲ ਇਹ ਕਰ ਰਹੇ ਹੁੰਦੇ ਕਿ ਪ੍ਰੀਮੀਅਰ ਇਲੈਕਟ DVDB ਨਹੀਂ ਸਗੋਂ ਜੌਨ ਰਸਟੈਡ ਹੋ ਸਕਦੇ ਸੀ, ਪਰ ਖੈਰ ਉਹ ਤਾਂ ਨਹੀਂ ਹੋ ਸਕਿਆ। ਦੂਜੀ ਗੱਲ ਉਹਨਾਂ ਨੇ ਇਹ ਵੀ ਕਹੀ, ਕਹਿੰਦੇ ਵੀ ਜਿਹੜੇ ਲੋਕ ਇਸ ਵੇਲੇ ਸੁਣਦੇ ਪਏ ਨੇ, ਕਹਿੰਦੇ ਉਹਨਾਂ ਦੇ ਵਿੱਚੋਂ ਕਈ ਅਜਿਹੇ ਹੋਣਗੇ ਜਿਨ੍ਹਾਂ ਨੇ ਵੋਟ ਨਹੀਂ ਪਾਈ ਉਸ ਦਿਨ, ਅਤੇ ਕਹਿੰਦੇ ਇਹ ਗੱਲ ਆਪਾਂ ਜ਼ਰੂਰ ਸੋਚੀਏ ਕਿ ਜੇ ਤੁਸੀਂ ਜਿਹੜੀ ਵੀ ਪਾਰਟੀ ਦਾ ਸਮਰਥਨ ਕਰਦੇ ਸੀ, ਜੇ ਤੁਸੀਂ ਵੋਟ ਨਹੀਂ ਪਾਉਣ ਗਏ ਵੋਟਿੰਗ ਡੇ ਵਾਲੇ ਦਿਨ, ਤਾਂ ਦੇਖੋ ਕਿੰਨੇ ਘੱਟ ਮਾਰਜਨਸ ਦੇ ਨਾਲ ਹੁਣ ਸਾਰੀ ਗੱਲ ਡਿਸਾਈਡ ਹੋ ਰਹੀ ਆ। ਸੋ ਕਹਿੰਦੇ ਲੋਕ ਇਹ ਯਾਦ ਜ਼ਰੂਰ ਰੱਖਣ ਕਿ ਇਸ ਨੂੰ ਜਦੋਂ ਵੀ ਕਿਤੇ ਅੱਗੇ ਵੋਟਿੰਗ ਦਾ ਮੌਕਾ ਆਉਂਦਾ ਕਿ ਵੋਟ ਪਾਉਣ ਦਾ ਜਿਹੜਾ ਆਪਣਾ ਹੱਕ ਆ ਉਹਦੀ ਵਰਤੋਂ ਜ਼ਰੂਰ ਕਰੋ। ਅਤੇ ਫਿਰ ਮੈਂ ਉਹਨਾਂ ਨੂੰ ਇਹ ਪੁੱਛਿਆ ਸੀ ਵੀ ਕੀ ਤੁਸੀਂ ਚਾਹੁੰਦੇ ਹੋ ਮੈਂਡੇਟੋਰੀ ਵੋਟਿੰਗ ਹੋਵੇ? ਉਹ ਕਹਿੰਦੇ ਵੀ ਜਾਂ ਫਿਰ ਜੇ ਕੋਈ ਵੋਟ ਪਾਉਣ ਨਾ ਜਾਵੇ ਉਹਨੂੰ ਜੁਰਮਾਨਾ ਹੋਵੇ? ਉਹ ਕਹਿੰਦੇ ਲੋਕਾਂ ਨੂੰ ਜੁਰਮਾਨਾ ਕਰਨ ਦੀ ਥਾਂ ਮੈਂ ਇਨਸੈਂਟਿਵਸ ਦੇ ਵਿੱਚ ਜ਼ਿਆਦਾ ਬਿਲੀਵ ਕਰਦਾ ਵੀ ਜੇ ਕੋਈ ਵੋਟ ਪਾਉਣ ਜਾਂਦਾ ਤਾਂ ਉਹਨੂੰ ਮੇਬੀ ਕੋਈ ਟੈਕਸ ਕ੍ਰੈਡਿਟ ਮਿਲ ਜਾਵੇ, ਵੀ ਇਸ ਤਰ੍ਹਾਂ ਦੀ ਚੀਜ਼ ਹੋ ਸਕਦੀ ਹੈ ਜਿਹਦੇ ਨਾਲ ਲੋਕਾਂ ਨੂੰ ਡਰੇਬਾ ਦੇ ਕੇ ਨਾ ਵੋਟ ਪਾਓ, ਉਹਨਾਂ ਨੂੰ ਇੱਕ ਇਨਸੈਂਟਿਵ ਦੇ ਕੇ ਵੋਟ ਪਵਾਈ ਜਾ ਸਕੇ। ਖੈਰ ਉਹ ਆਪਣੇ ਆਪ ਦੇ ਵਿੱਚ ਇੱਕ ਲਹਿਦਾ ਵਿਸ਼ਾ ਹੈ, ਪਰ ਇਹ ਗੱਲਬਾਤ ਹੋਈ। ਫਿਰ ਮੈਂ ਅੱਛਾ ਉਹਨਾਂ ਨੂੰ ਇਹ ਵੀ ਪੁੱਛਿਆ ਸੀ ਵੀ ਕੀ ਤੁਹਾਨੂੰ ਲੱਗਦਾ ਸਰਕਾਰ ਇਹ 4 ਸਾਲ ਕੱਢ ਜਾਏਗੀ? ਉਹ ਕਹਿੰਦੇ ਵੀ 4 ਸਾਲ ਨਿਕਲਣੇ ਮੁਸ਼ਕਲ ਨੇ। ਸੋ ਇਹ ਸਾਰੀ ਕੁੱਲ ਮਿਲਾ ਕੇ ਗੱਲਬਾਤ ਉਹ ਕਰਕੇ ਗਏ ਨੇ ਅਤੇ ਮਾਈਕ ਡੀਜੋਂਗ। ਅੱਛਾ ਵਟਸਐਪ 'ਤੇ ਮੈਸੇਜ ਆ ਰਿਹਾ, ਉਹ ਕਹਿੰਦੇ ਕਿ ਉਲਾਂਭਾ ਮਿਲ ਗਿਆ ਮਾਈਕ ਡੀਜੋਂਗ ਤੋਂ ਵੀ ਜਿਹੜੇ ਵੋਟ ਪਾਉਣ ਨਹੀਂ ਗਏ। ਕਈਆਂ ਨੂੰ ਇਹ ਲੱਗਿਆ ਵੀ ਸ਼ਾਇਦ ਕਿਤੇ ਉਹਨਾਂ ਨੇ ਪੰਜਾਬੀ ਵੋਟਰਾਂ ਨੂੰ ਟਾਰਗੇਟ ਕੀਤਾ, ਕਿਉਂਕਿ ਜਦੋਂ ਉਹਨਾਂ ਨੇ ਗੱਲ ਕੀਤੀ ਵੀ ਤੁਹਾਡੇ ਰੇਡੀਓ 'ਤੇ ਇਸ ਵੇਲੇ ਜਿਹੜੇ ਸਾਡੀ ਗੱਲ ਸੁਣ ਰਹੇ ਨੇ, ਆਈ ਥਿੰਕ ਉਹਦੇ ਵਿੱਚ ਕੋਈ ਉਹਨਾਂ ਦਾ ਇੱਦਾਂ ਦਾ ਮਕਸਦ ਤਾਂ ਨਹੀਂ ਸੀ ਕਿ ਉਹ ਬੈਕਗਰਾਉਂਡ ਵਾਲੇ ਲੋਕਾਂ ਨੂੰ ਟਾਰਗੇਟ ਕਰਕੇ ਉਹਨਾਂ ਨੇ ਗੱਲ ਕਹੀ ਹੋਵੇ, ਕਿਉਂਕਿ ਜਿਹੜੇ ਇਸ ਰੇਡੀਓ ਨੂੰ ਇਹ ਆਮ ਤੌਰ 'ਤੇ ਰੇਡੀਓ ਇੰਟਰਵਿਊਜ਼ ਦੇ ਵਿੱਚ ਗੱਲਬਾਤ ਕਰਨ ਵਾਲੀ ਬੜੀ ਕਾਮਨ ਇਹ ਫਰੇਜ਼ ਹੁੰਦਾ, ਜਿਹਦੇ ਵਿੱਚ ਕਿ ਕੋਈ ਇਸ ਤਰ੍ਹਾਂ ਦਾ ਕੋਈ ਝਲਕ ਨਹੀਂ ਹੈ ਵੀ ਉਹ ਕਿਸੇ ਇੱਕ ਪਰਟੀਕੁਲਰ ਬੈਕਗਰਾਊਂਡ ਦੇ ਲੋਕਾਂ ਨੂੰ ਟਾਰਗੇਟ ਕਰ ਰਹੇ, ਦੈਟਸ ਨੋਟ ਵਾਟ ਆਈ ਥਿੰਕ ਐਟ ਆਲ। ਸੋ ਆਹ ਸਾਰੀ ਗੱਲਬਾਤ ਉਹਨਾਂ ਨੇ ਕੀਤੀ ਆ, ਪਰ ਵਟਸਐਪ 'ਤੇ ਮੈਸੇਜ ਆ ਰਹੇ ਕਹਿੰਦੇ ਵੀ ਸਾਨੂੰ ਉਲਾਂਭਾ ਮਿਲ ਗਿਆ ਵੀ ਜਿਹੜੇ ਵੋਟ ਨਹੀਂ ਪਾਉਣਗੇ, ਅਤੇ ਆਈ ਥਿੰਕ ਜੇ ਉਹ ਉਲਾਂਭਾ ਹੈਗਾ ਤਾਂ ਉਹ ਜਸਟੀਫਾਈਡ ਵੀ ਹੈ, ਉਹਦੇ ਵਿੱਚ ਕੋਈ ਬੈਕਗਰਾਊਂਡ ਵਾਲੀ ਗੱਲ ਨਹੀਂ ਵੀ ਕਿਹੜੀ ਬੈਕਗਰਾਊਂਡ, ਕਿਉਂਕਿ ਵੋਟ ਪਾਉਣ 'ਤੇ ਹੋਰ ਵੀ ਬਹੁਤ ਸਾਰੇ ਬੈਕਗਰਾਊਂਡ ਦੇ ਲੋਕ ਨਹੀਂ ਗਏ, ਸਿਰਫ ਇੱਦਾਂ ਨਹੀਂ ਹੈ ਵੀ ਇੱਕੋ ਕਿਸੇ ਐਥਨੀਸਿਟੀ ਦੇ ਵੋਟਰਾਂ ਨੇ ਵੋਟ ਜਾ ਕੇ ਨਹੀਂ ਪਾਈ। ਸੋ ਇਹ ਸਾਰੀ ਕੁੱਲ ਮਿਲਾ ਕੇ ਗੱਲਬਾਤ ਹੋਈ ਆ। ਹੁਣ ਸਾਡੀਆਂ ਟੈਲੀਫੋਨ ਲਾਈਨਸ ਖੁੱਲੀਆਂ ਨੇ, ਅਤੇ ਬੀ ਸੀ ਦੇ ਵਿੱਚ ਹੁਣ ਐਨ ਡੀ ਪੀ ਦੀ ਸਰਕਾਰ ਡੀ ਬੀ ਡੀ ਬੀ ਨੂੰ ਸਰਕਾਰ ਬਣਾਉਣ ਲਈ ਸੱਦਾ ਦੇ ਦਿੱਤਾ ਗਿਆ, ਰੇਜ਼ਰ ਥਿਨ ਮਾਰਜਨ ਆ ਗੱਲਬਾਤ ਸਾਰੀ ਤੁਹਾਨੂੰ ਪਤਾ ਹੀ ਆ। ਹੁਣ ਤੁਸੀਂ ਕੀ ਐਕਸਪੈਕਟ ਕਰਦੇ ਹੋ, ਤੁਹਾਡਾ ਕੀ ਸੁਨੇਹਾ ਹੈ ਐਜ਼ ਅ ਵੋਟਰ, ਹਾਲਾਂਕਿ ਵੋਟ ਪਾ ਕੇ ਓਵਰਆਲ ਬੀ ਸੀ ਦੀ ਇਲੈਕਟੋਰੇਟ ਨੇ ਆਪਣਾ ਜਿਹੜਾ ਮੈਸੇਜ ਆ ਉਹ ਐਨ ਡੀ ਪੀ ਨੂੰ ਬੜਾ ਕਲੀਅਰ ਕਰ ਦਿੱਤਾ, ਪਰ ਹੁਣ ਤੁਹਾਡੇ ਮੁਤਾਬਕ ਐਨ ਡੀ ਪੀ ਨੂੰ ਕਰਨਾ ਕੀ ਚਾਹੀਦਾ, ਸੋ ਦੈਟ ਜੇ ਕਿਤੇ ਇਲੈਕਸ਼ਨ ਛੇਤੀ ਹੁੰਦਾ ਤਾਂ ਆਪਣੀ ਜਿਹੜੀ ਉਹ ਗਵਾਚੀ ਹੋਈ ਸਪੋਰਟ ਆ ਉਹਨੂੰ ਰੀਕਨਸੋਲੀਡੇਟ ਕਰ ਸਕਣ, ਉਹਨੂੰ ਦੁਬਾਰਾ ਤੋਂ ਅਟਰੈਕਟ ਕਰ ਸਕਣ? 604-561-0915-604-561-0915 ਸਾਡਾ ਔਨ ਏਅਰ ਨੰਬਰ ਹੈ। ਗੁਰਿੰਦਰ ਸਿੰਘ ਜੀ ਸਾਡੇ ਪਹਿਲੇ ਕਾਲਰ ਨੇ, ਉਹਨਾਂ ਦੀ ਗੱਲ ਸੁਣਦੇ ਹਾਂ ਜੀ। ਗੁਰਿੰਦਰ ਜੀ ਸਤਿ ਸ੍ਰੀ ਅਕਾਲ।
ਵਿਜੇ ਸਤਿ ਸ੍ਰੀ ਅਕਾਲ ਜੀ।
ਜੀ ਕੀ ਕਹਿਣਾ ਚਾਹੋਗੇ?
ਹਾਂਜੀ ਵਿਜੇ, ਜਦੋਂ ਮੈਂ ਪਹਿਲੀ ਗੱਲ ਤੁਹਾਡਾ ਕਹਿੰਦਾ ਵੀ ਸਿਰਫ ਤੁਹਾਡਾ ਜਿਹੜੀ ਰਿਸਪੋਂਸੀਬਿਲਟੀ ਆ ਉਹ ਕੱਲੀ ਵੋਟ ਪਾਉਣ ਦੀ ਨਹੀਂ, ਪਰ ਵੋਟ ਪਾਉਣ ਤੋਂ ਪਹਿਲਾਂ ਥੋੜ੍ਹੀ ਜਿਹੀ ਜਿੱਦਾਂ ਗੱਲ ਵੀ ਨੌਲੇਜ ਇਕੱਠੀ ਕਰਨ ਦੀ ਵੀ ਆ ਵੀ ਵੋਟ ਹੋਣੀ ਚਾਹੀਦੀ ਹੈ, ਕਾਹਤੇ ਪਾਉਣੀ ਚਾਹੀਦੀ ਆ
ਜੀ।
ਦੂਜੀ ਗੱਲ ਵੀ ਜਦੋਂ ਤੁਹਾਡੇ ਐਮ ਪੀ ਜਾਂ ਐਮ ਐਲ ਏ ਬਣ ਜਾਂਦੇ, ਅਸੀਂ ਐਮ ਪੀਆਂ ਦਾ ਵੀ ਹਾਲ ਦੇਖਿਆ, ਐਮ ਐਲ ਏਆਂ ਦਾ ਵੀ ਦੇਖਿਆ, ਜਦੋਂ ਬਣ ਜਾਂਦੇ ਆ ਫਿਰ ਇਹਨਾਂ ਨੂੰ ਏਦਾਂ ਲੱਗਦਾ ਵੀ ਅਸੀਂ ਤਾਂ ਹੁਣ ਬਣ ਗਏ ਹਾਂ, ਤੇ ਸਾਰੀ ਜਿੱਦਾਂ ਸਾਡਾ ਕੰਮ ਸਿਰਫ ਦੱਸਣਾ ਹੀ ਆ ਵੀ ਅਸੀਂ ਕੀ ਕਰਨਾ ਕੀ ਕਰਨਾ, ਲੋਕਾਂ ਨੂੰ ਸੁਣਨਾ ਨਹੀਂ ਵੀ ਅਸੀਂ ਲੋਕਾਂ ਲੋਕ ਕੀ ਚਾਹੁੰਦੇ ਆ, ਅਸੀਂ ਇਹ ਨਹੀਂ ਪੁੱਛਣਾ ਚਾਹੁੰਦੇ, ਮੈਂ ਇਹ ਨਹੀਂ ਪੁੱਛਣਾ ਚਾਹੁੰਦਾ ਬਈ ਮੈਂ ਤੇਰੇ ਲਈ ਕੀ ਕਰਾਂ, ਮੈਂ ਸਿਰਫ ਤੈਨੂੰ ਦੱਸਣਾ ਮੈਂ ਤੇਰੇ ਲਈ ਆਹ ਕਰੂੰਗਾ ਚਾਹੇ ਮੈਨੂੰ ਉਸ ਚੀਜ਼ ਦੀ ਲੋੜ ਆ ਚਾਹੇ ਨਹੀਂ ਲੋੜ। ਤੀਜੀ ਗੱਲ ਮੈਂ ਇਹ ਕਹਿ ਰਹੀ ਸੀ ਜਦੋਂ ਇਹ ਮੈਂ ਚਲੋ ਡੋਰ ਲੋਕਿੰਗ ਵੀ ਕੀਤੀ ਆ ਕਿਸੇ ਕੈਂਡੀਡੇਟ ਲਈ, ਉਹਦੇ ਮੈਂ ਜਦੋਂ ਮੈਂ ਗਿਆ ਤਾਂ ਬੰਦਾ ਕਹਿੰਦਾ ਪਹਿਲਾਂ ਜਿੱਦਾਂ ਬਈ ਮੀਟਿੰਗਾਂ ਕਰਦੇ ਹੁੰਦੇ ਕਮਿਊਨਿਟੀ ਮੀਟਿੰਗਾਂ, ਤੇ ਉਹ ਮੀਟਿੰਗਾਂ ਦੇ ਵਿੱਚ ਸਾਡੇ ਫੀਡਬੈਕ ਲੈਂਦੇ ਹੁੰਦੇ ਸੀ, ਫੀਡਬੈਕ ਲੈਣ ਤੋਂ ਬਾਅਦ ਵੀ ਸਾਡੇ ਨਾਲ ਡਿਸਕਸ ਕਰਕੇ ਵੀ ਜਿਹੜੇ ਸਾਡੀ ਆਵਾਜ਼ ਆ ਉਹ ਐਮ ਪੀ ਐਮ ਐਲ ਏ ਤੱਕ ਜਾਂਦੀ ਹੁੰਦੀ ਸੀ, ਪਰ ਜਿਹੜੀ ਹੁਣ ਆ ਉਹ ਕਹਿੰਦਾ ਵੀ ਅਸੀਂ ਤਾਂ ਕੋਈ ਸਾਨੂੰ ਪੁੱਛਦਾ ਹੀ ਨਹੀਂ ਕੀ ਆ, ਸਾਨੂੰ ਆਣ ਕੇ ਦੱਸ ਦਿੰਦੇ ਵੀ ਅਸੀਂ ਕਰਨਾ, ਕਈ ਵਾਰੀ ਸਾਨੂੰ ਉਸ ਚੀਜ਼ ਦੀ ਲੋੜ ਹੀ ਨਹੀਂ ਹੁੰਦੀ, ਜਿੱਦਾਂ ਆਪਾਂ ਬ੍ਰਿਜ ਦੀ ਗੱਲੇ ਕਹਿ ਲਓ, ਸਾਨੂੰ ਕਹਿੰਦੇ ਤੁਹਾਨੂੰ ਟਨਲ ਬਣਾ ਕੇ ਦੇਣੀਆਂ ਸੀ, ਸਾਨੂੰ ਬ੍ਰਿਜ ਬਣਾ ਦੋ ਤੁਹਾਨੂੰ ਟਨਲ ਬਣਾ ਕੇ ਦੇਣੀਆਂ, ਇਹ ਆ ਫਿਰ ਤੁਸੀਂ ਡੇਵਿਡ ਵੀ ਸਾਹਿਬ ਜਦੋਂ ਆਉਣ ਉਹਨਾਂ ਨੂੰ ਪੁੱਛਿਓ ਵੀ ਕੀ ਤੁਹਾਡੇ ਜਿਹੜੇ ਹੁਣ ਐਮ ਐਲ ਏ ਜਿੰਨੇ ਕੁ ਵੀ ਜਿੱਤੇ ਆ ਉਹ ਆਪਣੀ ਪਬਲਿਕ ਦੇ ਨਾਲ ਇਨ ਟੱਚ ਰਹਿਣਗੇ ਕਿ ਨਾ ਰਹਿਣਗੇ, ਕਿ ਸਿਰਫ ਉਹਨਾਂ ਤੇ ਉਹਨਾਂ ਨੂੰ ਦੱਸਣਗੇ ਤੁਸੀਂ ਕੀ ਕਰਨਾ ਤੇ ਸੁਣਨਗੇ ਉਹਨਾਂ ਦੀ ਕੋਈ ਗੱਲ ਨੀ, ਇੰਨੇ ਵਿਚਾਰ।
ਮਿਹਰਬਾਨੀ, ਬਹੁਤ ਧੰਨਵਾਦ, ਥੈਂਕ ਯੂ। ਸਾਡੇ ਅਗਲੇ ਕਾਲਰ ਨੇ ਅਮਨਜੋਤ ਚੀਮਾ ਜੀ। ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭਾਈ। ਲੋਕਾਂ ਨੇ ਬੜਾ ਵੱਡਾ ਸੁਨੇਹਾ ਦਿੱਤਾ ਵਾ ਕਿ ਲੋਕਾਂ ਨੂੰ ਮੈਸੀ ਟਨਲ ਦੇ ਥਾਂ ਤੇ ਪੁੱਲ ਚਾਹੀਦਾ ਵਾ, ਹੈ ਸਰੀ ਦੇ ਵਿੱਚ ਜੇ ਇੰਨੀਆਂ ਸੀਟਾਂ ਐਮ ਡੀ ਪੀ ਨੀ ਜਿੱਤੀ ਤੇ ਹੋਸਪਿਟਲ ਦਾ ਲਾਰਾ ਨੀ ਚਾਹੀਦਾ ਕਿ ਜਿਹੜੀਆਂ ਅੱਗੇ ਇਲੈਕਸ਼ਨ ਵੀ ਆ ਵੀ ਆਹ ਵੀ ਲੰਘ ਜਾਵੇ ਤੇ ਸਾਨੂੰ ਤਿਆਰ ਚਾਹੀਦਾ। ਜੇ ਪਟੋਲੋ ਬ੍ਰਿਜ ਦਾ ਕੱਲ ਐਕਸੀਡੈਂਟ ਹੋ ਗਿਆ ਐਲਐਸ ਬ੍ਰਿਜ ਤੇ ਲੋਕਾਂ ਦੋ ਦੋ ਘੰਟੇ ਖਲੋਤੇ ਰਹੇ ਲਾਈਨ ਦੇ ਵਿੱਚ, ਜੇ ਉਹ ਬ੍ਰਿਜ ਹੋਵੇ ਤੇ ਲੋਕੀ ਉਧਰੋਂ ਜਾਣ,
ਮੈਂ ਨਾ ਮੇਰੇ ਮਦਰ ਸਿੱਖ ਹੋ ਗਏ ਤੇ ਉਹ ਹੋਸਪਿਟਲਾਈਜ਼ ਹੋਏ ਤੇ ਮੈਨੂੰ ਨਾ ਚਾਂਸ ਮਿਲਿਆ ਸਰੀ ਮੈਮੋਰੀਅਲ ਹੋਸਪਿਟਲ ਜਾਣ ਦਾ ਫ੍ਰੀਕੁਐਂਟਲੀ। ਵਿਜੇ ਜੀ ਜੋ ਉੱਥੇ ਪੋਜੀਸ਼ਨ ਆ ਨਾ
ਜੀ,
ਬਲਕਿ ਆਈ ਹੈਵ ਨੋ ਵਰਡਸ ਕਿ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਅਸੀਂ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਡੋਨੇਟ ਕਰਦੇ ਰਾਈਟ, ਪਰ ਸਾਡੇ ਕੋਲ ਇੱਕ ਹੋਸਪਿਟਲ ਹੈਗਾ ਸਿਰਫ, ਬਜ਼ੁਰਗ ਸਾਡੇ ਉੱਥੇ ਰੁਲਦੇ ਪਏ ਨੇ, ਇੰਨੀ ਬੁਰੀ ਹਾਲਤ ਹੈ, ਨਰਸਾਂ ਵਿਚਾਰੀਆਂ ਯੂ ਨੋ ਲਾਈਕ ਆਈ ਹੈਵ ਨੋ ਵਰਡਸ। ਮੈਨੂੰ ਆਈ ਥਿੰਕ ਜੇ ਸਰੀ ਵਾਲੇ ਸੁਣਦੇ ਪਏ ਆ ਨਾ, ਉਹਨਾਂ ਨੂੰ ਚਾਹੀਦਾ ਕਿ ਜੇ ਸਾਨੂੰ ਸਰੀ ਮੈਮੋਰੀਅਲ ਜਿੱਡਾ ਵੱਡਾ ਹੋਸਪਿਟਲ ਨਹੀਂ ਮਿਲ ਸਕਦਾ ਤੇ ਨੋ ਪੋਲੀਟੀਕਲ ਪਰਸਨ ਸ਼ੁੱਡ ਬੀ ਅਲਾਊਡ ਇਨ ਦਾ ਸਰੀ ਪੀਰੀਅਡ। ਜੋ ਸਾਡੇ ਬਜ਼ੁਰਗਾਂ ਦੀ ਬੱਚਿਆਂ ਦੀ ਹਾਲਤ ਹੋਣ ਵਾਲੀ ਹੈ ਫਿਊਚਰ ਵਿੱਚ, ਆਈ ਐਮ ਗੋਨਾ ਬੀ ਲਾਈਕ ਯੂ ਨੋ so much surprised about that. Thank you.
Rai sahab, tode mata ji di tabiyat kivein ji? Hun tusi dassya vi oh bimar sige taan tuhanu hospital jana penda si regularly. How is she doing now?
She's getting better, like, you know, old ne, 82 years de.
Ji,
ji. I'm not concerned about my mother only.
Ji,
I'm concerned about all the, you know, like, jinne sade bujurg. ਕਮਰੇ ਨੀ ਹੈਗੇ ਉਹ ਵਿਚਾਰਿਆਂ ਨੂੰ ਪਤਾ ਨੀ ਕਿੱਥੇ ਕਿੱਥੇ ਪਾਇਆ ਹੋਇਆ ਆ ਇਟਸ ਲਾਈਕ ਆਈ ਡੋਂਟ ਨੋ ਕਿ ਅਸੀਂ ਇੰਨਾ ਚਿਰ ਅਸੀਂ ਇੱਕ ਹੋਸਪਿਟਲ ਨੀ ਇਹਨਾਂ ਕੋਲ ਲੈ ਸਕੇ
ਜੀ
ਜਿਹੜਾ ਹੋਸਪਿਟਲ ਨੇ ਬਣਾ ਰਹੇ ਨੇ ਮੈਨੂੰ ਨਹੀਂ ਲੱਗਦਾ ਉਹ ਤੇ ਦੈਟ ਇਜ਼ ਨੋਟ ਏ ਹੋਸਪਿਟਲ ਆਈ ਵੁੱਡ ਸੇ ਦੈਟ ਇਜ਼ ਅ ਨਰਸਿੰਗ ਹੋਮ
ਮਿਹਰਬਾਨੀ ਰਾਏ ਸਾਹਿਬ ਤੇ ਤੁਹਾਡੇ ਮਾਤਾ ਜੀ ਦੀ ਸਿਹਤਯਾਬੀ ਲਈ ਚੰਗੀ ਸਿਹਤ ਲਈ ਸਾਡੀਆਂ ਸ਼ੁਭੇਚਾਵਾਂ ਬਹੁਤ ਧੰਨਵਾਦ ਕਾਲ ਕਰਨ ਲਈ
ਥੈਂਕ ਯੂ ਜੀ ਥੈਂਕ ਯੂ
ਥੈਂਕ ਯੂ ਜੀ ਸਾਡੇ ਅਗਲੇ ਕਾਲਰ ਨੇ ਪ੍ਰਿਤਪਾਲ ਸੇਖੋ ਜੀ ਸੇਖੋ ਸਾਹਿਬ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਵਿਜੇ ਜੀ
ਜੀ ਕੀ ਕਹਿਣਾ ਚਾਹੋਗੇ
ਦੇਖੋ ਦੋ ਤਿੰਨ ਚੀਜ਼ਾਂ ਸਮਝਣ ਵਾਲੀਆਂ ਹੈਗੀਆਂ ਨੇ ਕਿ ਇੱਕ ਤਾਂ ਏਜਿੰਗ ਪਾਪੂਲੇਸ਼ਨ ਬੜਾ ਅਫੈਕਟ ਕਰ ਰਹੀ ਆ ਸਾਡੇ ਹੈਲਥ ਸਿਸਟਮ 'ਤੇ ਦੂਜਾ ਜਿਹੜੀ ਅਨਅਕਾਊਂਟਡ ਇਮੀਗ੍ਰੇਸ਼ਨ ਹੈਗੀ ਆ ਉਹ ਵੀ ਅਫੈਕਟ ਕਰ ਰਹੀ ਆ ਅਤੇ ਇਸ ਵੇਲੇ ਜਿਹੜੀ ਸਭ ਤੋਂ ਵੱਡੀ ਮੈਂ ਵਧਾਈ ਦੇਣਾ ਚਾਹੁੰਦਾ ਲੋਕਾਂ ਨੂੰ ਖਾਸ ਕਰਕੇ ਸਰੀਦਿਆਂ ਨੂੰ ਕਿ ਉਹਨਾਂ ਨੇ NDP 'ਚ ਵਿਸ਼ਵਾਸ ਜਿਤਾਇਆ ਦੇਖੋ ਮੋਸਟ ਆਫ ਸੀਟਾਂ ਜਿਹੜੀਆਂ ਨੇ ਤਕਰੀਬਨ 3 ਸੀਟਾਂ NDP ਲੈ ਗਈ ਆ ਔਰ ਜਿਹੜੀ ਸੀਟਾਂ ਲੂਜ਼ ਵੀ ਕੀਤੀਆਂ ਨੇ ਉਹ ਵੀ 100-150 ਵੋਟ 200 ਵੋਟ ਨਾਲ ਲੂਜ਼ ਕੀਤੀਆਂ ਨੇ ਔਰ ਬਹੁਤ ਸਾਰੀਆਂ ਵੋਟਾਂ ਸੀਟਾਂ ਜਿਹੜੀਆਂ ਇਹੋ ਜਿਹੀਆਂ ਨੇ ਜਿਹੜੀਆਂ ਮਤਲਬ ਕਿ 100-150 ਵੋਟਾਂ ਦੇ ਨਾਲ ਕੰਜ਼ਰਵੇਟਿਵ ਜਿੰਨੀਆਂ ਬਹੁਤ ਵੱਡਾ ਫਰਕ ਨਹੀਂ ਹੈਗਾ
ਜਿਹੜੀਆਂ ਜਿੱਤੇ ਜਿਹੜੀਆਂ ਕੁਝ ਸੀਟਾਂ ਜਿੱਤੇ ਵੀ ਨੇ ਜੀ ਉਹ ਵੀ ਕੁਝ ਦਰਜਨ ਵੋਟਾਂ ਦਾ ਹੀ ਫਰਕ ਆ ਦੋਨੋਂ ਪਾਸੇ ਆਓ ਗੱਲ ਤਾਂ ਖੈਰ ਚਲੋ ਇਹਨੀ
ਦੋਨੋਂ ਪਾਸੇ ਦੇਖੋ ਲੋਕਾਂ ਨੇ ਇਹਨਾਂ ਦੋਨਾਂ ਨੂੰ ਹੀ ਮਤਲਬ ਕਿ ਇੱਕ ਐਸੇ ਟਿਕਾਣੇ ਤੇ ਲਿਆ ਕੇ ਸੱਟਿਆ ਕਿ ਦੋਨਾਂ ਨੂੰ ਅਕਲ ਆ ਜੇ ਕਿ ਇਹ ਮਤਲਬ ਕਿ ਨਾਂ ਬਦਲਣ ਨਾਲ ਜਾਂ ਪਾਰਟੀ ਬਦਲਣ ਨਾਲ ਲੋਕ ਉਹਨਾਂ ਵੱਲੋਂ ਕੀਤੇ ਗਏ ਝੂਠੇ ਵਾਅਦੇ ਜਾਂ ਉਹਨਾਂ ਵੱਲੋਂ ਕੀਤੀ ਗਈ ਮਿਸਮੈਨੇਜਮੈਂਟ ਮਾਫ਼ ਨਹੀਂ ਕਰਦੇ ਹੁਣ ਜਿਹੜੀ ਸਭ ਤੋਂ ਵੱਡੀ ਸੋਚ ਹੈਗੀ ਉਹ ਹੈਗੀ ਹੈ ਕਿ ਇਸ NDP ਤੇ ਵਿਸ਼ਵਾਸ ਰੱਖੋ ਉਹ ਲੋਕਾਂ ਨੂੰ ਦੇ ਜਿਹੜਾ ਫਤਵਾ ਦਿੱਤਾ ਉਹਦੇ ਤੇ ਪੂਰੀ ਉਤਰੇਗੀ ਔਰ ਜਿਹੜੇ ਲੋਕ ਗੱਲਾਂ ਕਰਦੇ ਜੀ ਇਹ 4 ਸਾਲ ਪਾਰਟੀ ਨਹੀਂ ਚੱਲਣੀ ਜਾਂ ਇਹ ਨਹੀਂ ਹੋਣਾ ਉਹ ਨਹੀਂ ਹੋਣਾ ਇਹ 4 ਸਾਲ ਪੂਰੇ ਕੱਢਣਗੇ ਜਸਟਿਨ ਟਰੂਡੋ ਕੱਢ ਸਕਦਾ ਇੰਨੀ ਮਿਸਮੈਨੇਜਮੈਂਟ ਤੋਂ ਬਾਅਦ ਉਹ ਵੀ ਮਨੋਰਟੀ ਗੌਰਮੈਂਟ ਸੀਗੀ ਤੇ ਜੇ ਤੁਸੀਂ ਕਹੋ ਕਿ ਵੀ ਆਹ ਪੇੜ ਗਿਰਿਆ ਹੀ ਗਿਰਿਆ ਥੱਲੇ ਇਹ ਕਦੀ ਨਹੀਂ ਗਿਰਦਾ ਇਹ ਚੀਜ਼ ਨਹੀਂ ਇਹਦੇ 'ਚ ਇੱਕ ਚੀਜ਼ ਮੈਂ ਹੋਰ ਦੱਸਣਾ ਚਾਹੁੰਦਾ ਕੰਜ਼ਰਵੇਟਿਵ ਦੀ ਹਾਰ ਦਾ ਕਾਰਨ ਇੱਕ ਤਾਂ ਜਿਹੜੀ ਉਹਦੀ ਰੇਸ਼ੀਅਲ ਕੈਂਡੀਡੇਟ ਸੀਗੇ ਉਹ ਤੇ ਦੂਜੀ ਜਿਹੜੀ ਸੋਸ਼ਲ ਮੀਡੀਆ ਤੇ ਉਹਨਾਂ ਦੀ ਟ੍ਰੋਲ ਪਾਰਟੀ ਸੀਗੀ
ਸੋਸ਼ਲ
ਮੀਡੀਆ ਤੇ ਕੀਤੀ ਐਜ ਏ ਐਕਟਿਵਿਸਟ ਮੈਨੂੰ ਫਿਰ ਖੜਨਾ ਪਿਆ NDP ਦੇ ਨਾਲ ਮੈਂ ਕਦੀ ਕਿਸੇ ਪੋਲੀਟੀਕਲ ਪਾਰਟੀ ਨਾਲ ਨਹੀਂ ਇਲੈਕਸ਼ਨ ਵੇਲੇ ਖੜਦਾ ਨਾ ਕਿਸੇ ਨੂੰ ਅਨਰੋਧ ਕਰਦਾ ਜਦੋਂ ਮੈਂ ਦੇਖਿਆ ਕਿ ਵੀ ਇਹ ਇੰਨੇ ਰੇਸ਼ੀਅਲ ਨੇ ਕਿ ਸਾਨੂੰ ਆਪਣੀ ਗੱਲ ਰੱਖਣ ਦਾ ਵੀ ਸਮਾਂ ਨਹੀਂ ਦੇਣ ਨੂੰ ਤਿਆਰ ਸੋਸ਼ਲ ਮੀਡੀਆ ਤੇ ਆ ਕੇ ਸਾਡੇ ਨਾਲ ਉਹ ਟ੍ਰੋਲ ਕਰ ਰਹੇ ਜੋ ਮੋਦੀ ਦੇ ਮੋਦੀ ਭਗਤ ਕਰਦੇ ਨੇ ਇਹ ਟ੍ਰੋਲ ਹੋਈ ਹੈ ਔਰ ਇਹ ਬਰਦਾਸ਼ਤਯੋਗ ਨਹੀਂ ਹੈਗੀ ਕੈਨੇਡਾ ਦੇ ਸਿਸਟਮ ਦੇ ਵਿੱਚ ਡੈਮੋਕ੍ਰੇਸੀ 'ਚ ਇਹ ਬੰਦ ਹੋਣੀ ਚਾਹੀਦੀ ਸੀਗੀ
ਮਿਹਰਬਾਨੀ ਸੇਖੋ ਸਾਹਿਬ ਬਹੁਤ ਧੰਨਵਾਦ ਥੈਂਕ ਯੂ ਬਹੁਤ ਧੰਨਵਾਦ ਸਾਡੇ ਅਗਲੇ ਕਾਲਰ ਨੇ ਗੁਰਮੁਖ ਜੀ ਮੈਂ ਉਸ ਤੋਂ ਪਹਿਲਾਂ ਇੱਕ ਗੱਲ ਮੈਂ ਪਲੀਜ਼ ਕਰਨੀ ਚਾਹੁੰਦਾ ਵੀ ਸੋਸ਼ਲ ਮੀਡੀਆ 'ਤੇ ਚਲੋ ਉਹਨਾਂ ਨੂੰ ਕਿਸੇ ਨੇ ਜੇ ਕੋਈ ਟਿੱਪਣੀ ਕਰ ਦਿੱਤੀ ਮੰਦਭਾਗੀ ਗੱਲ ਆ ਪਰ ਇਨ ਬਿਨ ਉਹ ਸ਼ਬਦ ਔਨਏਅਰ ਆ ਕੇ ਬੋਲਣੇ ਜ਼ਰੂਰੀ ਨਹੀਂ ਹੁੰਦੇ ਸੋ ਪਲੀਜ਼ ਔਨਏਅਰ ਆ ਕੇ ਸ਼ਬਦਾਵਲੀ ਦਾ ਅਤੇ ਕਿਹੜੇ ਤੁਸੀਂ ਸ਼ਬਦਾਂ ਦੀ ਵਰਤੋਂ ਕਰ ਰਹੇ ਹੋ ਉਹਦਾ ਪਲੀਜ਼ ਖਿਆਲ ਰੱਖੀਏ ਔਨਲਾਈਨ ਦਾ ਜਿਹੜਾ ਆਪਣਾ ਇਹ ਟ੍ਰੈਡੀਸ਼ਨਲ ਅਤੇ ਡਿਸਿਪਲਿਨਡ ਬ੍ਰੌਡਕਾਸਟ ਦਾ ਕੋਈ ਸਾਧਨ ਆ ਅਤੇ ਸੋਸ਼ਲ ਮੀਡੀਆ ਦਾ ਇਹੋ ਫਰਕ ਆ ਜੇ ਅਸੀਂ ਔਨਲਾਈਨ ਵੀ ਉਹਨਾਂ ਸ਼ਬਦਾਂ ਨੂੰ ਭਾਵੇਂ ਕੋਟ ਹੀ ਕਰ ਰਹੇ ਹੋਈਏ ਜੇ ਉਹੀ ਸ਼ਬਦ ਵਰਤਣ ਲੱਗ ਗਏ ਫਿਰ ਉਹ ਜਿਹੜਾ ਇੱਕ ਜਿਹੜੀ ਉਹਦੀ ਇੱਕ ਸੈਂਕਟਿਟੀ ਆ ਨਾ ਉਹ ਖਰਾਬ ਹੁੰਦੀ ਆ ਸੋ ਪਲੀਜ਼ ਇਸ ਗੱਲ ਦਾ ਜ਼ਰੂਰ ਖਿਆਲ ਰੱਖਿਓ ਗੁਰਮੁਖ ਜੀ ਸਾਡੇ ਅਗਲੇ ਕਾਲਰ ਨੇ ਹੈਲੋ ਗੁਰਮੁਖ ਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਜੀ
ਸਤਿ ਸ਼੍ਰੀ ਅਕਾਲ ਜੀ
ਹਾਂਜੀ ਮੈਂ ਤਾਂ NDP ਨੂੰ ਇਹੀ ਰਿਕੁਐਸਟ ਕਰਨੀ ਚਾਹੁੰਦਾ ਵੀ ਸਾਡਾ ਉਬਰ ਡਰਾਈਵਰਾਂ ਦਾ ਜਿਹੜੇ ਮੁੱਦੇ ਆ ਜਿੰਨੀ ਛੇਤੀ ਹੋ ਸਕਦਾ ਹੱਲ ਕਰਨ ਡਰਾਈਵਰ ਬੜੇ ਦੁਖੀ ਨੇ 80-80 ਹਜ਼ਾਰ ਦੀਆਂ ਗੱਡੀਆਂ ਲਈਆਂ ਹੋਈਆਂ ਕੋਈ ਕਸਟਮਰ ਕੰਪਲੇਂਟ ਕਰ ਦਿੰਦਾ ਕੋਈ ਉਹਦੀ ਟ੍ਰਾਂਸਪੇਰੈਂਸੀ ਨਹੀਂ ਆ ਕੁਛ ਉਹਨੂੰ ਪ੍ਰੂਫ ਨਹੀਂ ਦਿੰਦਾ ਵੀ ਤੇਰੀ ਆਹ ਮਿਸਟੇਕ ਆ ਭਾਵੇਂ ਉਹਦੇ ਪਿਛਲੇ ਕਿੰਨੇ ਹਜ਼ਾਰ 5 ਸਟਾਰ ਰੇਟਿੰਗ ਹੋਵੇ ਤੇ ਉਹਨੂੰ ਡੀਐਕਟੀਵੇਟ ਕਰ ਦਿੰਦੇ ਆ। ਸਾਨੂੰ ਦੁੱਖ ਦੇਖ ਕੇ ਬੜਾ ਦੁੱਖ ਹੁੰਦਾ। ਸਾਡੇ ਗਰੁੱਪ ਦੇ ਵਿੱਚ ਇੱਕ ਸਰਦਾਰ ਜੀ, ਉਹਨਾਂ ਨੇ ਘਰ ਵੀ ਲੈ ਲਿਆ ਉਬਰ ਦੀ ਇਨਕਮ ਤੇ 88,000 ਦੀ ਉਹਨਾਂ ਨੇ ਗੱਡੀ ਟੈਸਲਾ ਲਈ ਤੇ ਉਹਨਾਂ ਦਾ ਅਕਾਊਂਟ ਡੀਐਕਟੀਵੇਟ ਕਰਤਾ। ਕਦੀ ਉਹਨੂੰ ਕਹਿੰਦੇ ਕਲੀਨਿੰਗ ਫੀ ਆ ਤੇ ਕਦੀ ਕਹਿੰਦੇ ਸੇਫਟੀ ਇਸ਼ੂ ਆ। ਅਸੀਂ ਉਬਰ ਡਰਾਈਵਰ ਇੰਨੇ ਕੁ ਦੁਖੀ ਆ ਤੇ ਤੁਹਾਨੂੰ ਤੁਹਾਡੇ ਅਸੀਂ ਕਨੈਕਟ ਆ। ਸਾਨੂੰ ਕਲੀਨਿੰਗ ਫੀ ਇਸ਼ੂ ਲਈ ਵੀ ਮਨੀ ਭਾਜੀ ਨਾਲ 2-4 ਵਾਰੀ ਸਾਡੀ ਗੱਲ ਹੋਈ ਆ। ਸਾਡੇ ਜੈਨੂਅਨ ਕੁਐਸਚਨ ਦਾ ਵੀ ਆਨਸਰ ਨਹੀਂ ਦਿੰਦੇ। ਮੈਂ ਤਾਂ ਐਨਡੀਪੀ ਨੂੰ ਇਹ ਰਿਕੁਐਸਟ ਕਰੂੰਗਾ ਕਿ ਇਹਨਾਂ ਨੂੰ ਇੱਕ ਇਹੋ ਜਿਹਾ ਲੈਜਿਸਲੇਸ਼ਨ ਲਿਆਉਣ ਜਿਹੜੇ ਨਾਲ ਇਹਨਾਂ ਨੂੰ ਸਾਡੇ ਜੈਨੂਅਨ ਕੁਐਸਚਨ ਦਾ ਪਬਲਿਕਲੀ ਆਨਸਰ ਦੇਣਾ ਮੈਂਡੇਟਰੀ ਹੋਵੇ।
ਜੀ ਮਿਹਰਬਾਨੀ ਗੁਰਮੁਖ ਜੀ। ਈਵਨ ਇਲੈਕਸ਼ਨ ਕੈਂਪੇਨ ਦੌਰਾਨ ਵੀ ਇਹ ਗੱਲ ਵਾਰ ਵਾਰ ਇਹ ਉਜਾਗਰ ਹੁੰਦੀ ਰਹੀ ਕਿ ਜਿਹੜੀ ਲੈਜਿਸਲੇਸ਼ਨ ਉਸ ਤੋਂ ਪਹਿਲਾਂ ਤੋਂ ਵੀ ਕਿ ਜਿਹੜੀ ਲੈਜਿਸਲੇਸ਼ਨ ਸਤੰਬਰ ਦੇ ਪਹਿਲੇ ਹਫ਼ਤੇ ਲਾਗੂ ਹੋਈ ਉਹ ਸਗੋਂ ਰਾਈਡ ਹੇਲਿੰਗ ਡਰਾਈਵਰਸ ਵਾਸਤੇ ਵਰਦਾਨ ਤਾਂ ਕੀ ਸਿੱਧ ਹੋਣੀ ਸੀ ਉਹ ਤੇ ਸਿਰਦਰਦੀ ਬਣ ਗਈ ਹੈ। ਸੇ ਡਿਊਰਿੰਗ ਦੀ ਕੈਂਪੇਨ ਅਸੀਂ ਵੱਖੋ ਵੱਖਰੇ ਜਿਹੜੇ ਲੀਡਰਸ ਆਉਂਦੇ ਰਹੇ ਉਹਨਾਂ ਨਾਲ ਇਹ ਗੱਲ ਕਰਦੇ ਰਹੇ ਵੀ ਇਹ ਤੁਹਾਨੂੰ ਜਿਹੜੀ ਲੈਜਿਸਲੇਸ਼ਨ ਆ ਇਹ ਰਿਵਿਊ ਕਰਨੀ ਪੈਣੀ ਆ। ਸੋ ਯਕੀਨਨ ਹੁਣ ਜਦੋਂ ਸਰਕਾਰ ਬਣਦੀ ਆ ਆਉਂਦੇ ਦਿਨਾਂ ਦੇ ਵਿੱਚ ਗੱਲਬਾਤ ਹੁੰਦੀ ਹੈ। ਜਿਹੜਾ ਇਹ ਵਾਲਾ ਇਸ਼ੂ ਆ ਇਹ ਅਸੀਂ ਭੁੱਲੇ ਨਹੀਂ ਆ ਅਤੇ ਅਸੀਂ ਗੱਲ ਜ਼ਰੂਰ ਕਰਾਂਗੇ ਕਿਉਂਕਿ ਜਿਹੜੀ ਉਹ ਲੈਜਿਸਲੇਸ਼ਨ ਆ ਉਹਦੀ ਜੋ ਸਾਨੂੰ ਗੱਲਾਂ ਪਤਾ ਲੱਗੀਆਂ ਨੇ ਤੁਹਾਡੇ ਥਰੂ ਹੀ ਕਿ ਕੁਝ ਕੰਪਨੀਆਂ ਅਜਿਹੀਆਂ ਨੇ ਜਿਹੜੀਆਂ ਉਸ ਲੈਜਿਸਲੇਸ਼ਨ ਦੀਆਂ ਮਦਾਂ ਨੂੰ ਐਗਜੈਕਟਲੀ ਲਾਗੂ ਨਹੀਂ ਕਰ ਰਹੀਆਂ ਅਤੇ ਉਹਨਾਂ ਦੀ ਕੋਈ ਅਕਾਊਂਟੇਬਿਲਿਟੀ ਨਹੀਂ ਬਣ ਪਾ ਰਹੀ। ਮਦਨ ਜੀ ਸਾਡੇ ਅਗਲੇ ਕਾਲਰ ਨੇ। ਹੈਲੋ ਮਦਨ ਜੀ, ਗੁੱਡ ਮਾਰਨਿੰਗ
ਭਾਈ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਉਹ ਮਗਨ ਜੀ ਬੋਲ ਰਹੇ ਨੇ ਆਈ ਥਿੰਕ।
ਹਾਂਜੀ ਹਾਂਜੀ
ਹਾਂ, ਤੁਹਾਡਾ ਨਾਮ ਓਕੇ। ਜੀ ਜੀ ਮਗਨ ਜੀ। ਹਾਂਜੀ
ਹਾਂਜੀ ਭਾਜੀ, ਬੇਸਿਕ ਥਿੰਗਸ ਮਤਲਬ ਬੱਚੇ ਬੱਚੇ ਨੂੰ ਪਤਾ ਹੈ, ਐਨਡੀਪੀ ਨੂੰ ਪਹਿਲਾਂ ਹੀ ਪਤਾ ਸੀ ਕਿ ਵੀ ਸਾਡੀਆਂ ਕੀ ਪ੍ਰੋਬਲਮਸ ਆ। ਮੈਂ ਤੇ ਹੈਰਾਨ ਆ ਕਿ ਇਹਨਾਂ ਦੇ ਫੀਡਬੈਕ ਪ੍ਰੋਵਾਈਡਰ ਕੌਣ ਨੇ ਜਾਂ ਕੌਣ ਬੰਦੇ ਆ ਜਿਹੜੇ ਸਲਾਹਾਂ ਦਿੰਦੇ ਆ। ਤੁਹਾਡਾ ਰੇਡੀਓ ਚੈਨਲ ਹੋ ਗਿਆ ਜਾਂ ਕੋਈ ਵੀ ਮੀਡੀਆ ਚੁੱਕ ਲਓ, ਪਿਛਲੇ 2-2.5 ਸਾਲ ਤੋਂ ਆਪਾਂ ਰੋਈ ਜਾ ਰਹੇ ਹਾਂ ਕਿ ਸਕੂਲਾਂ ਦੀ ਹਾਲਾਤ ਠੀਕ ਨਹੀਂ ਹੈ, ਹੋਸਪਿਟਲਸ ਦੀ ਹਾਲਾਤ ਠੀਕ ਨਹੀਂ ਹੈ, ਸਰੀ ਨੂੰ ਮੈਨੇਜ ਚੰਗੀ ਤਰ੍ਹਾਂ ਨਹੀਂ ਕੀਤਾ ਜਾ ਰਿਹਾ। ਤੁਸੀਂ ਸਰੀ ਤੋਂ 15-15 ਕਿਲੋਮੀਟਰ ਕਿਸੇ ਵੀ ਪਾਸੇ ਨੂੰ ਬਾਹਰ ਚਲ ਜਾਓ, ਤੁਹਾਨੂੰ ਲੱਗੇਗਾ ਕਿ ਕੈਨੇਡਾ ਤੇ ਹੁਣ ਆਇਆ। ਮੈਂ ਪਤਾ ਨਹੀਂ ਕਿਹੜੇ ਸ਼ਹਿਰ ਚ ਰਹਿ ਰਿਹਾ ਸੀ। ਮਤਲਬ ਉਹਦੇ ਚ ਸਾਡੀ ਵੀ ਦੇਣ ਆ ਵੀ ਅਸੀਂ ਵੀ ਸਰੀ ਨੂੰ ਓਨਾ ਸਾਫ਼ ਸੁਥਰਾ ਨਹੀਂ ਰੱਖ ਰਹੇ, ਬਟ ਇਨਫਰਾਸਟ੍ਰਕਚਰ ਵਾਈਜ਼ ਵੀ ਜਦ ਸਰੀ ਤੁਹਾਡਾ ਫਾਸਟੈਸਟ ਐਂਡ ਦ ਬਿਗੇਸਟ ਗਰੋਇੰਗ ਸਿਟੀ ਬਣ ਰਿਹਾ ਹੈ, ਨੋਟ ਓਨਲੀ ਇਨ ਬ੍ਰਿਟਿਸ਼ ਕੋਲੰਬੀਆ, ਪੂਰੇ ਕੈਨੇਡਾ ਦੇ ਵਿੱਚ, ਤੁਸੀਂ ਇਨਫਰਾਸਟ੍ਰਕਚਰ ਓਦਾਂ ਦਾ ਕਿਉਂ ਨਹੀਂ ਦੇ ਰਹੇ? ਤੇ ਜਾਂ ਤੇ ਤੁਹਾਨੂੰ ਟੈਕਸ ਨਹੀਂ ਆ ਰਹੇ ਜਾਂ ਇੱਥੇ ਵਾਲੇ ਬੰਦੇ ਤੁਹਾਨੂੰ ਪੈਸੇ ਨਹੀਂ ਦੇ ਰਹੇ। ਸੋ ਆਲ ਦੋਜ਼ ਥਿੰਗਸ ਬੱਚੇ ਬੱਚੇ ਨੂੰ ਪਤਾ ਹੈ। ਤੁਸੀਂ ਕਿਸੇ ਸਕੂਲ ਦੇ ਬਾਹਰ ਵੀ ਜੇ 10th ਦੇ ਬੱਚੇ ਤੋਂ ਸਰਵੇ ਕਰੋਗੇ ਨਾ, ਪੁੱਛੋਗੇ ਭਾਜੀ ਕੀ ਪ੍ਰੋਬਲਮਸ ਆ ਸਭ ਤੋਂ ਜ਼ਿਆਦਾ ਕੈਨੇਡਾ ਦੇ ਵਿੱਚ ਜਾਂ BC ਦੇ ਵਿੱਚ, ਉਹ ਤੁਹਾਨੂੰ ਇਹ ਦੱਸੇਗਾ ਕਿ ਹੋਸਪਿਟਲ, ਹੁਣ ਹੋਸਪਿਟਲ ਲਾਂਚ ਹੁੰਦਾ ਹੈ 5-ਵਰਸੀ ਯੋਜਨਾ ਜਾਂ 10-ਵਰਸੀ, ਮਤਲਬ 5 ਸਾਲਾਂ ਤੁਸੀਂ ਟਾਵਰ ਲੈ ਕੇ ਆਵਾਂਗੇ, 15 ਸਾਲਾਂ ਚ ਅਸੀਂ ਡਾਕਟਰ ਲੈ ਕੇ ਆਵਾਂਗੇ। ਮੇਰੇ ਵਰਗਾ ਬੰਦਾ ਸੋਚਦਾ ਭਾਜੀ ਉਦੋਂ ਤੱਕ ਤੇ ਪਤਾ ਨੀ ਬਚਣਾ ਅਸੀਂ ਕਿ ਨਹੀਂ ਬਚਣਾ। ਸੋ ਓਦਾਂ ਦੀਆਂ ਜੇ ਪਟੋਲੋ ਬ੍ਰਿਜ ਬਣਾਉਣ ਦੀ ਗੱਲ ਕਰਦੇ ਆ, ਮੈਂ ਜਦੋਂ ਦਾ ਆਇਆ ਬਣ ਹੀ ਰਿਹਾ, ਮਤਲਬ ਹਲੇ ਵੀ ਕੋਈ ਉਹਦੀ ਜਿਹਨੂੰ ਕਹਿੰਦੇ ਨਾ ਟਫ ਡੈਡ ਲਾਈਨਸ ਕਿ ਇਸ ਸਪਟੈਂਬਰ ਨੂੰ ਇਸ ਦਸੰਬਰ ਨੂੰ ਲਾਂਚ ਹੋਏਗਾ। ਸੋ ਆਲ ਦੋਜ਼ ਥਿੰਗਸ ਸਾਰਿਆਂ ਨੂੰ ਪਤਾ ਸੀ, ਐਨਡੀਪੀ ਨੂੰ ਵੀ ਪਤਾ ਸੀ। ਇਹ ਮਤਲਬ ਮੈਂ ਤੇ ਇਹਨਾਂ ਦੇ ਕੌਨਫੀਡੈਂਸ ਦੀ ਹੱਲਾਸ਼ੇਰੀ ਦਿੰਦਾ ਕਿ ਵੀ ਕਿਹੜੇ ਕੌਨਫੀਡੈਂਸ ਨਾਲ ਇਹ ਇਲੈਕਸ਼ਨ 'ਚ ਚੁਣੇ ਗਏ, ਤੇ ਜਿਹੜੀ ਇਹ ਜਿੱਤ ਵੀ ਹੋਈ ਹੈ ਨਾ, ਜਿੱਤਣੀ ਹੋਈ ਜਿਹਨੂੰ ਕੋਈ ਬਰਾਬਰ ਵੀ ਹੋਇਆ, ਇਟ ਇਜ਼ ਮੋਰ ਅਬਾਊਟ ਫੀਅਰ। ਜਿਵੇਂ ਇੱਕ ਭਾਈ ਸਾਹਿਬ ਹੁਣੇ ਆ ਕੇ ਗਏ, ਇਹ ਜਿਹੜਾ ਰੇਸ਼ੀਅਲ ਫੀਅਰ ਸੀ ਕਿ ਭਾਈ ਜੇ ਅਸੀਂ ਦੂਜਿਆਂ ਨੂੰ ਚੁਣ ਲਾਂਗੇ ਉਹ ਪਤਾ ਨੀ ਸਾਨੂੰ ਕਿਵੇਂ ਟ੍ਰੀਟ ਕਰਨਗੇ, ਜਿਸ ਹਾਲਾਤ 'ਚ ਆਪਾਂ ਹੈਗੇ ਆ, ਤੁਸੀਂ ਜਿਹਨੂੰ ਮਰਜ਼ੀ ਚੁਣ ਲਓ, ਇਸ ਤੋਂ ਬੁਰਾ ਕੋਈ ਟ੍ਰੀਟ ਨਹੀਂ ਕਰ ਸਕਦਾ ਤੁਹਾਨੂੰ। ਸੋ ਏਦਾਂ ਤੇ ਕੀ ਕਿ ਸੜਕਾਂ ਤੇ ਆ ਕੇ ਤੁਹਾਨੂੰ ਡਾਂਗਾਂ ਨਾਲ ਕੁੱਟਣ ਲੱਗ ਜਾਣਗੇ। ਜੇ ਤੁਹਾਡੇ ਸਰੀ ਨਾਲ ਆਲਰੇਡੀ ਏਦਾਂ ਦਾ ਟ੍ਰੀਟਮੈਂਟ ਹੋ ਰਿਹਾ, ਇਟ ਇਟ ਸੈਲਫ ਇਜ਼ ਅ ਰੇਸ਼ੀਅਲ ਟ੍ਰੀਟਮੈਂਟ ਕਿ ਤੁਹਾਡਾ ਸ਼ਹਿਰ ਨੀ, ਤੁਹਾਡਾ ਸ਼ਹਿਰ ਬਿਗੈਸਟ ਗਰੋਇੰਗ ਸਿਟੀ ਹੈ ਪਰ ਉਹ 'ਚ ਬਿਗੈਸਟ ਇਨਫਰਾਸਟ੍ਰਕਚਰ ਪ੍ਰੋਵਾਈਡ ਨਹੀਂ ਕੀਤਾ ਜਾ ਰਿਹਾ, ਦਿਸ ਇਨ ਇਟ ਸੈਲਫ ਇਜ਼ ਅ ਰੇਸ਼ੀਅਲ ਟ੍ਰੀਟਮੈਂਟ। ਹਾਂ, ਤੁਹਾਨੂੰ ਬੁਲਾ ਚੰਗੀ ਤਰ੍ਹਾਂ ਦਿੰਦੇ ਆ, ਤੁਹਾਡੇ ਧਰਮ ਦੀ ਸਤਿਕਾਰ ਕਰ ਦਿੰਦੇ ਆ ਜਾਂ ਹਰ ਚੀਜ਼ ਦੀ ਸਤਿਕਾਰ ਕਰਦੇ ਆ, ਉਹ ਕੱਲਾ ਸਤਿਕਾਰ ਲਿਪ ਸਰਵਿਸ ਨਹੀਂ ਚਾਹੀਦੀ, ਉਹ ਐਕਚੁਅਲ ਦੀ ਐਕਸ਼ਨ ਸ਼ੁਡ ਸ਼ੋ।
ਵੈਰੀ ਵੈਲ ਪੁੱਟ। ਅਸੀਂ ਅਕਸਰ ਇਹ ਗੱਲ ਕਰਦੇ ਹੁੰਦੇ ਹਾਂ ਵੀ ਕੁੜਤਾ ਪਜਾਮਾ ਪਾਉਣਾ ਸੌਖਾ ਅਤੇ ਇਨਫਰਾਸਟ੍ਰਕਚਰ ਬਣਾ ਕੇ ਦੇਣਾ ਮੁਸ਼ਕਲ ਆ, ਅਤੇ ਉਹ ਜਿਹੜੀ ਹੁਣ ਆਈ ਥਿੰਕ, ਪਰ ਉਹ ਵੋਟਰਸ ਨੂੰ ਗੱਲ ਪਤਾ ਹੈ ਜੀ ਹੁਣ ਇਹ। ਬਟ ਯੂ ਐਕਸਪਲੇਨ ਥਿੰਗਸ ਰੀਅਲੀ ਵੈਲ, ਥੈਂਕ ਯੂ ਮਗਨ ਜੀ ਫੋਰ ਐਡਿੰਗ ਟੂ ਦੀ ਕਨਵਰਸੇਸ਼ਨ। ਹੁਣ ਇਹ ਤਾਂ ਗੱਲ ਪੱਕੀ ਆ ਕਿ ਕੰਮ ਕਰਕੇ ਦਿਖਾਉਣਾ ਪੈਣਾ, ਜਿਹੜੇ ਉਹ ਵਾਅਦੇ ਨੇ ਉਹ ਇਕੱਲੇ ਵਾਅਦਿਆਂ ਦੇ ਸਿਰ 'ਤੇ, ਅੱਛਾ ਕੰਮ ਵੀ ਤਾਂ ਟਾਰਗੇਟਿਡ ਢੰਗ ਦੇ ਨਾਲ, ਕਿਉਂਕਿ ਕੁਝ ਜਿਹੜੇ ਵਾਅਦੇ ਸਰਕਾਰ ਨੇ ਜਾਂ ਐਨਡੀਪੀ ਨੇ ਕੀਤੇ ਸੀ, ਜੇ ਸਰਕਾਰ ਬਣਦੀ ਆ ਤਾਂ ਟੈਕਸ ਦੇ ਵਿੱਚ ਜਿਹੜਾ ਉਹ ਮਿਨੀਮਮ ਬੇਸਿਕ ਐਗਜ਼ੈਂਪਸ਼ਨ ਅਮਾਊਂਟ ਆ ਉਹਦੇ 'ਚ $10,000 ਦਾ ਵਾਧਾ ਕਰਕੇ ਇੱਕ ਆਮ ਹਾਊਸ ਹੋਲਡ ਨੂੰ ਸਾਲ ਦਾ $1,000 ਟੈਕਸ ਦੇ ਵਿੱਚ ਬਚੇਗਾ ਪ੍ਰੋਵਿੰਸ਼ੀਅਲ ਟੈਕਸ ਦੇ ਵਿੱਚ, ਅਤੇ ਉਹਦਾ ਹੁਣ ਇੱਕ ਚੈੱਕ ਤੇ ਅਗਲੇ ਮਹੀਨੇ ਹੀ ਜਾਂ ਅਗਲੇ ਸਾਲ ਆ ਜਾਣਾ, ਨੋਟ ਅਗਲੇ ਮਹੀਨੇ, ਅਗਲੇ ਸਾਲ ਉਹ ਚੈੱਕ ਆ ਜਾਣਾ। ਸੋ ਉਸ ਤਰ੍ਹਾਂ ਦੇ ਜਿਹੜੇ ਕੁਝ ਲੁਭਾਵਨੇ ਵਾਅਦੇ ਸੀ ਉਹ ਜ਼ਰੂਰ ਕੀਤੇ ਗਏ, ਪਰ ਜਿਹੜੀਆਂ ਹੁਣ ਕੁਝ ਟਾਰਗੇਟਿਡ ਚੀਜ਼ਾਂ ਨੇ ਚਿਰ ਤੋਂ ਮੰਗ ਬਣੀ ਰਹੀ ਆ, ਉੱਥੇ ਹੁਣ ਫੋਕਸ ਤਾਂ ਕਰਨਾ ਪੈਣਾ, ਧਿਆਨ ਦੇਣਾ ਪੈਣਾ। ਸਾਡੇ ਅਗਲੇ ਕਾਲ, ਮੇਰੀ ਫਰੰਟ ਡੈਸਕ ਨੂੰ ਬੇਨਤੀ ਹੈ ਇਸ ਵਿਸ਼ੇ 'ਤੇ ਨਾ ਪਲੀਜ਼ ਹੁਣ ਹੋਰ ਕਾਲਸ ਨਾ ਲਿਓ, ਪਰ ਜਿਹੜੇ ਕਾਲਰਸ ਇੰਤਜ਼ਾਰ ਕਰ ਰਹੇ ਨੇ ਉਹਨਾਂ ਸਭ ਦੀ ਗੱਲਬਾਤ ਜ਼ਰੂਰ ਸੁਣਾਂਗੇ। ਪਰਮਿੰਦਰ ਸਿੰਘ ਜੀ ਸਾਡੇ ਅਗਲੇ ਕਾਲਰ ਨੇ, ਸਤਿ ਸ਼੍ਰੀ ਅਕਾਲ ਪਰਮਿੰਦਰ ਜੀ।
ਜੀ
ਠੀਕ ਠੀਕ ਠਾਕ ਜੀ, ਕੀ ਕਹਿਣਾ ਚਾਹੋਗੇ?
ਦੂਜੇ ਪਾਸੇ ਕੰਜ਼ਰਵੇਟਿਵ ਆ, ਉਹਨਾਂ ਦਾ ਇੱਕ ਗੜਬੜ ਇਹ ਰਹਿ ਗਈ ਵੀ ਕੁਛ ਕੁ ਰੇਸ਼ੀਅਲ, ਕੁਛ ਕੁ ਉਹਨਾਂ ਦੇ ਮਤਲਬ ਪਾਰਟੀ ਦੇ ਵਿੱਚ ਕਿੰਨਾ ਕੁਛ ਉਦਲ ਪੁਦਲ ਹੋਊਗੀ ਵੋਟਾਂ ਦਾ, ਥੋੜਾ ਚਿਰ ਪਹਿਲੋਂ ਉਹ ਲੋਕਾਂ ਸਾਹਮਣੇ ਨੀ ਜਾ ਸਕੇ, ਬਹੁਤਾ ਨਹੀਂ ਆਪਣੇ ਆਪ ਨੂੰ ਖੁੱਲ ਕੇ ਉਸ ਹਿਸਾਬ ਨਾਲ ਉਹ ਜਿੱਥੇ ਕਦੇ ਖਿੱਚ ਕੇ ਲੈ ਗਏ, ਉਹਨਾਂ ਦੀ ਆਪਾਂ ਕਿਤੇ ਨਾ ਕਿਤੇ ਸ਼ਾਬਾਸ਼ ਦੇਣੀ ਬਣਦੀ ਹੈ। ਬਟ ਐਨ ਡੀ ਪੀ ਦੇ ਜਿਹੜੇ ਮੁੱਦੇ ਆ, ਆਪਾਂ ਜੇ ਹੋਸਪਿਟਲਾਂ ਦੀ ਗੱਲ ਕਰ ਲਈਏ, ਭਾਜੀ ਹੋਸਪਿਟਲ ਦਾ ਕੋਈ ਸਰੀ ਦਾ ਏਦਾਂ ਬੰਦਾ ਨੀ ਹੋਣਾ ਜਿਹੜਾ ਦੁਖੀ ਨਾ ਹੋਵੇ। ਜਾਣ ਤਾਂ ਜਹਾਨ ਆ, ਮੈਂ ਖੁਦ ਤੜਪਦਾ ਰਿਹਾ, ਮੇਰੀ ਵਾਈਫ ਪ੍ਰੈਗਨੈਂਟ ਸੀ, ਹੋਸਪਿਟਲ ਸ਼ਾਮੀ 4:45 ਮੈਂ ਚਲੇ ਗਿਆ, ਹੋਸਪਿਟਲ ਐਮਰਜੈਂਸੀ ਹੈ ਚਲੇ ਗਿਆ ਜੀ ਅਸੀਂ ਉੱਥੇ ਰਾਤ ਦੇ 10:15 ਤੱਕ, ਸਿਰਫ 4 ਵਾਰੀ ਬਲੱਡ ਪ੍ਰੈਸ਼ਰ ਚੈੱਕ ਕੀਤਾ, ਮੈਂ ਹਾੜੇ ਕੱਢੀ ਗਿਆ, ਮੈਂ ਕਿਹਾ ਜੀ ਆਲੇ ਦੁਆਲੇ ਤੁਸੀਂ ਉਹ ਦੇਖੀ ਜਾ ਰਹੇ ਹੋ ਸਾਰਿਆਂ ਨੂੰ, ਤਾਂ ਮੈਂ ਕਿਹਾ ਮੇਰੀ ਵਾਈਫ ਦੇ ਸਕੈਨ ਇਹਦੇ ਵਿੱਚ ਉਹ ਜਿਹੜੇ ਬਣਾਏ ਹੁੰਦੇ ਪਰਦੇ ਜਿਹੇ ਲਾ ਕੇ, ਉਹ ਤੁਸੀਂ ਉੱਥੇ ਮੀਟਰ 'ਚ 3-4 ਵਾਰੀ ਬਲੱਡ ਪ੍ਰੈਸ਼ਰ ਚੈੱਕ ਕੀਤਾ, ਤੁਸੀਂ ਡਾਕਟਰ ਕਿਉਂ ਨੀ ਭੇਜ ਰਹੇ? ਅੰਤ ਨੂੰ ਨਰਸ ਸੀਗੀ ਉਹ ਮੈਨੂੰ ਟੁੱਟ ਕੇ ਪੈ ਗਈ, ਕਹਿੰਦੀ ਮੇਰੇ ਕੋਲ ਡਾਕਟਰ ਹੈ ਨੀ, ਮੈਂ ਇੱਧਰ ਕਹਿ ਕੇ ਤੁਹਾਨੂੰ ਚਲੇ ਗਈ। ਦੱਸੋ ਵੀ ਆਹ ਕੁਛ ਹੋ ਰਿਹਾ ਸਾਡੇ ਹੋਸਪਿਟਲਾਂ 'ਚ, ਤੇ ਅਸੀਂ ਕਿੱਥੋਂ ਯਕੀਨ ਕਰ ਲਈਏ ਵੀ ਸਾਡੀਆਂ ਜਾਨਾਂ ਸੇਫ ਹੈ? ਮੈਂ ਖੁਦ, ਮੇਰੇ ਦਰਦ ਹੋਈ 6-8 ਘੰਟੇ ਮੈਂ ਪੈਰਾਂ ਭਾਰ ਥੱਲੇ ਬੈਠਾ ਰਿਹਾ, ਮੇਰੇ ਕੋਲ ਕੁਰਸੀ ਤੇ ਨਹੀਂ ਸੀ ਬਹਿ ਹੁੰਦਾ, 8 ਘੰਟੇ ਬਾਅਦ ਜਾ ਕੇ ਆਣ ਕੇ ਤਾਂ ਮੈਨੂੰ ਨਰਸ ਨੇ ਫੜ ਕੇ ਤਾਂ ਬਣਾਇਆ, ਕਹਿੰਦੀ ਚੱਲ ਤੇਰਾ ਉਹ ਸੈਂਪਲ ਚਾਹੀਦਾ। ਕੰਮ ਕਰਨਾ ਪੈਣਾ, 4 ਸਾਲ ਇੱਥੇ ਹੀ ਆ, ਬਹੁਤਾ ਟਾਈਮ ਨੀ ਹੁੰਦਾ, ਇਹਨਾਂ ਨੂੰ ਕੰਮ ਕਰਨਾ ਪੈਣਾ, ਇਹਨਾਂ ਦਾ ਹਾਲਤ ਬਹੁਤ ਮਾੜੇ ਹੋਣਾ ਜੇ ਨਾ ਆਪਣਾ ਸੁਧਾਰ ਕੀਤਾ।
ਮਿਹਰਬਾਨੀ ਪਰਮਿੰਦਰ ਜੀ, ਬਹੁਤ ਧੰਨਵਾਦ, ਥੈਂਕ ਯੂ। ਸਾਡੇ ਅਗਲੇ ਕਾਲਰ ਨੇ ਸੁਖਦੀਪ ਜੀ। ਸੁਖਦੀਪ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਵਿਜੇ
ਜੀ, ਕੀ ਕਹਿਣਾ ਚਾਹੋਗੇ?
ਹਾਂਜੀ, ਮੈਂ ਨਾ 2 ਪੁਆਇੰਟਾਂ ਤੇ ਜਿੱਦਾਂ ਗੱਲ ਕਰਨੀ ਚਾਹੁੰਦਾ। ਇੱਕ ਹੈਗਾ ਕਿ ਵੀ ਜਿਹੜੇ ਵਾਅਦੇ ਕਰਦੇ ਹੈਗੇ, ਕੋਈ ਵੀ ਪੋਲੀਟੀਸ਼ੀਅਨ ਹੋਣ, ਚਾਹੇ ਐਨ ਡੀ ਪੀ ਹੋਣ ਜਾਂ ਕੋਈ ਵੀ ਹੋਣ, ਉਹ ਜਿਹੜੇ ਵਾਅਦੇ ਕਰਦੇ ਆ ਨਾ, ਉਹਨਾਂ ਦਾ ਉਹ ਕੋਈ ਕਿਤੇ ਰਜਿਸਟਰ ਹੋਣਾ ਚਾਹੀਦਾ ਕਿ ਵੀ ਜੇ ਪੂਰੇ ਨਹੀਂ ਕਰਦੇ ਤਾਂ ਇਹਦੀ ਕੀ ਰੈਪਰਮੈਂਟ ਕੀ ਹੈਗੀ ਹੈ, ਕਿ ਜੇ ਕਿਉਂਕਿ ਇਹਨਾਂ ਨੂੰ ਫਾਇਰ ਤਾਂ ਆਪਾਂ ਕਰ ਨਹੀਂ ਸਕਦੇ, ਵੀ ਉਹ ਹੋਣਾ ਚਾਹੀਦਾ ਕਿ ਵੀ ਜੇ ਪੂਰਾ ਨਹੀਂ ਕਰਦੇ ਤਾਂ ਇੰਨੇ ਪੈਸੇ ਜਮ੍ਹਾਂ ਕਰਾਉਣ, ਇੰਨੇ ਆਹ ਕਰਨ ਜਾਂ ਆਹ ਕਰਨ, ਕੁਝ ਵੀ ਇੱਕ ਇਹਨਾਂ ਦੇ ਲਈ ਰੈਪਰਮੈਂਟ ਹੋਣਾ ਚਾਹੀਦਾ ਆ।
ਇਲੈਕਸ਼ਨ ਪਲੈਟਫਾਰਮ ਲੀਗਲ ਡਾਕੂਮੈਂਟ ਹੋਵੇ, ਸਾਡੇ ਸੁਣਨ ਵਾਲੇ ਨੇ ਹਰਵੀਰ ਗਰੇਵਾਲ ਜੀ, ਉਹ ਅਕਸਰ ਇਸ ਗੱਲ ਨੂੰ ਹਾਈਲਾਈਟ ਕਰਿਆ ਕਰਦੇ ਨੇ ਕਿ ਇਲੈਕਸ਼ਨ ਪਲੈਟਫਾਰਮ ਲੀਗਲ ਡਾਕੂਮੈਂਟ ਹੋਣਾ ਚਾਹੀਦਾ, ਤਾਂ ਕਿ ਜੇ ਉਹਦੇ ਵਿੱਚ ਜੋ ਕੁਝ ਗੱਲਾਂ ਆਖੀਆਂ ਗਈਆਂ ਜੇ ਉਹਨਾਂ ਦੀ ਪੂਰਤੀ ਨਹੀਂ ਹੁੰਦੀ ਤਾਂ ਫਿਰ ਕੋਈ ਰੀਕੋਰਸ ਹੋਵੇ। ਪਰ ਅਕਸਰ ਸਿਆਸੀ ਪਾਰਟੀਆਂ ਇਹ ਕਹਿ ਦਿੰਦੀਆਂ ਨੇ ਕਿ ਜਦੋਂ ਇਲੈਕਸ਼ਨ ਹੁੰਦਾ ਦੁਬਾਰਾ ਤਾਂ ਉਹ ਇੱਕ ਤਰ੍ਹਾਂ ਦਾ ਪਿਛਲੇ ਇਲੈਕਸ਼ਨ ਪਲੈਟਫਾਰਮ ਦੀ ਕਾਰਗੁਜ਼ਾਰੀ ਦੇ ਉੱਪਰ ਹੀ ਲੋਕਾਂ ਦਾ ਫਤਵਾ ਹੋਇਆ ਕਰਦਾ। ਜੀ ਸੁਖਦੀਪ ਜੀ।
ਹਾਂਜੀ, ਤੇ ਦੂਸਰਾ ਪੁਆਇੰਟ ਮੇਰਾ ਇਹ ਹੈਗਾ ਕਿ ਵੀ ਜਿਹੜੀ ਆਪਾਂ ਕੁਆਲੀਫਿਕੇਸ਼ਨ ਜਿਹੜੀ ਹੈਗੀ ਨਾ, ਜਿਹੜੀ ਕਿਸੇ ਵੀ ਜਿਹੜੇ ਵੀ ਆਪਾਂ ਜਿਹੜੇ ਖੜੇ ਹੁੰਦੇ ਹੈਗੇ ਆ, ਉਹ ਆਪਣੀ ਇਹ ਕੁਆਲੀਫਿਕੇਸ਼ਨ ਦੱਸਣ ਕਿ ਮੈਂ ਇਸ ਫੀਲਡ 'ਚ ਮਾਰਿਆ ਅਤੇ ਮੈਂ ਆਹ ਵਾਲੀ ਚੀਜ਼ਾਂ ਨੂੰ ਫਿਕਸ ਕਰੂੰਗਾ, ਨਾ ਕਿ ਵੀ ਮੈਂ ਫਲਾਨੇ ਦੇ ਭੋਗਾਂ 'ਤੇ ਜਾਂ ਮੈਂ ਫਲਾਨੇ ਦੇ ਦੂਜੇ 'ਤੇ ਜਾਂ, ਇੰਨੇ ਬੰਦੇ ਮੈਨੂੰ ਜਾਣਦੇ ਆ, ਕਿਉਂਕਿ ਉਹ ਜ਼ਮਾਨਾ ਚਲਾ ਗਿਆ ਹੁਣ, ਜਦੋਂ ਕਿੰਨੇ ਬੰਦੇ ਸਾਨੂੰ ਜਾਣਦੇ ਸੀਗੇ ਉਸ ਹਿਸਾਬ ਦੇ ਨਾਲ ਬੰਦੇ ਜਿੱਤਦੇ ਸੀਗੇ, ਹੁਣ ਆਪਾਂ ਉਹੀ ਜਿਤਾਈ ਜਾਂਦੇ ਹਾਂ, ਉਹਨਾਂ ਦੀ ਕੁਆਲੀਫਿਕੇਸ਼ਨ ਆਪਾਂ ਕਦੇ ਵੀ ਨਹੀਂ ਕਰਦੇ ਵੇਰੀਫਾਈ। ਹੁਣ ਮੰਨ ਲਿਆ ਕਿ ਬਹੁਤ ਸਾਰੇ ਜਿਹੜੇ ਖੜਦੇ ਹੈਗੇ ਸਾਰੇ ਮੋਸਟਲੀ ਲੋਇਰ ਹੀ ਹੁੰਦੇ ਆ, ਉਹਨਾਂ ਨੂੰ ਕਾਨੂੰਨਾਂ ਦੀ ਜਾਣਕਾਰੀ ਹੈਗੀ, ਉਹਨਾਂ ਨੂੰ ਲੂਪ ਹੋਲਸ ਪਤਾ ਕਿੱਦਾਂ ਕਰਨੇ, ਸਾਰਾ ਕੁਛ ਕਰਨੇ ਆ, ਪਰ ਦੇ ਡੋਂਟ ਨੋ ਹਾਊ ਟੂ ਮੈਨੇਜ ਹੋਸਪਿਟਲ। ਹੁਣ ਜਿਹੜਾ ਹੋਸਪਿਟਲ ਵਾਲਾ ਮੁੱਦਾ ਹੈ, ਸਭ ਤੋਂ ਉੱਥੇ ਰਿਸੋਰਸਿਸ ਹੈਗੇ ਆ, ਜਸਟ ਉਹ ਪ੍ਰੋਪਰਲੀ ਯੂਟੀਲਾਈਜ਼ ਨਹੀਂ ਹੋ ਰਹੇ। ਜਿਹੜੇ ਡਾਕਟਰ ਦੇ ਆ ਉਹ MBA ਨਹੀਂ ਕੀਤੀ ਹੋਈ ਉਹਨਾਂ ਨੇ, ਦੇ ਡੋਂਟ ਨੋ ਹਾਊ ਟੂ ਯੂਜ਼ ਦ ਰਿਸੋਰਸਿਸ, ਹੈ ਨਾ। ਜਿਹੜੀ ਉੱਥੇ ਹੁਣ ਜੇ ਮੈਂ ਮੋਟੀ ਜਿਹੀ ਗੱਲ ਦੱਸਦਾ, ਜਿੱਦਾਂ ਭਾਜੂ ਨੇ ਪਹਿਲੇ ਵੀ ਕਹਿ ਕੇ ਗਏ ਆ ਕਿ ਉੱਥੇ 4 ਵਾਰੀ ਬਲੱਡ ਪ੍ਰੈਸ ਚੈੱਕ ਕਰ ਲੈਂਦੇ, 4 ਵਾਰੀ ਵਾਈਟਲ ਲੈ ਲੈਂਦੇ ਆ, 5 ਵਾਰੀ ਵਾਈਟਲ ਲੈ ਲੈਂਦੇ ਆ। ਇਟ ਮੀਨਸ ਕਿ ਇੱਕ ਰਿਸੋਰਸ ਜਿਹੜਾ 1 ਵਾਰੀ ਯੂਜ਼ ਕਰਕੇ ਕੰਮ ਕਰ ਜਾਣਾ ਸੀਗਾ ਉਹ 4 ਵਾਰੀ ਯੂਜ਼ ਹੋਇਆ। ਇਟ ਮੀਨਸ ਕਿ 4 ਵਾਰੀ ਵੇਸਟ ਹੋ ਗਿਆ, 400 ਟਾਈਮਸ ਉੱਥੇ ਵੇਸਟ ਹੋ ਗਈ ਆ। ਉਹਨੂੰ ਜੇ ਹੁਣ ਆਪਾਂ ਬੋਟਲ ਨੈਕ ਦੇਖੀਏ, ਬੋਟਲ ਨੈਕ ਉੱਥੇ ਡਾਕਟਰ ਦੇ ਆ, ਬੋਟਲ ਨੈਕ ਉੱਥੇ ਹੋਸਪਿਟਲ ਦੇ ਰਿਸੋਰਸਿਸ ਨਹੀਂ ਹੈਗੇ, ਬੈੱਡ ਨਹੀਂ ਹੈਗੇ, ਉਹ ਨਹੀਂ ਹੈਗੇ, ਉਹ ਡਾਕਟਰ ਦੇ। ਜੇ ਤੁਸੀਂ ਇਨਫ ਡਾਕਟਰ ਲਿਆਓ, ਛੇਤੀ ਸਾਰਿਆਂ ਦੀ ਵਾਰੀ ਆ ਜਾਵੇ, ਪ੍ਰੋਬਲਮ ਸੋਲਵ ਹੋ ਜਾਣੀ ਆ।
ਮਿਹਰਬਾਨੀ ਸੁਖਦੀਪ ਜੀ,
ਨੇਤਾ ਇੱਕ ਸੈਕਿੰਡ ਮੈਨੂੰ ਹੋਰ ਦੇ ਦਿਓ,
ਜੀ 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 ਪਲੀਜ਼।
ਕਿਉਂਕਿ ਜਿਹੜੇ ਜਿਹੜੇ ਨੇਤਾ ਹੈਗੇ ਆ ਉਹ ਇਹ ਨਹੀਂ ਦੇਖਦੇ ਕਿ ਇੱਕ ਪ੍ਰੋਬਲਮ ਕਿੱਦਾਂ ਸੋਲਵ ਹੋਣੀ ਆ, ਉਹ ਸਿਰਫ ਇਹ ਦੇਖਦੇ ਆ ਕਿ ਅਸੀਂ ਵੋਟਾਂ ਕਿੱਦਾਂ ਜ਼ਿਆਦਾ ਲੈਣੀਆਂ ਆ। ਪ੍ਰੋਬਲਮ ਆਇਆ ਭਾਜੀ
ਜੀ,
ਥੈਂਕ ਯੂ ਭਾਜੀ,
ਮਿਹਰਬਾਨੀ। ਹਾਂ ਇਹ ਪ੍ਰੋਬਲਮ ਅਸੀਂ ਕਿੰਨੀ ਵਾਰ, ਇਹ ਵੀ ਹੈਗਾ ਨਾ ਵੀ ਹੁਣ ਅਨਫੋਰਚੁਨੇਟਲੀ ਹਿਸਾਬ ਇਹ ਹੋ ਗਿਆ ਕਿ ਜਦੋਂ ਕੋਈ ਪੋਲਿਸੀ ਘੜੀ ਜਾਂਦੀ ਹੈ ਪੋਲੀਟੀਕਲ ਪਾਰਟੀਆਂ ਵੱਲੋਂ ਤਾਂ ਫੋਕਸ ਨੈਕਸਟ ਜਨਰੇਸ਼ਨ ਨਹੀਂ ਹੁੰਦੀ, ਫੋਕਸ ਨੈਕਸਟ ਇਲੈਕਸ਼ਨ ਹੋਇਆ ਕਰਦਾ। ਇਸੇ ਕਰਕੇ ਜਿਹੜੇ ਕਈ ਆਹ ਚੋਣਾਂ ਵਾਲੇ ਅਤੇ ਜਿਹੜੇ ਸਿਆਸੀ ਲੋਲੀਪੋਪ ਨੇ ਉਹ ਦਿੱਤੇ ਜਾਂਦੇ ਨੇ ਵੋਟਾਂ ਵੋਟਰਸ ਨੂੰ ਲੁਭਾਉਣ ਦੇ ਵਾਸਤੇ। ਬਾਕੀ ਜਿਹੜੀ ਗੱਲ ਆ ਨਾ ਵੀ ਕੁਆਲੀਫਿਕੇਸ਼ਨ ਦੇ ਆਧਾਰ 'ਤੇ ਚੀਜ਼ ਹੋਵੇ, ਪਾਪੂਲੈਰਿਟੀ ਦੇ ਬੇਸਿਸ 'ਤੇ ਇਲੈਕਸ਼ਨ ਨਹੀਂ ਜਿੱਤੇ ਜਾਂਦੇ। ਹਾਂ ਵੈਲ ਲੱਗਦਾ ਤਾਂ ਇਹੀ ਆ ਅਜੇ ਵੀ। ਹਾਂ ਜਿਹੜੀ ਗੱਲ ਸੁਖਦੀਪ ਜੀ ਨੇ ਕੀਤੀ ਆ, ਮੇ ਬੀ ਇੱਕ ਵੱਡੀ ਓਵਰਆਲ ਚੇਂਜ ਕਰਨ ਦੀ ਜ਼ਰੂਰਤ ਜ਼ਰੂਰ ਆ, ਕਿ ਪਾਪੂਲੈਰਿਟੀ ਦੇ ਆਧਾਰ 'ਤੇ ਨਹੀਂ, ਨੇਮ ਰੈਕੋਗਨੀਸ਼ਨ ਦੇ ਆਧਾਰ 'ਤੇ ਨਹੀਂ, ਵਿਅਕਤੀ ਦੀ ਲਿਆਕਤ ਦੇ ਆਧਾਰ 'ਤੇ ਹੋਵੇ। ਪਰ ਦੈਟ ਵੁੱਡ ਬੀ ਐਨ ਆਈਡੀਅਲ ਸਿਨੈਰੀਓ। ਨੋਟ ਟੂ ਸੇ ਕਿ ਆਈਡੀਅਲ ਸਿਨੈਰੀਓ ਅਚੀਵ ਨਹੀਂ ਕੀਤਾ ਜਾ ਸਕਦਾ, ਪਰ ਉਹ ਕਰਨ ਲਈ ਉਪਰਾਲੇ ਕਰਨੇ ਜ਼ਰੂਰੀ ਨੇ। ਉਹਦੇ ਵਾਸਤੇ ਵੋਟਰਸ ਦਾ ਹੋਰ ਵੀ ਜ਼ਿਆਦਾ ਜਾਗਰੂਕ ਹੋਣਾ ਲਾਜ਼ਮੀ ਹੋਏਗਾ। ਸਾਡੇ ਅਖੀਰਲੇ ਕਾਲਰ ਇਸ ਗੱਲਬਾਤ ਦੇ ਹੋਣਗੇ ਲਾਈਨ 2 ਤੇ ਅਨੋਨਿਮਸ ਕਾਲਰ। ਹੈਲੋ ਲਾਈਨ 2।
Hello ji, good morning Vijay ji.
Good morning.
First of all, I will congratulate NDP even winning with a slim margin. But at the same time, ਜਿਹੜੀ ਕੈਨੇਡਾ ਦੀ ਸਭ ਤੋਂ ਵੱਡੀ ਯੂਨੀਅਨ ਹੈ, ਯੂਨੀਫੋਰ ਵਾਸਤੇ ਕਾਫੀ ਦੇਰ ਤੱਕ ਰਿਪ੍ਰੈਜੈਂਟੇਟਿਵ ਕੰਮ ਕਰਦਾ ਰਿਹਾ, ਔਰ ਮੇਰਾ ਸਨ ਹਜੇ ਵੀ ਸਿਟੀ ਵਾਸਤੇ ਕੰਮ ਕਰਦਾ। ਪਰ ਬਹੁਤ ਸਾਰੀਆਂ ਜਿਹੜੀਆਂ ਯੂਨੀਅਨਸ ਨੇ ਉਹ ਇੰਡੋਰਸ ਕਰਦੀਆਂ ਨੇ ਕਿ ਤੁਸੀਂ ਐਨਡੀਪੀ ਨੂੰ ਵੋਟ ਪਾਓ, ਔਰ ਜਿਹੜੇ ਯੰਗ ਜਨਰੇਸ਼ਨ ਆ ਬਿਨਾਂ ਕੁਛ ਸੋਚੇ, ABC ਸੋਚੇ, ਉਹ ਜਿੱਦਾਂ ਮੇਰਾ ਸਨ ਵੀ ਮੈਨੂੰ ਕਹਿੰਦਾ ਨਹੀਂ 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 ਡੈਡ, ਐਨਡੀਪੀ ਜਿਹੜੀ ਆ ਉਹੀ ਵਰਕਰਸ ਵਾਸਤੇ ਸੋਚਦੀ ਹੈ। ਪਰ ਕੀ ਸੋਚਦੀ ਹੈ ਇਹ ਬੱਚਿਆਂ ਨੂੰ ਜਾਂ ਕਿਸੇ ਨੂੰ, ਸਾਨੂੰ ਸਾਰਿਆਂ ਨੂੰ ਕੁਛ ਨਹੀਂ ਪਤਾ ਕੀ ਸੋਚਦੀ ਹੈ। ਇੱਕ ਇੰਡੋਰਸ ਕਰਤਾ ਜਾਂਦਾ ਐਨਡੀਪੀ ਨੂੰ ਪਾਓ, ਐਨਡੀਪੀ ਨੂੰ ਪਾਓ, ਉਹ ਵਰਕਰਸ ਦੀ ਹੈ। ਵਰਕਰਸ ਵਾਸਤੇ ਕੀ ਕਰਦੀ ਹੈ ਇਹ ਮੈਨੂੰ ਨਹੀਂ ਲੱਗਦਾ ਸਾਨੂੰ ਕਿਸੇ ਨੂੰ ਵੀ ਪਤਾ, ਈਵਨ ਇਫ ਆਈ ਵਾਜ ਵਰਕਿੰਗ ਫਾਰ ਐਨਡੀਪੀ ਲਾਈਕ ਐਜ਼ ਅ ਰਿਪ੍ਰੈਜ਼ੈਂਟੇਟਿਵ ਐਟ ਲੋਕਲ ਲੈਵਲ। ਤੇ ਐਟ ਦ ਸੇਮ ਟਾਈਮ ਇੱਕ ਮੈਂ ਹੋਰ ਗੱਲ ਕਹਿਣਾ ਚਾਹਾਂਗਾ, ਜੇ ਸਰੀ ਦੇ ਵਿੱਚੋਂ 10 ਚੋਂ ਆਪਾਂ 7 ਸੀਟਾਂ ਐਨਡੀਪੀ ਨੂੰ ਹਰਾਤੀਆਂ, 10 ਚੋਂ 7, ਤੇ ਹੁਣ ਸਰੀ ਦਾ ਫਿਊਚਰ ਐਨਡੀਪੀ ਕੀ ਸਰੀ ਵਾਸਤੇ ਸੋਚੂਗੀ ਕਿ ਇਹ ਸੋਚੂਗੀ ਇਹਨਾਂ ਨੇ ਤਾਂ ਸਾਨੂੰ ਪਹਿਲਾਂ ਹੀ ਹਰਾਇਆ।
ਓਕੇ ਜੀ, ਪਲੀਜ਼ ਪਹਿਲਾਂ ਆਪਣੀ ਗੱਲ ਫਿਨਿਸ਼ ਕਰੋ ਤੁਸੀਂ। ਹਾਂਜੀ ਪਲੀਜ਼। ਮਿਹਰਬਾਨੀ, ਆਈ ਅਪਰੀਸ਼ੀਏਟ, ਥੈਂਕ ਯੂ। ਮੈਂ ਇਹੀ ਕਹਿਣਾ ਚਾਹੁੰਦਾ ਜੀ, ਆਈ ਥਿੰਕ ਕਿਉਂਕਿ ਜਿਹੜੀ ਸੀਟ ਤੁਸੀਂ ਪਿਛਲੇ ਇਲੈਕਸ਼ਨ 'ਚ ਹਾਰੇ ਹੁੰਦੇ ਹੋ, ਜਦੋਂ ਉਸ ਤੋਂ ਬਾਅਦ ਨੈਕਸਟ ਇਲੈਕਸ਼ਨ ਹੋਣਾ ਹੁੰਦਾ, ਤੁਹਾਨੂੰ ਇਹ ਆਸ ਹੁੰਦੀ ਹੈ ਵੀ ਉਹ ਸੀਟ ਤੁਸੀਂ ਦੁਬਾਰਾ ਹਾਸਲ ਕਰ ਸਕਦੇ ਹੋ, ਉਹ ਰਿਸੀਟ ਸਵਿੰਗ ਹੋ ਕੇ ਮੁੜ ਤੁਹਾਡੀ ਝੋਲੀ ਪੈ ਸਕਦੀ ਆ। ਸੋ ਜੇ ਉਹ, ਕਿਉਂਕਿ ਵੋਟਰ ਤੁਹਾਡੇ ਤੋਂ ਹਤਾਸ਼ ਹੋ ਕੇ ਤੁਹਾਡੇ ਕੈਂਡੀਡੇਟ ਨੂੰ ਹਰਾ ਤੇ ਚੁੱਕਾ ਹੁੰਦਾ, ਪਰ ਅਜੇ ਉਹ ਜਿਹੜੀ ਤਰੇੜ ਪਈ ਹੁੰਦੀ ਆ ਕੌਨਫੀਡੈਂਸ ਦੀ, ਉਹਨੂੰ ਇੰਨਾ ਸਮਾਂ ਨਹੀਂ ਲੰਘਿਆ ਹੁੰਦਾ। ਸੋ ਇਹ ਹੁੰਦਾ ਕਿ ਜੇ ਤੁਸੀਂ ਛੇਤੀ ਕੋਈ ਕਾਰਗੁਜ਼ਾਰੀ ਕਰਕੇ ਦਿਖਾ ਦਿਓ, ਤਾਂ ਹੋ ਸਕਦਾ ਅਗਲੀਆਂ ਚੋਣਾਂ ਵਿੱਚ ਜਿਹੜਾ ਉਹ ਵੋਟਰ ਆ ਉਹ ਵਾਪਸ ਗ੍ਰੈਵੀਟੇਟ ਕਰਕੇ, ਸਵਿੰਗ ਕਰਕੇ ਤੁਹਾਡੇ ਹੱਕ ਦੇ ਵਿੱਚ ਆ ਜਾਵੇ। ਸੋ ਆਈ ਥਿੰਕ ਇਹ ਗੱਲ ਨਹੀਂ ਹੈ ਕਿ, ਕਿਉਂਕਿ ਸਰੀ ਦੀ ਇੰਪੋਰਟੈਂਸ ਹੈ ਜਿਹੜੀ ਉਹ ਸਿਰਫ ਇਸ ਇਲੈਕਸ਼ਨ ਤੱਕ ਮਹਦੂਦ ਨਹੀਂ ਸੀ, ਇਹ ਹਰ ਇਲੈਕਸ਼ਨ ਦੇ ਵਿੱਚ ਰਹਿਣੀ ਆ। ਸਰੀ ਦੇ ਵਿੱਚ ਐਤਕੀ 10 ਸੀਟਾਂ ਸੀ, ਵੈਨਕੂਵਰ 'ਚ 12 ਸੀਗੀਆਂ, 93 ਦੇ ਵਿੱਚੋਂ 10 ਸੀਟਾਂ ਜੇ ਸਰੀ ਦੇ ਵਿੱਚ ਹੈਗੀਆਂ ਨੇ, ਤਾਂ ਇਹ ਬੜਾ ਇੱਕ ਇੰਪੋਰਟੈਂਟ ਬੈਟਲ ਗਰਾਊਂਡ ਹੈ। ਅਤੇ ਅਸੀਂ ਵੇਖਿਆ ਕਿ ਆ ਸਰੀ ਵਾਲੀ ਸੀਟ ਹੀ ਕੱਲ੍ਹ ਫਲਿੱਪ ਹੋਈ ਆ, ਸੋ ਜਿਹਦੇ ਕਰਕੇ ਐਨ ਡੀ ਪੀ ਹੁਣ ਦੁਬਾਰਾ ਤੋਂ ਹੁਣ ਉਹ ਰੇਜ਼ਰ ਥਿਨ ਮੈਜੋਰਿਟੀ ਵਾਲੀ ਸਿਚੁਏਸ਼ਨ 'ਚ ਪਹੁੰਚੀ ਆ। ਸੋ ਭਾਵੇਂ ਸੀਟਾਂ ਹਾਰੇ ਨੇ, ਪਰ ਉਹ ਵੇਕਅਪ ਕਾਲ ਜਿਹੜੀ ਕਹਿੰਦੇ ਨੇ ਨਾ ਵੀ ਸਾਨੂੰ ਵੇਕਅਪ ਕਾਲ ਮਿਲ ਗਈ ਹੈ, ਅਸੀਂ ਲੋਕਾਂ ਦਾ ਸੁਨੇਹਾ ਸੁਣ ਲਿਆ ਜਿਨ੍ਹਾਂ ਨੇ ਸਾਨੂੰ ਇੰਨਾ ਇੱਕ ਕਲੋਜ਼ ਕੰਟੈਸਟ ਦਿੱਤਾ, ਉਹਦਾ ਮਤਲਬ ਆਈ ਥਿੰਕ ਮੇਰੀ ਇੰਟਰਪ੍ਰੀਟੇਸ਼ਨ ਤਾਂ ਇਹੀ ਆ ਕਿ ਇਹੀ ਹੋਣਾ ਚਾਹੀਦਾ ਕਿ ਜਿਹੜੀਆਂ ਜਿਹੜੀਆਂ ਸੀਟਾਂ ਤੁਹਾਨੂੰ ਲੱਗਦਾ ਸੀ ਵੀ ਤਾਂ ਤੁਸੀਂ ਹਾਰ ਨਹੀਂ ਸਕਦੇ, ਜੇ ਤੁਸੀਂ ਉੱਥੇ ਉੱਥੇ ਵੀ ਹਾਰ ਗਏ ਹੋ, ਬਾਵਜੂਦ ਇਸ ਦੇ ਕਿ ਤੁਹਾਡਾ ਉੱਥੇ ਜਿਹੜਾ ਕੈਂਡੀਡੇਟ ਸੀ ਉਹ ਕੰਪੈਰੇਟਿਵਲੀ ਜ਼ਿਆਦਾ ਮਜ਼ਬੂਤ ਸੀ, ਇਨਕੰਬੈਂਟ ਸੀ, ਕੈਬਨਿਟ ਮਿਨਿਸਟਰ ਸੀ, ਅਤੇ ਫਿਰ ਉੱਥੇ ਜਿਹੜੀ ਸਵੈ ਪੜਚੋਲ ਆ ਉਹ ਕਰਨੀ ਬਣਦੀ ਹੈ। ਐਂਡ ਆਈ ਹੋਪ ਐਂਡ ਅਲੋਟ ਆਫ ਕਾਲਰਸ, ਤੁਸੀਂ ਵੀ ਜੋ ਤੁਹਾਡੇ ਮੈਸੇਜਿਸ ਨੇ ਹਾਮੀ ਭਰਦੇ ਨੇ, ਅਲੋਟ ਆਫ ਪੀਪਲ ਹੋਪ ਕਿ ਉਹ ਸਵੈ ਪੜਚੋਲ ਹੋਏਗੀ। ਵਟਸਐਪ 'ਤੇ ਮੈਸੇਜ ਆਇਆ ਇੱਕ, ਗੁਮਨਾਮ ਢੰਗ ਨਾਲ ਸਾਡੇ ਇਹ ਸੁਣਨ ਵਾਲੇ ਦੱਸ ਰਹੇ ਨੇ, ਇਹਨਾਂ ਦੇ ਵਾਈਫ ਸਕੂਲ ਟੀਚਰ ਨੇ, ਕਹਿੰਦੇ ਜਿਹੜਾ ਉਹਨੇ ਉਹ ਜਿਹੜਾ ਸਕੂਲ ਹੈ ਉਹ ਹੈਗਾ ਵੀ ਉਸੇ ਕੰਸਟੀਚੁਐਂਸੀ ਦੇ ਵਿੱਚ ਜਿੱਥੋਂ ਰਚਨਾ ਸਿੰਘ ਜੀ ਹੁਣ ਸਾਬਕਾ ਐਜੂਕੇਸ਼ਨ ਮਿਨਿਸਟਰ ਜਿਹੜੇ ਹੁਣ ਇਲੈਕਸ਼ਨ ਹਾਰ ਗਏ ਨੇ, ਉਹਨਾਂ ਦੀ ਕੰਸਟੀਚੁਐਂਸੀ ਦੇ ਵਿੱਚ ਪੈਂਦਾ। ਕਹਿੰਦੇ ਉੱਥੇ ਸਿਰਫ 14 ਐਜੂਕੇਸ਼ਨ ਅਸਿਸਟੈਂਟਸ ਨੇ ਫੋਰ 25 ਡਾਇਗਨੋਜ਼ਡ ਕਿਡਸ ਇਨ ਨੀਡ ਆਫ ਸਪੋਰਟ। ਸੋ ਦੇਰ ਆਰ ਅਨਦਰ 15-16 ਸਟੂਡੈਂਟਸ ਹੂ ਆਰ ਔਨ ਦ ਵੇਟ ਲਿਸਟ ਫੋਰ ਡਾਇਗਨੋਜ਼ਿੰਗ ਐਂਡ ਦ ਵੇਟ ਪੀਰੀਅਡ ਫੋਰ ਡਾਇਗਨੋਸਿਸ ਇਜ਼ ਅਪ ਟੂ 3 ਈਅਰਸ। ਸੋ ਇਹ ਜਿਹੜੇ ਵੱਖੋ ਵੱਖਰੇ ਇਸ਼ੂਜ਼ ਨੇ ਇਹਨਾਂ ਦੇ ਉੱਪਰ ਹੁਣ ਕੰਮ ਜ਼ਰੂਰ ਕਰਨਾ ਪੈਣਾ। ਅੱਛਾ, ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਉਮੀਦ ਕੀਤੀ ਜਾ ਸਕਦੀ ਹੈ ਐਨਡੀਪੀ ਸਰਕਾਰ ਤੋਂ, ਕਿਉਂਕਿ ਇਲੈਕਸ਼ਨ ਪਲੇਟਫਾਰਮ 'ਚ ਵਾਅਦੇ ਜਿਹੜੇ ਹੋਏ ਸੀ? ਇੱਕ ਤਾਂ ਬਜਟ ਐਂਡ ਅਫੋਰਡੇਬਿਲਿਟੀ 'ਤੇ ਜਿਹੜਾ ਹੈਗਾ ਕੰਮ ਉਹ ਸਰਕਾਰ ਨੇ ਆਉਂਦੇ ਸਾਰੀ ਹੋਪਫੁਲੀ ਕਰਨਗੇ, ਜਿਹਦੇ ਵਿੱਚ ਉਹ $1,000 ਹਾਊਸ ਹੋਲਡਸ ਨੂੰ ਭੇਜਣ ਵਾਲੀ ਗੱਲ ਆ। ਵੈਸੇ ਆਲਰੇਡੀ $9 billion ਦਾ ਡੈਫਿਸਿਟ ਹੈ ਮੌਜੂਦਾ ਫਿਸਕਲ ਈਅਰ ਦੇ ਵਿੱਚ BC ਦਾ, ਸਰਕਾਰ ਦਾ, ਅਤੇ ਜਿਹੜੀ ਟੋਟਲ ਪ੍ਰੋਵਿੰਸ਼ੀਅਲ ਡੈਟ ਹੈ ਉਹ $128.6 billion 'ਤੇ ਪਹੁੰਚ ਚੁੱਕੀ ਹੋਈ ਆ। ਕਾਰਬਨ ਟੈਕਸ ਨੂੰ ਸਕ੍ਰੈਪ ਕਰਨ ਦੀ ਗੱਲ ਜਿਹੜੀ ਡੇਵੀ ਡੀਬੀ ਨੇ ਕੀਤੀ ਸੀ ਕੰਜ਼ਿਊਮਰਸ ਵਾਸਤੇ, ਉਹ ਇਸ ਚੀਜ਼ ਉੱਪਰ ਨਿਰਭਰ ਕਰੇਗੀ ਕਿ ਫੈਡਰਲ ਸਰਕਾਰ ਦਾ ਕਾਰਬਨ ਟੈਕਸ ਨੂੰ ਲੈ ਕੇ ਕੀ ਰੁੱਖ ਰਹਿੰਦਾ। ਫਿਰ ਜਿਹੜੀ ਅਗਲੀ ਚੀਜ਼ ਜਿਹੜੀ ਕਿ ਐਕਸਪੈਕਟਿਡ ਹੈ ਕਿ ਜਿਹੜੀ $10 ਡੇ ਚਾਈਲਡ ਕੇਅਰ ਹੈ ਉਹਨੂੰ ਐਕਸਪੈਂਡ ਕਰਨ ਦੇ ਵਾਸਤੇ ਬੀ ਸੀ ਐਨ ਡੀ ਪੀ ਨੇ $500 million ਸੋਰੀ ਇਨਵੈਸਟ ਕਰਨ ਦਾ ਵਾਅਦਾ ਕੀਤਾ ਸੀ, ਅਤੇ ਨਾਲ ਹੀ ਸੀਨੀਅਰਸ ਦਾ ਸਪਲੀਮੈਂਟ $50 ਤੋਂ ਵਧਾ ਕੇ $149 ਪਰ ਮੰਥ ਕਰਨ ਦਾ ਵਾਅਦਾ ਕੀਤਾ ਗਿਆ ਸੀ। ਸੋ ਇਹ ਕੁਝ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਹੋ ਸਕਦਾ ਕਿ ਛੇਤੀ ਉਹਨਾਂ ਦੇ ਉੱਪਰ ਨਵੀਂ ਸਰਕਾਰ ਜਦੋਂ ਬਣਦੀ ਆ ਉਹਦੇ ਉੱਪਰ ਕਾਰਵਾਈ ਹੋਵੇ। 300 million ਰੁੱਖ ਲਗਾਉਣ ਦੀ ਗੱਲ ਕੀਤੀ ਸੀ ਐਨ ਡੀ ਪੀ ਨੇ ਤਾਂ ਕਿ ਕਲਾਈਮੇਟ ਚੇਂਜ ਦਾ ਟਾਕਰਾ ਕੀਤਾ ਜਾ ਸਕੇ। ਸੋ 300 million ਰੁੱਖ ਅਤੇ ਨਾਲ ਹੀ ਈ ਵੀ ਚਾਰਜਿੰਗ ਸਟੇਸ਼ਨ, ਇਲੈਕਟ੍ਰਿਕ ਵਹੀਕਲਸ ਦੇ ਜ਼ਿਆਦਾ ਚਾਰਜਿੰਗ ਸਟੇਸ਼ਨ ਲਗਾਉਣ ਦੀ ਵੀ ਦਾ ਵੀ ਵਾਅਦਾ ਕੀਤਾ ਸੀ। ਹੈਲਥ ਕੇਅਰ ਅਤੇ ਇੰਕਲੂਡਿੰਗ ਮੈਂਟਲ ਹੈਲਥ ਉਹਦੇ ਉੱਪਰ ਕੰਮ ਕਰਨ ਦਾ ਵਾਅਦਾ ਕੀਤਾ ਗਿਆ ਸੀ। ਐਡਿਕਸ਼ਨ ਟ੍ਰੀਟਮੈਂਟ ਵਾਸਤੇ ਇਨਵੋਲੰਟਰੀ ਕੇਅਰ ਲਾਗੂ ਕਰਨ ਦਾ ਵੀ ਪ੍ਰੋਮਿਸ ਸੀ ਇਲੈਕਸ਼ਨ ਪਲੇਟਫਾਰਮ ਦੇ ਵਿੱਚ ਐਨ ਡੀ ਪੀ ਦਾ। ਸੋ ਉਹ ਵੀ ਪਹਿਲ ਦੇ ਆਧਾਰ 'ਤੇ ਹੋ ਸਕਦਾ ਕੰਮ ਹੋਵੇ। ਹਾਊਸਿੰਗ $1.29 billion ਪਰ ਈਅਰ ਫੋਰ 5 years ਜਿਹੜਾ ਉਹ ਪਲਾਨ ਸੀ ਕਿ ਜਿਹੜੇ ਫਸਟ ਟਾਈਮ ਹੋਮ ਬਾਇਰਸ ਨੇ ਮਿਡਲ ਇਨਕਮ ਹਾਊਸ ਹੋਲਡ ਜਿਨ੍ਹਾਂ ਦੀ ਆਮਦਨ $1,91,910 ਸਾਲਾਨਾ ਤੋਂ ਘੱਟ ਆ ਅਤੇ ਜਿਨ੍ਹਾਂ ਨੇ ਆਪਣਾ ਪਹਿਲਾ ਘਰ ਖਰੀਦਣਾ ਉਹਨਾਂ ਦੀ ਮੋਰਗੇਜ ਦਾ 40% ਹਿੱਸਾ ਪਰਚੇਜ ਪ੍ਰਾਈਸ ਦਾ 40% ਹਿੱਸਾ ਉਹ ਬੀ ਸੀ ਦੀ ਸਰਕਾਰ ਵੱਲੋਂ ਅੰਡਰ ਰਾਈਟ ਕੀਤਾ ਜਾਏਗਾ ਫੋਰ 25 years। ਸੋ ਜਿਹੜਾ ਉਹ ਵਾਲਾ ਵੀ ਪਲਾਨ ਹੈਗਾ ਹਾਊਸਿੰਗ ਅਫੋਰਡੇਬਿਲਿਟੀ ਸੰਬੰਧੀ ਉਹਦੇ ਉੱਪਰ ਵੀ ਹੋ ਸਕਦਾ ਛੇਤੀ ਕੋਈ ਕਾਰਵਾਈ ਸਰਕਾਰ ਵੱਲੋਂ ਕੀਤੀ ਜਾਵੇ। ਐਂਡ ਆਫਕੋਰਸ ਪਬਲਿਕ ਸੇਫਟੀ। ਸੋ ਇਹ ਕੁਝ ਮੁੱਦੇ ਨੇ, ਬਾਕੀ ਵੇਖਦੇ ਹਾਂ ਕਿ ਜਦੋਂ ਹੁਣ ਨਵੀਂ ਸਰਕਾਰ ਬਣਦੀ ਹੈ ਡੇਵੀ ਡੀਬੀ ਦਾ ਇਹ ਕਹਿਣਾ ਕਿ ਉਹ ਛੇਤੀ ਹੀ ਹੁਣ ਆਉਂਦੇ ਦਿਨਾਂ ਦੇ ਵਿੱਚ ਨਵੀਂ ਕੈਬਨਿਟ ਦਾ ਐਲਾਨ ਕਰਨਗੇ। ਸੋ ਜਿਉਂ ਜਿਉਂ ਸਾਰੀਆਂ ਚੀਜ਼ਾਂ ਦੇ ਵੇਰਵੇ ਆਉਂਦੇ ਨੇ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ, ਪਰ ਮੁੱਕਦੀ ਗੱਲ ਇਹ ਆ ਕਿ ਸਰਕਾਰ ਨੂੰ ਹੁਣ ਕੰਮ ਕਰਕੇ ਦਿਖਾਉਣਾ ਪੈਣਾ, ਬੜਾ ਰੇਜ਼ਰ ਥਿਨ ਮਾਰਜਨ ਹੈ। ਇਹ ਤਾਂ ਗੱਲ ਸੀ ਸਾਰੀ ਸੂਬਾਈ ਪੋਲੀਟਿਕਸ ਦੀ, ਹੁਣ ਬ੍ਰੇਕ ਲੈ ਲੈਣ ਦਿਓ, ਬ੍ਰੇਕ ਤੋਂ ਬਾਅਦ ਗੱਲ ਕਰਦੇ ਹਾਂ ਫੈਡਰਲ ਪੋਲੀਟਿਕਸ ਬਾਰੇ, ਕਿਉਂਕਿ ਬਲੌਕ ਕਿਊਬੈਕਵਾ ਦੇ ਲੀਡਰ ਈਵ ਫਰਾਂਸੁਆ ਬਲੈਂਸ਼ੈਟ ਨੇ ਜਿਹੜੀ ਡੈਡਲਾਈਨ ਦਿੱਤੀ ਹੋਈ ਸੀ ਲਿਬਰਲ ਸਰਕਾਰ ਨੂੰ 29 October ਦੀ ਅੱਜ ਤੱਕ ਦੀ, ਅੱਜ ਸਵੇਰੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਈਵ ਫਰਾਂਸੁਆ ਬਲੈਂਸ਼ੈਟ ਨੇ, ਅਤੇ ਉਹਨਾਂ ਨੇ ਇਹ ਕਿਹਾ ਕਿ ਹੁਣ ਸਰਕਾਰ ਨੂੰ ਡੇਗਣ ਦੇ ਵਾਸਤੇ ਉਹ ਬਾਕੀ ਦੀ ਵਿਰੋਧੀ ਧਿਰਾਂ ਦੇ ਨਾਲ ਰਲ ਕੇ ਕੰਮ ਕਰਨਗੇ। ਪਰ ਇਹ ਰਾਹ ਕਿੰਨਾ ਕੁ ਸੌਖਾ ਹੋਏਗਾ ਉਸ ਬਾਰੇ ਗੱਲ ਕਰਦੇ ਹਾਂ। ਸੂਬਾਈ ਪੋਲੀਟਿਕਸ ਬਾਰੇ ਆਪਾਂ ਅੱਜ ਕਾਫੀ ਗੱਲਬਾਤ ਕੀਤੀ ਹੈ, ਪਰ ਫੈਡਰਲ ਪੋਲੀਟਿਕਸ ਦੇ ਵਿੱਚ ਵੀ ਕਾਫੀ ਇਸ ਵੇਲੇ ਤਰਥੱਲੀ ਮਚੀ ਹੋਈ ਹੈ, ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜ 29 October ਹੈ। 29 October ਦਾ ਦਿਨ ਬਲੌਕ ਕਿਊਬੈਕਵਾ ਦੇ ਲੀਡਰ ਈਵ ਫਰਾਂਸੁਆ ਬਲੈਂਸ਼ੈਟ ਵੱਲੋਂ ਡੈਡਲਾਈਨ ਦਿੱਤੀ ਗਈ ਸੀ ਲਿਬਰਲ ਸਰਕਾਰ ਨੂੰ ਕਿ ਬਲੌਕ ਦੀਆਂ ਜਿਹੜੀਆਂ ਦੋ ਮੰਗਾਂ ਨੇ, ਇੱਕ ਤਾਂ ਬਿੱਲ C-319 ਜਿਹਦੇ ਵਿੱਚ ਕਿ ਓਲਡ ਏਜ ਸਿਕਿਉਰਿਟੀ ਦੇ ਵਿੱਚ 10% ਵਾਧਾ 65 ਸਾਲ ਤੋਂ ਵੱਧ ਉਮਰ ਵਾਲੇ ਸੀਨੀਅਰਸ ਲਈ, ਉਹਨਾਂ ਦੀ ਇੱਕ ਇਹ ਮੰਗ ਆ। ਜਿਹੜਾ ਇਹ ਵਾਲਾ ਬਿੱਲ ਹੈ ਬਿੱਲ C-319, ਇਹ ਅਜੇ ਵੀ ਹਾਊਸ ਆਫ ਕਾਮਨਸ ਦੇ ਵਿੱਚ ਇਹਦੀ ਤੀਜੀ ਰੀਡਿੰਗ ਪਾਸ ਹੋਣੀ ਬਾਕੀ ਆ। ਸੋ 29 October ਤੱਕ ਦਾ ਸਮਾਂ ਦਿੱਤਾ ਗਿਆ ਸੀ ਕਿ ਇਹ ਜਿਹੜਾ ਬਿੱਲ ਹੈ ਉਹਨੂੰ ਪਾਸ ਕਰਕੇ ਲਾਗੂ ਕਰਵਾਓ, ਨਹੀਂ ਹੋ ਸਕਿਆ। ਜਿਹੜੀ ਦੂਜੀ ਮੰਗ ਸੀ ਉਹ ਸੀ ਬਿੱਲ C-282, ਜਿਹੜਾ ਕਿ ਕੈਨੇਡਾ ਦੇ ਵਿੱਚ ਜਿਹੜਾ ਸਪਲਾਈ ਮੈਨੇਜਮੈਂਟ ਸਿਸਟਮ ਆ ਡੇਰੀ ਸੈਕਟਰ, ਪੋਲਟਰੀ ਸੈਕਟਰ ਅਤੇ ਐਗਜ਼ ਵਾਸਤੇ, ਕਿ ਉਹਨੂੰ ਤੁਸੀਂ ਕਾਨੂੰਨ ਬਣਾਓ ਕਿ ਭਵਿੱਖ ਦੇ ਵਿੱਚ ਜਿਹੜੀਆਂ ਵੀ ਕੋਈ ਟ੍ਰੇਡ ਡੀਲਸ ਦੀ ਨੈਗੋਸੀਏਸ਼ਨ ਹੋਏਗੀ ਉਹਦੇ ਵਿੱਚ ਜਿਹੜਾ ਇਹ ਸਪਲਾਈ ਮੈਨੇਜਮੈਂਟ ਸਿਸਟਮ ਆ ਇਹਨੂੰ ਸੁਰੱਖਿਅਤ ਰੱਖਿਆ ਜਾਏਗਾ। ਹੁਣ ਜਿਹੜੀ ਸੈਨੇਟ ਦੀ ਇਹ ਹਾਊਸ ਆਫ ਕਾਮਨਸ ਦੇ ਵਿੱਚੋਂ ਬਿੱਲ ਪਾਸ ਹੋ ਕੇ ਸੈਨੇਟ ਦੇ ਵਿੱਚ ਜਾ ਚੁੱਕਾ, ਇਹਦੇ ਬਾਰੇ ਅਸੀਂ ਪਿਛਲੇ ਦਿਨਾਂ 'ਚ ਕਾਫੀ ਡਿਟੇਲ 'ਚ ਗੱਲ ਕਰ ਚੁੱਕੇ ਹਾਂ ਕਿ ਸੈਨੇਟ ਦੀ ਕਮੇਟੀ ਮੂਹਰੇ ਇਹ ਬਿੱਲ ਆ। ਸਰਕਾਰ ਨੇ ਕੋਸ਼ਿਸ਼ ਇਹ ਕੀਤੀ ਸੀ, ਜਿਹੜੀ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਨੇ ਮੈਰੀ ਏਂਗ ਪਿਛਲੇ ਦਿਨੀ ਉਹਨਾਂ ਨੇ ਸੈਨੇਟ ਕਮੇਟੀ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਇਹ ਆਖਿਆ ਸੀ ਸੈਨੇਟ ਕਮੇਟੀ ਚੇਅਰ ਨੂੰ ਕਿ ਤੁਸੀਂ ਇਹ ਬਿੱਲ ਨੂੰ ਛੇਤੀ ਪਾਸ ਕਰ ਦਿਓ, ਅਤੇ ਉਹ ਫਿਰ ਉਹਨਾਂ ਨੇ ਵਾਪਸ ਬੜਾ ਤਿੱਖਾ ਜਵਾਬ ਦਿੱਤਾ ਸੀ ਸੈਨੇਟ ਕਮੇਟੀ ਦੇ ਚੇਅਰ ਪੀਟਰ ਬੋਹਮ ਨੇ। ਉਹਨਾਂ ਆਖਿਆ ਸੀ ਵੀ ਹਾਊਸ ਆਫ ਕਾਮਨਸ ਦੇ ਜਿਹੜੇ ਐਮ ਪੀ ਨੇ ਇਹ ਨਹੀਂ ਸਾਨੂੰ ਦੱਸ ਸਕਦੇ ਵੀ ਅਸੀਂ ਕਿਹੜੀ ਟਾਈਮਲਾਈਨ 'ਤੇ ਅਤੇ ਕਿਵੇਂ ਕੰਮ ਕਰਨਾ। ਸੋ ਇਹ ਵਾਲਾ ਮਾਮਲਾ ਵੀ ਉੱਥੇ ਅੜ ਗਿਆ। ਸੋ ਈ ਫਰਾਂਸੁਆ ਬਲੈਂਸ਼ੈਟ ਨੇ ਅੱਜ ਇਹ ਗੱਲ ਆਖੀ ਹੈ ਕਿ ਹੁਣ ਉਹ ਵਿਰੋਧੀ ਧਿਰਾਂ ਨੂੰ ਖੱਤ ਲਿਖਣਗੇ ਅਤੇ ਇਸ ਵਾਸਤੇ ਉਹਨਾਂ ਨੂੰ ਲਾਮਬੰਦ ਕਰਨਗੇ ਕਿ ਸਰਕਾਰ ਨੂੰ ਡੇਗਣ ਵਾਸਤੇ ਹੁਣ ਕੰਮ ਕੀਤਾ ਜਾਵੇ। ਪਰ ਸਰਕਾਰ ਡੇਗਣ ਵਾਲਾ ਕੰਮ ਇੰਨਾ ਸਿੱਧਾ ਪੱਧਰਾ ਅਜੇ ਹੋ ਨਹੀਂ ਸਕਣਾ, ਕਿਉਂ ਹਾਊਸ ਆਫ ਕਾਮਨਸ ਦੇ ਵਿੱਚ ਕੰਜ਼ਰਵੇਟਿਵਸ ਵੱਲੋਂ ਜਿਹੜਾ ਫਿਲੀਬਸਟਰ ਕੀਤਾ ਹੋਇਆ, ਭਾਵ ਕਿ ਸਰਕਾਰ ਦਾ ਕੋਈ ਵੀ ਮਤਾ ਪੇਸ਼ ਨਹੀਂ ਹੋ ਪਾ ਰਿਹਾ, ਰੀਜ਼ਨ ਬੀਇੰਗ ਕਿ ਜਿਹੜੀ ਉਹ ਗ੍ਰੀਨ ਟੈਕ ਫੰਡ ਦੇ ਡਾਕੂਮੈਂਟਸ ਵਾਲੀ ਕਹਾਣੀ ਆ ਕਿ ਮੰਗ ਇਹ ਕੀਤੀ ਗਈ ਹੈ ਕੰਜ਼ਰਵੇਟਿਵਸ ਵੱਲੋਂ ਕਿ ਗ੍ਰੀਨ ਟੈਕ ਫੰਡ ਜਿਹੜਾ ਕਿ ਫੈਡਰਲ ਸਰਕਾਰ ਨੇ ਸ਼ੁਰੂ ਕੀਤਾ ਸੀ ਉਹਦੇ ਵਿੱਚ ਆਡੀਟਰ ਜਨਰਲ ਦੀ ਰਿਪੋਰਟ 'ਚ ਸਾਹਮਣੇ ਆਇਆ ਸੀ ਕਿ ਉਹਦੇ ਵਿੱਚ ਜਿਹੜੇ ਪੈਸੇ ਐਲੋਕੇਟ ਕੀਤੇ ਗਏ ਗ੍ਰੀਨ ਟੈਕ ਫੰਡ ਦੇ ਜਿਹੜੇ ਮੁਖੀ ਥਾਪੇ ਗਏ ਸੀ ਉਹਨਾਂ ਨੇ ਆਪਣੇ ਨਾਲ ਸੰਬੰਧਿਤ ਕੰਪਨੀਆਂ ਨੇ ਉਹ ਪੈਸੇ ਦਵਾ ਦਿੱਤੇ ਜਿਹੜੀਆਂ ਕੰਪਨੀਆਂ ਦੇ ਵਿੱਚ ਉਹਨਾਂ ਦਾ ਆਪਣਾ ਸਟੇਕ ਸੀ। ਤੇ ਓਵਰਆਲ ਤਕਰੀਬਨ $90 million ਉਸ ਗ੍ਰੀਨ ਟੈਕ ਫੰਡ ਦੇ ਰਾਹੀਂ ਜਿਸ ਤਰ੍ਹਾਂ ਜਾਰੀ ਕੀਤੇ ਗਏ, ਆਡੀਟਰ ਜਨਰਲ ਨੇ ਉਹਦੇ ਉੱਪਰ ਸਵਾਲੀਆ ਨਿਸ਼ਾਨ ਲਗਾ ਦਿੱਤਾ ਸੀ। ਸੋ ਕੰਜ਼ਰਵੇਟਿਵਸ ਨੇ ਮੰਗ ਇਹ ਕੀਤੀ ਸੀ ਵੀ ਉਹਦੇ ਨਾਲ ਸੰਬੰਧਿਤ ਜਿੰਨੇ ਵੀ ਦਸਤਾਵੇਜ਼ ਨੇ ਉਹ ਹਾਊਸ ਆਫ ਕਾਮਨਜ਼ ਦੇ ਸਪੁਰਦ ਵੀ ਕਰੋ, ਅਤੇ ਹਾਊਸ ਆਫ ਕਾਮਨਜ਼ ਦੇ ਸਪੁਰਦ ਕਰਨ ਦੇ ਵਿੱਚ ਸਰਕਾਰ ਨੇ ਇਹ ਆਖਿਆ ਸੀ ਕਿ ਜੇ ਅਸੀਂ ਜਿਹੜੇ ਦਸਤਾਵੇਜ਼ ਆਰ ਸੀ ਐੱਮ ਪੀ ਨੂੰ ਦਿੱਤੇ ਨੇ ਫੋਰ ਇਨਵੈਸਟੀਗੇਸ਼ਨ, ਜੇ ਅਸੀਂ ਉਹ ਹਾਊਸ ਆਫ ਕਾਮਨਜ਼ ਦੇ ਵੀ ਸਪੁਰਦ ਕਰ ਦਿੰਦੇ ਹਾਂ ਤਾਂ ਫਿਰ ਇਨਵੈਸਟੀਗੇਸ਼ਨ ਪ੍ਰਭਾਵਿਤ ਹੁੰਦੀ ਆ। ਸੋ ਇਸ ਕਰਕੇ ਸਰਕਾਰ ਦਾ ਕੋਈ ਵੀ ਬਿੱਲ ਹਾਊਸ ਆਫ ਕਾਮਨਜ਼ ਦੇ ਵਿੱਚ ਪਾਸ ਨਹੀਂ ਹੋ ਪਾ ਰਿਹਾ। ਅੱਛਾ, ਇਸ ਚੀਜ਼ ਨੂੰ ਆਧਾਰ ਬਣਾ ਕੇ ਹਾਊਸ ਆਫ ਕਾਮਨਜ਼ ਦੇ ਸਪੀਕਰ ਗ੍ਰੈਗ ਫਰਗਸ ਨੇ ਸਰਕਾਰ ਨੂੰ ਸਰਕਾਰ ਦੀ ਨੁਕਤਾਚੀਨੀ ਵੀ ਕੀਤੀ ਸੀ ਕਿ ਸਰਕਾਰ ਪਾਰਲੀਮੈਂਟ ਦੀ ਪ੍ਰਿਵਿਲੇਜ ਦਾ ਸਤਿਕਾਰ ਨਹੀਂ ਕਰ ਰਹੀ। ਸੋ ਇੱਕ ਪਾਸੇ ਤਾਂ ਉਹ ਜਿਹੜਾ ਡੈੱਡ ਲੋਕ ਆ ਉਹ ਬਣਿਆ ਹੋਇਆ, ਦੂਜੀ ਗੱਲ ਇਹ ਆ ਕਿ ਜਿਹੜੀ ਬਲੌਕ ਕਿਊਬੈਕਵਾ ਵਾਸਤੇ ਹੁਣ ਇਸ ਮੌਜੂਦਾ ਸੈਸ਼ਨ ਦੇ ਵਿੱਚ ਕੋਈ ਓਪੋਜੀਸ਼ਨ ਡੇ ਬਚਿਆ ਨਹੀਂ। ਸੋ ਇਹ ਓਪੋਜੀਸ਼ਨ ਡੇ ਦੇ ਤਹਿਤ ਖੁਦ ਆਪਣੇ ਲੈਵਲ 'ਤੇ ਸਰਕਾਰ ਦੇ ਖਿਲਾਫ਼ ਬੇਭਰੋਸਗੀ ਦਾ ਕੋਈ ਮਤਾ ਲਿਆ ਨਹੀਂ ਸਕਦੇ। ਓਪੋਜੀਸ਼ਨ ਡੇ ਜੇ ਕਿਸੇ ਪਾਰਟੀ ਦਾ ਇਸ ਸੈਸ਼ਨ ਦੇ ਵਿੱਚ ਅਜੇ ਬਚਿਆ ਉਹ ਹੈ ਕੰਜ਼ਰਵੇਟਿਵ ਪਾਰਟੀ। ਸੋ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਅਵ ਦਾ ਕਹਿਣਾ, ਕਹਿੰਦੇ ਅਸੀਂ ਲੈ ਆਉਂਦੇ ਹਾਂ ਬਿੱਲ, ਬਲੌਕ ਵਾਲੇ ਸਾਡਾ ਸਮਰਥਨ ਕਰ ਦੇਣ ਸਰਕਾਰ ਨੂੰ ਡੇਗਣ ਲਈ, ਪਰ ਇਕੱਲੀ ਇੱਕ ਵਿਰੋਧੀ ਧਿਰ ਦੇ ਸਮਰਥਨ ਨਾਲ ਜਾਂ ਦੋ ਵਿਰੋਧੀ ਧਿਰਾਂ ਦੇ ਇਕੱਠੇ ਹੋਣ ਦੇ ਨਾਲ ਇਹ ਕਹਾਣੀ ਸਰਕਾਰ ਨੂੰ ਡੇਗਣ ਵਾਲੀ ਬਣਨੀ ਨਹੀਂ। ਕਿਉਂਕਿ ਜੇ ਐੱਨ ਡੀ ਪੀ ਫੈਡਰਲ ਲਿਬਰਲਸ ਨੂੰ ਪ੍ਰੋਪ ਅਪ ਕਰੀ ਜਾਂਦੀ ਆ ਤਾਂ ਫਿਰ ਕਹਾਣੀ ਉੱਦਾਂ ਹੀ ਬਣੀ ਰਹਿਣੀ ਆ। ਹਾਲਾਂਕਿ ਜਗਮੀਤ ਸਿੰਘ ਨੇ ਇਹ ਕਿਹਾ ਕਿ ਉਹ ਵੀ ਕੋਈ ਬਹੁਤਾ ਚਿਰ ਸਰਕਾਰ ਨੂੰ ਚੱਲਦਾ ਰੱਖਣ ਦੇ ਹੱਕ ਵਿੱਚ ਨਹੀਂ, ਜੋ ਸੁਣਨ ਨੂੰ ਮਿਲਦਾ ਪਿਆ ਹੁਣ ਉਹ ਵੀ ਆਪਣੀਆਂ ਕੁਝ ਮੰਗਾਂ ਜਨਤਕ ਕਰਨਗੇ, ਅਤੇ ਜੇ ਫੈਡਰਲ ਲਿਬਰਲਸ ਨੇ ਉਹ ਮੰਗਾਂ ਨਾ ਮੰਨੀਆਂ ਤਾਂ ਫਿਰ ਉਹ ਸਰਕਾਰ ਨੂੰ ਡੇਗਣ ਵਾਲੇ ਰਾਹ 'ਤੇ ਪੈ ਜਾਣਗੇ ਵੀ ਅਜੇ ਵੋਟ ਬਾਏ ਵੋਟ, ਕੇਸ ਬਾਏ ਕੇਸ ਬੇਸਿਸ 'ਤੇ ਸਰਕਾਰ ਨੂੰ ਸਮਰਥਨ ਦੇਣਾ ਜਾਰੀ ਰੱਖਣਗੇ। ਸੋ ਇਹ ਦੇਖਦੇ ਹਾਂ ਇਹ ਕਹਾਣੀ ਕਦੋਂ ਤੱਕ ਚੱਲਦੀ ਆ। ਇਸ ਸਭ ਦੇ ਵਿੱਚ ਤੁਹਾਨੂੰ ਇਹ ਵੀ ਪਤਾ ਵੀ ਲੰਘੇ ਕੱਲ੍ਹ ਜਿਹੜੀ ਡੈੱਡਲਾਈਨ ਸੀ, ਲਿਬਰਲ ਪਾਰਟੀ ਦੇ ਕੁਝ ਐੱਮ ਪੀ ਜਿਹੜੇ ਚਾਹੁੰਦੇ ਨੇ ਕਿ ਜਸਟਿਨ ਟਰੂਡੋ ਰਿਜ਼ਾਈਨ ਕਰ ਦੇਣ, ਉਹਨਾਂ ਨੇ ਜਿਹੜੀ ਕੱਲ੍ਹ ਤੱਕ ਦੀ ਡੈੱਡਲਾਈਨ ਦਿੱਤੀ ਸੀ ਉਹ ਆਪਾਂ ਕੱਲ੍ਹ ਗੱਲ ਕੀਤੀ ਆ ਕਿ ਜਸਟਿਨ ਟਰੂਡੋ ਨੇ ਪਹਿਲਾਂ ਹੀ ਕਹਿਤਾ ਹੋਇਆ ਸੀ ਕਿ ਉਹ ਰਿਜ਼ਾਈਨ ਨਹੀਂ ਕਰਨ ਵਾਲੇ। ਹੁਣ ਜਿਹੜੇ ਉਹ ਡਿਸਗਰੰਟਲਡ ਐੱਮ ਪੀਜ਼ ਨੇ ਉਹ ਇਸ ਦੇਖ ਰਹੇ ਨੇ ਤਰੀਕਾ ਵੀ ਕੀ ਕੋਈ ਸੀਕ੍ਰੇਟ ਬੈਲਟ ਜਾਂ ਸੀਕ੍ਰੇਟ ਵੋਟਿੰਗ ਕੀਤੀ ਜਾ ਸਕਦੀ ਆ ਜਿਹਦੇ ਵਿੱਚ ਕਿ ਸਾਰੇ ਜਿਹੜੇ ਐੱਮ ਪੀ ਨੇ ਉਹ ਵੋਟ ਪਾ ਕੇ ਦੱਸਣ ਕਿ ਜਸਟਿਨ ਟਰੂਡੋ ਨੂੰ ਰਹਿਣਾ ਚਾਹੀਦਾ ਕਿ ਨਹੀਂ ਰਹਿਣਾ ਚਾਹੀਦਾ। ਹੁਣ ਜਿਹੜੇ ਦੋ ਹੋਰ ਐੱਮ ਪੀ ਨੇ ਜਿਨ੍ਹਾਂ ਨੇ ਇਸ ਬਾਰੇ ਗੱਲ ਕੀਤੀ ਆ, ਇੱਕ ਤਾਂ ਲਿਬਰਲ ਐੱਮ ਪੀ ਹੈਗੇ ਨੇ ਮੌਂਟਰੀਆਲ ਇਲਾਕੇ ਤੋਂ ਸਮੀਰ ਜ਼ੁਬੇਰੀ, ਅਤੇ ਇੱਕ ਓਨਟੇਰੀਓ ਤੋਂ ਲਿਬਰਲ ਐੱਮ ਪੀ ਨੇ ਯਾਨ ਬੇਕਰ। ਇਹਨਾਂ ਦੋਹਾਂ ਨੇ ਹੁਣ ਇਹ ਕਿਹਾ ਵੀ ਯਾਨ ਬੇਕਰ ਨੇ ਵੈਸੇ ਇਹ ਗੱਲ ਕਹੀ ਅਤੇ ਸਮੀਰ ਜ਼ੁਬੇਰੀ ਨੇ ਉਹਦੀ ਹਾਮੀ ਭਰੀ ਆ। ਉਹ ਕਹਿੰਦੇ ਵੀ ਪ੍ਰਧਾਨ ਮੰਤਰੀ ਕਈ ਵਾਰੀ ਇਹ ਕਹਿ ਚੁੱਕੇ ਨੇ ਕਿ ਜਿਹੜੇ ਲਿਬਰਲ ਐੱਮ ਪੀ ਨੇ ਉਹਨਾਂ ਦੇ ਵਿੱਚੋਂ ਬਹੁਤੇ ਪ੍ਰਧਾਨ ਮੰਤਰੀ ਨੂੰ ਸਪੋਰਟ ਕਰਦੇ ਨੇ। ਕਹਿੰਦੇ ਜੇ ਪ੍ਰਧਾਨ ਮੰਤਰੀ ਨੂੰ ਇਹ ਕੌਨਫੀਡੈਂਸ ਹੈਗਾ ਫਿਰ ਤਾਂ ਉਹਨਾਂ ਨੂੰ ਸੀਕ੍ਰੈਟ ਬੈਲਟ ਬਾਰੇ ਕੋਈ ਕੰਸਰਨ ਹੋਣਾ ਹੀ ਨਹੀਂ ਚਾਹੀਦਾ। ਹੁਣ ਪ੍ਰੋਬਲਮ ਹੈਗੀ ਕੀ ਆ, ਲਿਬਰਲਸ ਦੇ ਕੋਲ, ਲਿਬਰਲਸ ਇੱਕ 2015 ਦਾ ਰਿਫੋਰਮ ਐਕਟ ਸੀਗਾ। ਰਿਫੋਰਮ ਐਕਟ ਕੀ ਪ੍ਰੋਵੀਜ਼ਨ ਦਿੰਦਾ ਕਿ ਜੇ ਕਿਸੇ ਵੀ ਪਾਰਟੀ ਦੇ 20% ਐੱਮ ਪੀ ਇੱਕ ਪਟੀਸ਼ਨ 'ਤੇ ਇਹ ਸਿਗਨੇਚਰ ਕਰ ਦਿੰਦੇ ਨੇ ਕਿ ਲੀਡਰਸ਼ਿਪ ਰਿਵਿਊ ਹੋਵੇ ਤਾਂ ਫਿਰ ਸੀਕ੍ਰੈਟ ਬੈਲਟ ਰਾਹੀਂ ਵੋਟਿੰਗ ਕਰਵਾਈ ਜਾ ਸਕਦੀ ਆ। ਪਰ ਅੱਛਾ 2021 ਦੇ ਵਿੱਚ ਜਦੋਂ ਐਰੀਨੋ ਟੂਲ ਨੂੰ ਕੰਜ਼ਰਵੇਟਿਵ ਪਾਰਟੀ ਨੇ ਬਾਹਰ ਦਾ ਰਸਤਾ ਦਿਖਾਇਆ ਸੀ, ਉਹ ਰਿਫੋਰਮ ਐਕਟ ਦੇ ਰਾਹੀਂ ਹੀ ਅਜਿਹਾ ਕੀਤਾ ਗਿਆ ਸੀ। ਲਿਬਰਲ ਪਾਰਟੀ ਨੇ ਰਿਫੋਰਮ ਐਕਟ ਅਡੋਪਟ ਨਹੀਂ ਕੀਤਾ ਹੋਇਆ, ਅਤੇ ਜਿਹੜਾ ਵੈਸੇ ਵੀ ਅੱਛਾ ਜੇ ਕਹਿ ਲਓ ਵੀ ਅੱਛਾ ਹੁਣ ਅਡੋਪਟ ਕਰ ਲੈਣ ਫਿਰ ਹੁਣ ਵੀ ਤੱਕ ਇੱਦਾਂ ਹੋ ਨਹੀਂ ਸਕਦਾ, ਕਿਉਂਕਿ ਜਿਹੜਾ ਇਹ ਰਿਫੋਰਮ ਐਕਟ ਆ ਇਹ ਹਰ ਜਨਰਲ ਇਲੈਕਸ਼ਨ ਤੋਂ ਬਾਅਦ ਇਹਨੂੰ ਅਡੋਪਟ ਕਰਨਾ ਪੈਂਦਾ। 2021 ਵਾਲੀਆਂ ਚੋਣਾਂ ਤੋਂ ਬਾਅਦ ਲਿਬਰਲ ਪਾਰਟੀ ਨੇ ਰਿਫੋਰਮ ਐਕਟ ਅਡੋਪਟ ਨਹੀਂ ਸੀ ਕੀਤਾ। ਲਿਬਰਲ ਪਾਰਟੀ ਦਾ ਇੱਕ ਹੋਰ ਪ੍ਰੋਵੀਜ਼ਨ ਆ ਜਿਹੜਾ ਕਿ ਹੈਗਾ ਲੀਡਰਸ਼ਿਪ ਐਂਡੋਰਸਮੈਂਟ ਬੈਲਟ ਆਪਸ਼ਨ। ਜਿਹੜਾ ਇਹ ਮੈਕਨਿਜ਼ਮ ਆ ਇਹ ਜਿੰਨੇ ਵੀ ਰਜਿਸਟਰਡ ਲਿਬਰਲਸ ਹੈਗੇ ਨੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਮੌਜੂਦਾ ਲੀਡਰ ਦੀ ਕਾਰਗੁਜ਼ਾਰੀ ਜਾਂ ਉਹਦੀ ਸਪੋਰਟ ਦਾ ਜਾਇਜ਼ਾ ਲੈਣ ਦਾ ਦੀ ਇਜਾਜ਼ਤ ਦਿੰਦਾ, ਪਰ ਇਹ ਕੰਮ ਕੀਤਾ ਜਾ ਸਕਦਾ ਓਨਲੀ ਐਟ ਅ ਨੈਸ਼ਨਲ ਕਨਵੈਨਸ਼ਨ। ਅਤੇ ਜਿਹੜਾ ਇਹ ਲੀਡਰਸ਼ਿਪ ਐਂਡੋਰਸਮੈਂਟ ਬੈਲਟ ਵਾਲੀ ਆਪਸ਼ਨ ਆ ਇਹ ਵੀ ਟਰਿਗਰ ਉਦੋਂ ਹੁੰਦੀ ਹੈ ਜਦੋਂ ਪਾਰਟੀ ਜਨਰਲ ਇਲੈਕਸ਼ਨ ਦੇ ਵਿੱਚ ਹਾਰ ਜਾਵੇ, ਉਹ ਤੋਂ ਬਾਅਦ ਫਿਰ ਲੀਡਰਸ਼ਿਪ ਦੀ ਅਸੈਸਮੈਂਟ ਕੀਤੀ ਜਾਂਦੀ ਆ। ਸੋ ਉਹ ਸਿਚੁਏਸ਼ਨਸ 'ਤੇ ਜੇ ਹੈ ਕੋਈ ਨਹੀਂ, ਪਰ ਜਿਹੜੇ ਹੁਣ ਇਹ ਕੁਝ ਡਿਸਗਰੰਟਲਡ ਐੱਮ ਪੀਜ਼ ਨੇ ਇਹ ਹੁਣ ਦੇਖ ਰਹੇ ਨੇ ਵੀ ਕੋਈ ਪ੍ਰੋਵੀਜ਼ਨ ਬਣ ਸਕਦਾ ਵੀ ਅਸੀਂ ਅੰਦਰ ਖਾਤੇ ਇੱਕ ਸੀਕ੍ਰੇਟ ਵੋਟਿੰਗ ਕਰਕੇ ਦੇਖ ਸਕੀਏ ਵੀ ਜਸਟਿਨ ਟਰੂਡੋ ਨੂੰ ਕਿੰਨੇ ਕੌਕਸ ਮੈਂਬਰ ਸਪੋਰਟ ਕਰਦੇ ਨੇ। ਇਹਦੇ ਵਿੱਚ ਇੱਕ ਗੱਲ ਹੋਰ ਨਾ ਭੁੱਲੀਏ, ਹਾਲਾਂਕਿ ਕੁਝ ਲਿਬਰਲ ਐੱਮ ਪੀਜ਼ ਨੇ ਇਹ ਗੱਲ ਕਰਕੇ ਉੱਤੇ ਫਿਰ ਠੰਡਾ ਪਾਣੀ ਵੀ ਪਾ ਦਿੱਤਾ ਸੀ ਕਿ ਜੇ ਬੇਭਰੋਸਗੀ ਦਾ ਮਤਾ ਹਾਊਸ ਆਫ ਕਾਮਨਜ਼ ਦੇ ਵਿੱਚ ਸਰਕਾਰ ਦੇ ਖਿਲਾਫ਼ ਆਉਂਦਾ, ਕੰਜ਼ਰਵੇਟਿਵ ਜੇ ਉਹ ਮਤਾ ਲੈ ਕੇ ਆਉਂਦੇ ਨੇ, ਬਲੌਕ ਕਿਊਬੈਕ ਵਾ ਉਹਦੇ ਹੱਕ 'ਚ ਵੋਟ ਪਾਉਂਦੇ ਨੇ, ਪਰ ਐੱਨ ਡੀ ਪੀ ਜੇ ਲਿਬਰਲ ਸਰਕਾਰ ਦੇ ਖਿਲਾਫ਼ ਵੋਟ ਨਹੀਂ ਪਾਉਂਦੀ ਤਾਂ ਕੀ ਜਿਹੜੇ ਇਹ ਡਿਸਗਰੰਟਲਡ ਲਿਬਰਲ ਐਮ ਪੀਜ਼ ਨੇ ਇਹ ਆਪਣੀ ਹੀ ਸਰਕਾਰ ਦੇ ਖਿਲਾਫ਼ ਵੋਟ ਪਾ ਕੇ ਸਰਕਾਰ ਨੂੰ ਡੇਗ ਸਕਦੇ ਨੇ ਕਿ ਨਹੀਂ? ਸੋ ਇਹ ਦੇਖਣਾ ਹੋਏਗਾ ਕਿ ਉਹਨਾਂ ਦੇ ਮਨ ਦੇ ਵਿੱਚ ਜਸਟਿਨ ਟਰੂਡੋ ਦੀ ਲੀਡਰਸ਼ਿਪ ਪ੍ਰਤੀ 24 ਜਾਣੇ, ਕਈ ਰਿਪੋਰਟਾਂ ਦੇ ਵਿੱਚ 30 ਜਾਣੇ ਵੀ ਦੱਸੇ ਜਾਂਦੇ ਨੇ ਕਿ ਉਹਨਾਂ ਦੇ ਮਨ ਦੇ ਵਿੱਚ ਇੰਨੀ ਕੜੱਤਣ ਕਿ ਉਹ ਜਸਟਿਨ ਟਰੂਡੋ ਆਪਣੀ ਹੀ ਸਰਕਾਰ ਨੂੰ ਡੇਗਣ ਲਈ ਵਿਰੋਧੀ ਧਿਰਾਂ ਨਾਲ ਰਲ ਕੇ ਵੋਟ ਪਾ ਦੇਣ। ਇਹ ਨਾ ਬਣੋ, ਸਿਆਸਤ 'ਚ ਕੁਝ ਵੀ ਹੋ ਸਕਦਾ, ਪਰ ਦੇਖਦੇ ਹਾਂ ਕੀ ਹੁੰਦਾ। ਅੱਛਾ, ਇੱਕ ਚੀਜ਼ ਹੋਰ ਮੈਂ ਨਾਲ ਲੱਗੇ ਹੱਥ ਐਡ ਕਰ ਦੇਵਾਂ, ਜੇ ਆਪਾਂ ਫੈਡਰਲ ਪੋਲੀਟਿਕਸ ਦੀ ਗੱਲ ਕਰ ਹੀ ਰਹੇ ਹਾਂ, ਅਜੇ ਤੱਕ ਕੰਜ਼ਰਵੇਟਿਵ ਤੇ ਬੜੀਆਂ ਐਡਸ ਵਗੈਰਾ ਚਲਾ ਰਹੇ ਨੇ ਮੀਡੀਆ ਦੇ ਵਿੱਚ, ਪਰ ਲਿਬਰਲਸ ਦੀਆਂ ਕੋਈ ਬਹੁਤੀਆਂ ਕੋਈ ਐਡ ਚੱਲ ਨਹੀਂ ਰਹੀਆਂ। ਪਰ ਹੁਣ ਪਿਛਲੇ ਦਿਨਾਂ ਤੋਂ ਕੰਜ਼ਰਵੇਟਿਵ ਪਾਰਟੀ ਅਤੇ ਪੀਅਰ ਪੋਲੀਐਵ ਨੂੰ ਅਟੈਕ ਕਰਨ ਵਾਲੀਆਂ ਐਡਸ ਫੈਡਰਲ ਲਿਬਰਲਸ ਵੱਲੋਂ ਤਿਆਰ ਕੀਤੀਆਂ ਗਈਆਂ ਨੇ, ਅਜੇ ਉਹਨਾਂ ਨੂੰ ਰਿਲੀਜ਼ ਨਹੀਂ ਕੀਤਾ ਗਿਆ। ਪਿਛਲੇ ਦੋ ਹਫ਼ਤਿਆਂ ਦੌਰਾਨ ਡਿਜੀਟਲ ਐਡਸ ਪ੍ਰੋਡਿਊਸ ਕੀਤੀਆਂ ਗਈਆਂ ਨੇ ਅੰਗਰੇਜ਼ੀ ਅਤੇ ਫਰੈਂਚ ਦੇ ਵਿੱਚ, ਅਤੇ ਬ੍ਰੌਡਕਾਸਟ ਐਡਸ ਦੀ ਵੀ ਪ੍ਰੋਡਕਸ਼ਨ ਅਤੇ ਟੈਸਟਿੰਗ ਇਸ ਵੇਲੇ ਜਾਰੀ ਹੈ। ਸੋ ਆਉਂਦੇ ਦਿਨਾਂ ਦੇ ਵਿੱਚ ਲਿਬਰਲਸ ਨੇ ਵੀ ਜਿਹੜਾ ਆਪਣਾ ਕਹਿ ਲਓ ਜਿਹੜੇ ਆਪਣੇ ਮਿਆਨ ਦੇ ਵਿੱਚੋਂ ਹਮਲਾਊ ਤੀਰ ਨੇ ਉਹ ਪੀਅਰ ਪੋਲੀਐਵ ਵੱਲ ਮਸ਼ਹੂਰੀਆਂ ਦੀ ਸ਼ਕਲ ਵਿੱਚ ਐਡਵਰਟਾਈਜ਼ਮੈਂਟ ਦੇ ਰੂਪ ਦੇ ਵਿੱਚ ਛੱਡਣੇ ਨੇ।